ਉਸ ਤੋਂ ਬਾਅਦ ਉਹ 2 ਸਾਲ ਜੇਲ੍ਹ ਦੇ ਵਿੱਚ ਲਾ ਕੇ ਆਇਆ ਤੇ ਆਸ ਲਾਈ ਜਾਂਦੀ ਹੈ ਕਿ ਜਿਹੜਾ ਬੰਬ ਬਣਾਉਣਾ ਜਾਂ ਬੰਬ ਫਿੱਟ ਕਰਨ ਦਾ ਜਿਹੜਾ ਸਿਸਟਮ ਹੈ ਉਹ ਜੇਲ੍ਹ ਵਿੱਚ ਹੀ ਕਿਸੇ ਦੇ ਸਬੰਧ ਵਿੱਚ ਜਾਂ ਕਿਸੇ ਦੇ ਲਿੰਕ ਵਿੱਚ ਆ ਕੇ ਉਹਨੇ ਸਿੱਖਿਆ। ਹੁਣ ਉਸੇ ਹੀ ਕੋਰਟ ਵਿੱਚ ਉਹਦੀ ਅਗਲੇ ਦਿਨ ਪੇਸ਼ੀ ਸੀ ਜਾਂ ਕਹਿ ਲਓ ਅਗਲੇ ਦਿਨ ਤਰੀਕ ਸੀ ਤੇ ਉਸੇ ਹੀ ਕੋਰਟ ਦੇ ਵਿੱਚ ਉਹ ਬੰਬ ਜਿਹੜਾ ਉਹ ਫਿੱਟ ਕਰਨ ਗਿਆ ਸੀ। ਤਾਂ ਜਦੋਂ ਬੰਬ ਫਿੱਟ ਕਰਦਾ ਸੀ ਤਾਂ ਸਾਹਮਣੇ ਗੱਲ ਇਹ ਆਈ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਣ ਕਰਕੇ ਉਹ ਉਸਨੂੰ ਸਹੀ ਕਰਨ ਦੇ ਲਈ ਬਾਥਰੂਮ ਦੇ ਵਿੱਚ ਚਲਾ ਗਿਆ ਦੂਜੀ ਫਲੋਰ ਦੇ ਉੱਤੇ। ਤਾਂ ਉਹਨੂੰ ਐਸੀ ਸ਼ਾਇਦ ਮੈਂ ਇੱਥੋਂ ਉਹਨੂੰ ਪ੍ਰੋਪਰ ਤਰੀਕੇ ਨਾਲ ਸੈੱਟ ਕਰਕੇ ਜਿੱਥੇ ਵੀ ਉਹਦੇ ਫਿੱਟ ਕਰਨ ਦੇ ਇਰਾਦੇ ਹੋਣਗੇ ਉੱਥੇ ਉਹਨੇ ਕਰਨਾ ਸੀ, ਪਰੰਤੂ ਉਹ ਉਸ ਦੇ ਵਿੱਚ ਸਫਲ ਨਾ ਹੋ ਸਕਿਆ, ਉਹ ਬਲਾਸਟ ਉੱਥੇ ਹੀ ਹੋ ਜਾਂਦਾ ਹੈ। ਤੇ ਪੁੱਛ ਗਿੱਛ ਵਿੱਚ ਗੱਲ ਸਾਹਮਣੇ ਆ ਗਈ ਹੈ ਕਿ ਉਹਦਾ ਨਾਮ ਗਗਨਦੀਪ ਸਿੰਘ ਸੀ ਤੇ ਉਹ ਖੰਨੇ ਤੋਂ ਸੀ। ਅਗਲੀ ਗੱਲ ਇਹ ਕਿ ਉਸ ਦੇ ਨਾਲ ਉਸਦੀ ਜਿਹੜੀ ਮਹਿਲਾ ਮਿੱਤਰ ਸੀ ਉਹ SSP ਦੇ ਐਂ ਕਹਿ ਲਓ ਕਿ SSP ਦੇ ਨਾਲ ਕੰਮ ਕਰਦੇ ਨੇ ਕਾਂਸਟੇਬਲ ਦੇ ਤੌਰ ਤੇ, ਕਿਉਂਕਿ ਅਸੀਂ ਜੇਕਰ ਸਾਡੇ ਦਰਸ਼ਕ ਸਾਡੇ ਸਰੋਤੇ ਇਹ ਜਾਣਦੇ ਹੋਣਗੇ SSP ਦਫ਼ਤਰ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਨੌਕਰੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੁੰਦੀਆਂ ਨੇ ਜਿਹਦੇ ਵਿੱਚ ਰਿਕਾਰਡ ਵਾਲੇ ਮੁਲਾਜ਼ਮ ਵੀ ਹੁੰਦੇ ਨੇ, ਕਾਂਸਟੇਬਲ ਵੀ ਹੁੰਦੇ ਨੇ, ਸਿਕਿਉਰਿਟੀ ਵੀ ਹੁੰਦੀ ਹੈ। ਤਾਂ ਉਹਨਾਂ ਵਿੱਚ ਉਹਦੀ ਜਿਹੜੀ ਮਹਿਲਾ ਮਿੱਤਰ ਸੀ ਜਾਂ ਕਹਿ ਲਓ ਕਿ ਉਹਦੀ ਕੁੜੀ ਜਿਹੜੀ ਉਹਦੀ ਦੋਸਤ ਸੀ ਉਹ ਉੱਥੇ ਨੌਕਰੀ ਕਰਦੀ ਸੀ, ਤਾਂ ਉਹਨੂੰ ਵੀ ਰਿਆਸਤ ਦੇ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਜਿਹੜੇ ਹੋਰ ਉਹਨਾਂ ਦੇ ਦੋਸਤ ਜਾਂ ਜਿਨ੍ਹਾਂ ਦੇ ਨਾਲ ਉਹਨਾਂ ਦਾ ਉੱਠਣ ਬੈਠਣ ਸੀ, ਸਾਰਿਆਂ ਨੂੰ ਇੱਕ ਵਾਰੀ ਪੁਲਿਸ ਨੇ ਪੁੱਛਗਿੱਛ ਦੇ ਲਈ ਆਪਣੇ ਕਾਬੂ ਵਿੱਚ ਕਰ ਲਿਆ। ਆਉਣ ਵਾਲੇ ਦਿਨਾਂ ਵਿੱਚ ਗੱਲ ਜਾਂ ਕੜੀ ਕਿੱਥੇ ਜਾ ਕੇ ਜੁੜਦੀ ਹੈ, ਹਾਲੇ ਜਿਹੜਾ ਉਹਨਾਂ ਕੋਲ ਬਰੂਦ ਸੀ ਜਾਂ RDX ਸੀਗਾ ਉਹ ਕਿੱਥੋਂ ਆਇਆ, ਕਿਹਦੇ ਲਿੰਕ ਵਿੱਚੋਂ ਆਇਆ, ਇਹ ਗੱਲ ਹਜੇ ਵੀ ਸਰਾਗ ਬਣੀ ਹੋਈ ਹੈ ਕਿ ਉਹਨਾਂ ਨੇ ਉਹ ਕਿੱਥੋਂ ਪ੍ਰਾਪਤ ਕੀਤਾ, ਕਿਵੇਂ ਉਹਨਾਂ ਨੂੰ ਮਿਲਿਆ, ਕਿਵੇਂ ਕਿਹਨੇ ਉਸ ਨੂੰ ਟੈਕਨੀਕ ਦੱਸੀ। ਹਾਂ, ਇਹ ਗੱਲ ਜ਼ਰੂਰ ਦੱਸਣ ਵਿੱਚ ਆਈ ਹੈ ਕਿ ਉਹ ਪਹਿਲੇ ਦਿਨੋਂ ਹੀ ਬਹੁਤ ਇੰਟੈਲੀਜੈਂਟ ਸੀ, ਪਹਿਲੇ ਦਿਨੋਂ ਹੀ ਬੜਾ ਹੁਸ਼ਿਆਰ ਸੀ। ਅਸੀਂ ਅਕਸਰ ਗੱਲ ਕਰਦੇ ਹੁੰਦੇ ਆਪਣੇ ਪ੍ਰੋਗਰਾਮ ਵਿੱਚ ਵੀ ਹੁਸ਼ਿਆਰ ਹੋਣ ਨਾਲੋਂ ਸਿਆਣਾ ਹੋਣਾ ਬਹੁਤ ਜ਼ਰੂਰੀ ਹੈ। ਹੁਸ਼ਿਆਰ ਸੀ ਪਰ ਉਹਨਾਂ ਨੇ ਆਪਣੀ ਜਿਹੜੀ ਹੁਸ਼ਿਆਰੀ ਸੀ ਉਹ ਇਸ ਪਰਪਜ਼ ਦੇ ਲਈ ਵਰਤ ਲਈ। ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਉਹ ਪੈਸੇ ਕਮਾਉਣ ਦਾ ਜਾਂ ਬਹੁਤ ਜਲਦੀ ਤੇ ਬਹੁਤ ਜ਼ਿਆਦਾ ਪੈਸੇ ਕਮਾਉਣ ਦਾ ਬਹੁਤ ਵੱਡਾ ਸ਼ੌਕੀਨ ਸੀ, ਸ਼ਾਇਦ ਉਹਨਾਂ ਨੇ ਇਹ ਸਟੈਪ ਤਾਂ ਹੀ ਚੱਕਿਆ ਹੋਵੇ। ਕਹਿਣ ਵਿੱਚ ਗੱਲਾਂ ਇਹ ਵੀ ਆ ਰਹੀਆਂ ਨੇ ਕਿ ਉਸਦਾ ਸੰਬੰਧ ਬੱਬਰ ਖਾਲਸਾ ਦੇ ਨਾਲ ਵੀ ਜੁੜਦਾ ਹੈ, ਪਰ ਫਿਲਹਾਲ ਅਸੀਂ ਆਪਣੇ ਵੱਲੋਂ ਹਲੇ ਕੁਛ ਵੀ ਨਹੀਂ ਕਹਿ ਰਹੇ। ਅਸੀਂ ਇਹ ਕਹਿ ਰਹੇ ਹਾਂ ਕਿ ਜਾਂਚ ਚੱਲ ਰਹੀ ਹੈ, ਜਾਂਚ ਦੇ ਸਮੇਂ ਜਿੰਨੀ ਕੁ ਜਾਣਕਾਰੀ ਸਾਡੇ ਕੋਲ ਪਹੁੰਚੀ ਹੈ ਅਸੀਂ ਉਨੀ ਕੁ ਜਾਣਕਾਰੀ ਤੁਹਾਡੇ ਤੀਕਰ ਪੁੱਜਦਾ ਕੀਤੀ ਹੈ। ਆਉਣ ਵਾਲੇ ਦਿਨਾਂ ਵਿੱਚ ਪੁਲਿਸ ਪ੍ਰਸ਼ਾਸਨ NAI ਦੀਆਂ ਟੀਮਾਂ ਹੋਰ ਖੁਫੀਆ ਏਜੰਸੀਆਂ ਹੋਰ ਜਾਂਚ ਏਜੰਸੀਆਂ ਲੱਗੀਆਂ ਹੋਈਆਂ ਨੇ, ਅੱਗੇ ਅੱਗੇ ਤਾਰਾਂ ਕਿੱਥੇ ਕਿੱਥੇ ਕਿਵੇਂ ਕਿਵੇਂ ਜੁੜਦੀਆਂ ਨੇ। ਆਉਣ ਵਾਲੇ ਵਕਤ ਵਿੱਚ ਮੇਰੇ ਖਿਆਲ ਨਾਲ ਸਾਰਾ ਕੁਝ ਸਾਫ਼ ਹੋ ਜਾਵੇਗਾ। ਜੀ
ਜੀ, ਤੁਸੀਂ ਆਪਣੀ ਲਾਈਨ ਹੋਲਡ ਤੇ ਰੱਖਾਂ, ਜਿੰਨੇ ਵੀ ਸਾਡੇ ਸਪੌਂਸਰ ਹਨ 770 AM ਡਾਇਲ ਤੇ 770 AM ਡਾਇਲ ਤੁਸੀਂ ਪ੍ਰੋਗਰਾਮ ਸੁਣ ਰਹੇ। ਬਹੁਤ ਸਾਰੇ ਪ੍ਰੋਗਰਾਮ ਵੀਕਡੇ ਵਿੱਚ ਵੀ ਚੱਲਦੇ ਤੇ ਵੀਕਐਂਡ ਤੇ ਵੀ ਚੱਲਦੇ ਹਨ। ਤੁਸੀਂ ਸਪੈਸ਼ਲੀ GTA ਦੇ ਏਰੀਆ ਵਿੱਚ ਆਪਣੇ ਕਾਰਾਂ ਦੇ ਵਿੱਚ ਟਰੱਕਾਂ ਦੇ ਵਿੱਚ ਰੇਡੀਓ ਨੂੰ ਸੁਣਦੇ, ਨਾਲ ਦੀ ਨਾਲ ਐਪ ਵੀ ਹੈਗੀ ਹੈ, ਸਾਡੀ ਐਪ ਡਾਊਨਲੋਡ ਕਰ ਲਿਓ। ਤੁਹਾਨੂੰ ਟਰੱਕਿੰਗ ਟਰੇਅ ਦੀ ਐਪ ਜਿਹੜੀ ਹੈਗੀ ਹੈ ਡਾਊਨਲੋਡ ਕਰਕੇ ਰੇਡੀਓ TV ਦੇ ਨਾਲ ਨਾਲ 770 AM ਵੀ ਤੁਸੀਂ ਸੁਣ ਸਕਦੇ ਹੋ। ਗ੍ਰੇਟ ਕੈਨੇਡੀਅਨ ਟਰੱਕ ਡਰਾਈਵਿੰਗ ਸਕੂਲ ਇਹ ਪ੍ਰੋਗਰਾਮ ਸਪੋਂਸਰ ਕਰਦੇ ਹਨ। ਟਰੱਕ ਦਾ ਲਾਇਸੈਂਸ ਲੈਣਾ ਚਾਹੁੰਦੇ ਹੋ, ਕਿਸੇ ਮਸ਼ੀਨਰੀ ਦਾ ਲਾਇਸੈਂਸ ਲੈਣਾ ਚਾਹੁੰਦੇ ਹੋ, ਫੋਰ ਫਲੈਟ ਹੋਵੇ, ਰੀਚ ਟਰੱਕ ਹੋਵੇ, ਤਾਂ 416-745-1700 ਦੀ ਗੱਲਬਾਤ ਕਰ ਲੈਣੀ ਆ। ਅਤੇ drakar.com ਤੇ ਜਾ ਕੇ ਤੁਹਾਨੂੰ ਬਹੁਤ ਸਾਰੀਆਂ ਜੋਬਸ ਮਿਲ ਸਕਦੀਆਂ ਹਨ। ਜੋਬ ਦੀ ਭਾਲ ਵਿੱਚ ਹੋ, ਚਾਹੇ ਟਰਾਂਸਪੋਰਟੇਸ਼ਨ ਦੀ ਕੰਪਨੀ ਵਿੱਚ ਆਫਿਸ ਵਿੱਚ ਕੰਮ ਕਰਨਾ ਚਾਹੁੰਦੇ ਹੋ, ਕਿਸ ਤਰ੍ਹਾਂ ਦੀਆਂ ਜੋਬਸ ਅਵੇਲੇਬਲ ਹਨ। Class A ਦਾ ਲਾਇਸੈਂਸ ਹੈਗਾ, ਐਕਸਪੀਰੀਅੰਸ ਬਹੁਤ ਘੱਟ ਹੈਗਾ, 1 ਸਾਲ ਜਾਂ 1 ਸਾਲ ਤੋਂ ਥੱਲੇ ਜਾਂ 2 ਸਾਲ ਜਾਂ 3 ਸਾਲ, ਤੁਹਾਨੂੰ ਉੱਥੇ ਵੀ ਜੋਬ ਮਿਲ ਸਕਦੀ ਹੈਗੀ ਹੈ। drakar.com ਜਾਂ 437-242-3158 ਜਾਂ ਸਾਡੇ ਨਾਲ 416-451-2222 'ਤੇ ਸੰਪਰਕ ਕਰ ਲਿਓ। ਟੈਕਸਟ ਮੈਸੇਜ ਭੇਜ ਦਿਓ, ਅਸੀਂ ਤੁਹਾਨੂੰ ਇਹਨਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ। ਵਧੀਆ ਪੈਕੇਜ ਮਿਲ ਰਹੇ ਹਨ, ਵਧੀਆ ਜੋਬ ਆ, ਅਤੇ Class A ਦੇ ਡਰਾਈਵਰ ਵੀ ਚਾਹੀਦੇ ਹਨ। drakar.com 'ਤੇ ਚਲ ਜਾਇਓ ਜਾਂ 437-242-3158 'ਤੇ ਟੈਕਸਟ ਮੈਸੇਜ ਭੇਜ ਦਿਓ। ਓਲੰਪਿਕ ਟੋਏ ਵਾਲਿਆਂ ਨੂੰ ਫਲੈਟ ਬੈਡ ਵਾਸਤੇ ਡਰਾਈਵਰ ਚਾਹੀਦੇ ਹਨ, Class A ਅਤੇ Class AZ ਅਤੇ DZ ਡਰਾਈਵਰ ਚਾਹੀਦੇ ਹਨ। ਫਲੈਟ ਬੈਡ ਟੋਇੰਗ ਵਾਸਤੇ 416-999-6957 'ਤੇ ਗੱਲਬਾਤ ਕਰ ਲੈਣੀ। ਅਤੇ ਮਧਾਣੀ ਵਾਲਿਆਂ ਦਾ ਤੁਸੀਂ ਦੇਸੀ ਘਿਓ ਟਰਾਈ ਕਰਕੇ ਦੇਖਣਾ ਜ਼ਰੂਰ। ਗ੍ਰਾਸ ਫੈਡ ਕਾਓ ਤੋਂ ਬਣਾਇਆ ਜਾਂਦਾ ਇਹ ਦੇਸੀ ਘਿਓ, ਅਤੇ ਤੁਸੀਂ ਛਕਣਾ ਹੋਵੇ ਵੱਖ ਵੱਖ ਸਟੋਰਾਂ 'ਤੇ ਪਿਆ ਖਰੀਦ ਸਕਦੇ ਹੋ। ਅਤੇ ਇਹਨਾਂ ਦਾ ਦਹੀਂ ਅਤੇ ਯੋਗਰਟ ਵੀ ਟਰਾਈ ਕਰਕੇ ਜ਼ਰੂਰ ਦੇਖਣਾ। ਗ੍ਰੀਨਵੇ ਕੈਰੀਜ਼ ਵਾਲੇ ਪ੍ਰੋਗਰਾਮ ਸਪੋਂਸਰ ਕੀਤਾ, 4905-451-3058। ਟਰਾਂਸਪੋਰਟੇਸ਼ਨ ਦੀ ਕੰਪਨੀ ਚਲਾਉਂਦੇ ਹੋ, ਤੁਹਾਨੂੰ ਕੋਈ ਸਰਵਰ ਚਾਹੀਦਾ, ਨੈਟਵਰਕਿੰਗ ਕਰਵਾਉਣੀ ਹੋਵੇ, ਜਾਂ ਕੰਪਿਊਟਰਸ ਚਾਹੀਦੇ ਹਨ, ਜਾਂ ਕੈਮਰੇ ਚਾਹੀਦੇ ਆ, ਜਾਂ ਤੁਹਾਡੇ GPS ਚਾਹੀਦੇ ਆ, ELD ਚਾਹੀਦੀ ਹੈ, ਹਰ ਇੱਕ ਆਈਟਮ ਇੱਥੇ ਮਿਲਦੀ ਹੈ, ਕਿਉਂਕਿ ਇੱਕ ਹੱਬ ਹੈਗਾ ਆ। IIM ਸਵੇਸਾ ਕੰਸਲਟਿੰਗ ਕਰਕੇ ਦਿੰਦੇ ਆ, ਤੇ ਨਾਲ ਦੀ ਨਾਲ ਪੈਸਾ ਕਿਸ ਤਰ੍ਹਾਂ ਬਚਾਣਾ, ਚਾਹੇ ਫਿਊਲ ਵਿੱਚ, ਚਾਹੇ ਇੰਸ਼ੋਰੈਂਸ ਵਿੱਚ, ਚਾਹੇ ਨਾਲ ਦੀ ਨਾਲ ਤੁਸੀਂ ਨੈਟਵਰਕਿੰਗ ਕਰਾ ਕੇ ਕਿਹੜੀ ਸਪੀਡ ਇੰਟਰਨੈਟ ਦੀ ਚਾਹੀਦੀ ਆ, ਕਿੰਨੇ ਕੁ ਕੈਮਰੇ ਚਾਹੀਦੇ, ਕਿੱਦਾਂ ਦਾ ਗੇਟ ਹੋਣਾ ਚਾਹੀਦਾ, A to Z ਹੈਲਪ ਕਰਦੇ ਹਨ। ਜੇ ਟਰਾਂਸਮਿਸ਼ਨ ਕੰਪਨੀ ਖੋਲ੍ਹਣਾ ਚਾਹੁੰਦੇ ਹੋ, ਜੇ ਚੱਲਦੀ ਹੈਗੀ ਵਧੀਆ ਤਰੀਕੇ ਨਾਲ ਚਲਾਉਣਾ ਚਾਹੁੰਦੇ ਹੋ, ਵੱਧ ਪੈਸੇ ਕਮਾਉਣਾ ਚਾਹੁੰਦੇ ਹੋ, ਤਾਂ IIM ਸਰਵਿਸ ਤੇ ਸੁਖਵਿੰਦਰ ਸਿੰਘ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਇੰਸ਼ੋਰੈਂਸ ਚਾਹੀਦੀ ਕਾਰ ਦੀ ਜਾਂ ਟਰੱਕ ਦੀ, ਤਾਂ ਧਰਮਿੰਦਰ ਬਰਾੜ ਦਾ ਨੰਬਰ 905-915-5133 ਤੇ ਮੋਹਨ ਢਾਬਾ ਮਹਿੰਦਰਪਾਲ ਦਾ ਢਾਬਾ ਜਿਹੜਾ ਹੈਗਾ ਆ ਬੋਲਟਨ ਵਿੱਚ ਆ, 416-450-9990। ਥੋੜ੍ਹੀ ਜਿਹਾ ਹੋਰ ਨੌਰਥ ਨੂੰ ਚੱਲ ਜਾਓ ਤਾਂ ਐਲਿਸਨ ਦੇ ਵਿੱਚ ਸ਼ਿਵ ਸ਼ਾਈਨੀ ਕਾਰ ਵਾਸ਼ ਹੈ ਮੇਰੇ ਵੀਰ ਬਲਜਿੰਦਰ ਜੀ ਹੋਣਾਂ ਦਾ, ਉੱਥੇ ਜਿੱਥੇ ਕਾਰ ਦੀ ਡੀਟੇਲਿੰਗ ਵੀ ਕਰਦੇ। ਆਪਾਂ ਗੱਲਬਾਤ ਕਰਦੇ ਹਾਂ ਜਸਵਿੰਦਰ ਦੇ ਨਾਲ ਅਤੇ ਅਗਲੀ ਖਬਰ ਵੱਲ ਚੱਲਦੇ ਹਾਂ ਆਪਾਂ। ਜਸਵਿੰਦਰ ਜੀ, ਜਿਹੜਾ ਕਪੂਰਥਲੇ ਦੀ ਕਾਂਡ ਬਾਰੇ, ਬੇਅਦਬੀ ਕਾਂਡ ਬਾਰੇ ਕੀ ਨਵੀਂ ਜਾਣਕਾਰੀ ਆ?
ਕਪੂਰਥਲੇ ਦੇ ਵਿੱਚ ਜਿਹੜੇ ਬਹਾਦਰਪੁਰ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਗੋਲੀ ਕਾਂਡ ਹੋਇਆ ਸੀ, ਜਾਂ ਕਹਿ ਲਓ ਕਿ ਬੇਅਦਬੀ ਦਾ ਕਾਂਡ ਹੋਇਆ ਸੀ। ਉਸ ਕਾਂਡ ਦੇ ਵਿੱਚ ਜਦੋਂ ਸ਼ੁਰੂਆਤੀ ਜਾਂਚ ਹੋਈ ਤਾਂ ਅੰਦਾਜ਼ਾ ਇਹ ਲਾਇਆ ਗਿਆ ਸੀ ਕਿ ਉਹ ਬੇਅਦਬੀ ਦਾ ਕੇਸ ਹੈ, ਕਿਉਂਕਿ ਉਸ ਦਿਨ ਜਦੋਂ ਉੱਥੋਂ ਦੇ ਭਾਈ ਸਾਹਿਬ ਅਮਰਜੀਤ ਸਿੰਘ ਨੇ ਫੇਸਬੁੱਕ ਉੱਤੇ ਲਾਈਵ ਹੋ ਕੇ ਸਮੁੱਚੀ ਸੰਗਤ ਨੂੰ ਇਹ ਪੁਕਾਰ ਲਾਈ ਸੀ ਕਿ ਉਹ ਆਓ ਅਤੇ ਆਪਾਂ ਸਿੱਖ ਸਿਧਾਂਤਾਂ ਦੇ ਅਨੁਸਾਰ ਇਸ ਦੋਸ਼ੀ ਨੂੰ, ਇਸ ਦੋਖੀ ਨੂੰ ਸਜ਼ਾ ਦੇਣੀ ਹੈ। ਤਾਂ ਉਹਦੇ ਵਿੱਚ ਜੋ ਵਿਅਕਤੀ ਗੁਰਦੁਆਰਾ ਵਿੱਚ ਕਾਬੂ ਆਇਆ ਸੀ ਤਾਂ ਉਹਦੀ ਹੱਤਿਆ ਕਰ ਦਿੱਤੀ ਗਈ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਉਸ ਹੱਤਿਆ ਦੇ ਵਿੱਚ ਲਗਭਗ 100 ਦੇ ਕਰੀਬ ਪਿੰਡ ਵਾਸੀ ਜਾਂ ਇਲਾਕਾ ਨਿਵਾਸੀ ਪਹੁੰਚੇ ਸੀ, ਜਿਨ੍ਹਾਂ ਦੇ ਉੱਤੇ ਜਿਹੜਾ ਪਰਚਾ ਉਹ ਦਰਜ ਕਰ ਲਿਆ ਗਿਆ ਹੈ। ਅਤੇ ਉਹਦੇ ਵਿੱਚੋਂ 30 ਇਸ ਤਰ੍ਹਾਂ ਦੇ ਇਲਾਕਾ ਨਿਵਾਸੀ ਸੀ ਜਿਹੜੇ ਹਥਿਆਰ ਦੇ ਨਾਲ ਆਏ ਸੀ, ਜਿਨ੍ਹਾਂ ਕੋਲ ਤੇਜ਼ ਹਥਿਆਰ ਜਾਂ ਕਹਿ ਲਓ ਕਿ ਕਿਰਪਾਨਾਂ ਦੇ ਰੂਪ ਵਿੱਚ ਅਤੇ ਨਾਲ ਨਾਲ ਅਸਲਾ 20 ਸੀ, ਚਾਹੇ ਉਹ ਪਿਸਟਲ ਹੋਵੇ ਚਾਹੇ ਉਹ ਬੰਦੂਕ ਹੋਵੇ। ਤਾਂ ਉੱਥੋਂ ਦੇ SSP ਹਰਕਮਲਪ੍ਰੀਤ ਸਿੰਘ ਕੱਖ ਨੇ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹਦੇ ਵਿੱਚ ਬੇਅਦਬੀ ਵਾਲੀ ਕੋਈ ਗੱਲ ਨਹੀਂ ਸੀ, ਉਸ ਵਿਅਕਤੀ ਦਾ ਇਰਾਦਾ ਹੀ ਬੇਅਦਬੀ ਨਹੀਂ ਸੀ। ਹਾਲਾਂਕਿ ਉਸਦਾ ਕੀ ਇਰਾਦਾ ਸੀ, ਉਹ ਚੋਰੀ ਦੇ ਇਰਾਦੇ ਨਾਲ ਆਇਆ ਜਾਂ ਕੋਈ ਉਸਦਾ ਹੋਰ ਇਰਾਦਾ ਸੀ, ਕੋਈ ਨਿੱਜੀ ਰਾਂਝਸ ਹੋ ਸਕਦੀ ਹੈ ਉੱਥੇ ਰਹਿਣ ਵਾਲੇ ਭਾਈ ਸਾਹਿਬ ਅਮਰਜੀਤ ਸਿੰਘ ਨਾਲ, ਇਹਦੇ ਬਾਰੇ ਹਲੇ ਇਹ ਗੱਲ ਨਹੀਂ ਕਲੀਅਰ ਹੋਈ। ਪਰ ਇਹ ਗੱਲ ਬੜੀ ਠੋਸ ਤਰੀਕੇ ਨਾਲ ਉੱਥੋਂ ਦੇ SSP ਅਤੇ IG ਨੇ ਵੀ ਕਹਿ ਦਿੱਤੀ ਹੈ ਕਿ ਉਹ ਬੇਅਦਬੀ ਨਾ ਹੀ ਤਾਂ ਕਰਨ ਆਇਆ ਸੀ ਅਤੇ ਨਾ ਹੀ ਉਹਨੇ ਕਿਸੇ ਤਰ੍ਹਾਂ ਦੀ ਕੋਈ ਬੇਅਦਬੀ ਕੀਤੀ ਸੀ। ਇਸ ਦੇ ਸੰਬੰਧ ਵਿੱਚ ਉੱਥੇ ਰਹਿੰਦੇ ਹੋਏ ਭਾਈ ਸਾਹਿਬ ਨੂੰ 2 ਦਿਨਾਂ ਦੀ ਪੁਲਿਸ ਰਿਮਾਂਡ ਉੱਤੇ ਲੈ ਲਿਆ ਗਿਆ ਅਤੇ ਜਿਹੜਾ ਉਹਨਾਂ ਦਾ ਪਰਿਵਾਰ ਉੱਥੇ ਗੁਰੂ ਘਰ ਵਿੱਚ ਰਹਿੰਦਾ ਸੀ ਉਹ ਉੱਥੋਂ ਇੱਕ ਵਾਰ ਚਲਾ ਗਿਆ ਹੈ, ਇੱਕ ਵਾਰ ਉਹ ਗੁਰਦੁਆਰੇ ਵਿੱਚ ਹੁਣ ਨਹੀਂ ਰਹਿ ਰਹੇ। ਅਤੇ ਨਾਲ ਨਾਲ ਜੋ 100 ਪਿੰਡ ਦੇ ਜਾਂ ਕਹਿ ਲਓ ਇਲਾਕੇ ਦੇ ਨਿਵਾਸੀ ਆਏ ਸੀ ਉਹਨਾਂ ਉੱਤੇ ਵੀ ਕੇਸ ਦਰਜ ਕੀਤਾ ਗਿਆ, ਜਿਹਦੇ ਵਿੱਚੋਂ 30 ਹਥਿਆਰਬੰਦ ਸੀ, ਉਹਨਾਂ ਉੱਤੇ ਸਖ਼ਤ ਧਰਾਵਾਂ ਲਾਈਆਂ ਗਈਆਂ। ਅਤੇ ਇੱਕ ਉੱਥੇ ਜਿਹੜੀ ਨਵੀਂ ਜਾਣਕਾਰੀ ਆਈ ਹੈ ਵੀ ਉੱਥੇ ਗੋਲੀ ਵੀ ਚੱਲੀ ਸੀ, ਜਿਹੜੀ ਗੋਲੀ ਫਰਸ਼ ਦੇ ਵਿੱਚ ਵੱਜੀ ਸੀ ਉਹ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ। ਤਾਂ ਉਹਦੇ ਸੰਬੰਧ ਵਿੱਚ ਜਿਹੜੀ ਪੁਣਛਾਣ ਹੈ ਉਹ ਚੱਲ ਰਹੀ ਹੈ। ਉਹ ਕਹਿੰਦੇ ਵੀ ਇਸ ਘਟਨਾ ਨੂੰ ਬੇਅਦਬੀ ਦੀ ਰੰਗਤ ਦਿੱਤੀ ਗਈ ਹੈ, ਇਸ ਦੇ ਪਿੱਛੇ ਜਿਹੜਾ ਪਰਪਜ਼ ਹੈ, ਇਸ ਪਿੱਛੇ ਜਿਹੜਾ ਮਨੋਰਥ ਹੈ ਉਹ ਕੁਝ ਹੋਰ ਜਾਪਦਾ ਸੀ। ਪੁਲਿਸ ਰਿਮਾਂਡ ਲੈਣ ਤੋਂ ਬਾਅਦ ਜੋ ਬਾਬਾ ਜੀ, ਜੋ ਭਾਈ ਸਾਹਿਬ ਅਮਰਜੀਤ ਸਿੰਘ ਪੁਲਿਸ ਰਿਮਾਂਡ 'ਤੇ ਲੈ ਗਏ, ਉਹਨਾਂ ਦਾ ਵੀ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਚੰਗਾ ਰਸੂਖ ਦੱਸਿਆ ਜਾਂਦਾ ਹੈ। ਆਉਣ ਵਾਲੇ ਦਿਨਾਂ ਵਿੱਚ ਉਹ ਰਸੂਖ ਕੰਮ ਆਉਂਦਾ ਹੈ ਜਾਂ ਉਹ ਪੁਲਿਸ ਰਿਮਾਂਡ ਦੇ ਵਿੱਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਦੇ ਆ। ਇਹ ਹਾਲੇ ਇਹਦੇ ਉੱਤੇ ਕਹਿ ਲਓ ਕਿ ਹਜੇ ਸਵਾਲੀਆ ਨਿਸ਼ਾਨ, ਪ੍ਰਸ਼ਨਵਾਚਕ ਲੱਗਿਆ ਹੋਇਆ ਹੈ। ਪਰ ਇੱਕ ਜਿਹੜੀ ਹੋਰ ਜਾਣਕਾਰੀ ਆਉਂਦੀ ਹੈ, ਅਸੀਂ ਇਸ ਜਾਣਕਾਰੀ ਦੀ ਸਿਰਫ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ, ਅਸੀਂ ਇਸ ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦੇ। ਅਸੀਂ ਕਹਿੰਦੇ ਹਾਂ ਕਿ ਭਾਈ ਅਮਰਜੀਤ ਸਿੰਘ ਬਾਰੇ ਇੱਕ ਜਿਹੜੀ ਜਾਣਕਾਰੀ ਹੋਰ ਆ ਰਹੀ ਹੈ ਕਿ ਉਹਨਾਂ ਦੇ ਪਾਕਿਸਤਾਨ ਦੇ ਵਿੱਚ ਸੰਬੰਧ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ। ਸਿੱਧੇ ਨਾਲ ਅਸਿੱਧੇ ਢੰਗ ਦੇ ਵਿੱਚ ਕਹਿੰਦੇ ਵੀ ਉਹਨਾਂ ਦੇ ਪਾਕਿਸਤਾਨ ਉਹ 1-2 ਦੌਰਿਆਂ ਉੱਤੇ ਗਏ ਵੀ ਨੇ ਅਤੇ ਨਾਲ ਨਾਲ ਉਹਨਾਂ ਦੇ ਜਿਹੜੇ ਸੰਬੰਧ ਨੇ ਉਹ ਵੀ ਸਾਹਮਣੇ ਆ ਰਹੇ ਨੇ। ਕੀ ਇਹਦੇ ਵਿੱਚ ਸੱਚ ਹੈ, ਕੀ ਉਹਨਾਂ ਦੇ ਸੱਚੀ ਹੀ ਸੰਬੰਧ ਨੇ, ਅਸੀਂ ਇਹਦੇ ਬਾਰੇ ਮੈਂ ਫਿਰ ਕਹਿੰਦਾ ਕਿ ਪੁਸ਼ਟੀ ਨਹੀਂ ਕਰਦੇ। ਅਸੀਂ ਕਹਿ ਰਹੇ ਹਾਂ ਕਿ ਸਾਡੇ ਕੋਲ ਜੋ ਜਾਣਕਾਰੀ ਆ ਰਹੀ ਹੈ ਅਸੀਂ ਆਪਣੇ ਦਰਸ਼ਕਾਂ, ਆਪਣੇ ਸਰੋਤਿਆਂ, ਆਪਣੇ ਚਾਹੁਣ ਵਾਲਿਆਂ ਦੇ ਨਾਲ ਸਾਂਝੀ ਕਰ ਲੈਂਦੇ ਹਾਂ। ਪਰ ਇੱਕ ਗੱਲ ਜਿਹੜੀ ਬੜੀ ਸਾਫ਼ ਹੋ ਗਈ ਹੈ ਕਿ ਇਹਦੇ ਵਿੱਚ ਬੇਅਦਬੀ ਵਰਗਾ ਕੋਈ ਸ਼ਬਦ ਲਾਉਣਾ ਹੁਣ ਸਹੀ ਨਹੀਂ ਹੋਵੇਗਾ। ਅਸੀਂ ਜਦੋਂ ਇਹਨਾਂ ਚੀਜ਼ਾਂ ਨੂੰ ਲਿਖਦੇ ਹਾਂ ਤਾਂ ਸਾਡੇ ਭਾਈਚਾਰੇ ਵਿੱਚ, ਸਾਡੇ ਧਰਮ ਵਿੱਚ, ਸਾਡੇ ਪੰਜਾਬ ਵਿੱਚ ਇਹ ਇੱਕ ਨਵਾਂ ਹੀ ਰਿਵਾਜ, ਨਵਾਂ ਹੀ ਤਰੀਕਾ, ਨਵਾਂ ਹੀ ਢੰਗ ਚੱਲ ਪਿਆ ਕਿ ਬੇਅਦਬੀ ਦੇ ਨਾਂ ਦੇ ਉੱਤੇ ਆਪਣੀਆਂ ਨਿੱਜੀ ਕਿੜਾਂ, ਬੇਅਦਬੀ ਦੇ ਨਾਂ ਦੇ ਉੱਤੇ ਆਪਣੇ ਨਿੱਜੀ ਮਸਲਿਆਂ ਨੂੰ ਵੀ ਵਿੱਚ ਘਸੀੜ ਲਿਆ ਜਾਂਦਾ ਹੈ। ਜੇਕਰ ਪੁਲਿਸ ਪ੍ਰਸ਼ਾਸਨ ਇਹਦੇ ਉੱਤੇ ਸਖ਼ਤ ਨਹੀਂ ਹੁੰਦਾ, ਜੇਕਰ ਪੁਲਿਸ ਪ੍ਰਸ਼ਾਸਨ ਇਹਦੇ ਉੱਤੇ ਬਣਦੀ ਕਾਰਵਾਈ ਨਹੀਂ ਕਰਦਾ, ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਨਹੀਂ ਕਰਦਾ, ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਹੋਰ ਵੀ ਖਰਾਬ ਕਰ ਸਕਦੀਆਂ ਨੇ। ਜੀ
ਜਸਵਿੰਦਰ ਜੀ, ਉੱਧਰ ਕਿਸਾਨ ਜਥੇਬੰਦੀਆਂ ਜਿਹੜੀਆਂ ਇਲੈਕਸ਼ਨ ਲੜਨ ਲਈ ਬਿਲਕੁਲ ਤਿਆਰ ਹਨ, ਰੈਡੀ ਹਨ, ਉਹਦੀ ਨਵੀਂ ਕੀ ਜਾਣਕਾਰੀ ਆਈ ਆ?
ਬਿਲਕੁਲ ਜੀ, ਮੈਂ ਇੱਕ ਵਾਰੀ ਫਿਰ ਪਿੱਛੇ ਲੈ ਕੇ ਜਾਵਾਂ ਤਾਂ ਇਹ ਗੱਲ ਹੈਗੀ ਕਿ ਆਪਾਂ ਕੱਲ੍ਹ ਵੀ ਆਪਣੇ ਦਰਸ਼ਕਾਂ ਦੇ ਨਾਲ ਇਹ ਸਾਂਝ ਪਾਈ ਸੀ ਕਿ ਸਾਡੇ ਕੋਲ ਜਾਣਕਾਰੀ ਆ ਰਹੀ ਹੈ ਤੇ ਸਾਡੀ ਉਹ ਜਾਣਕਾਰੀ ਬਿਲਕੁਲ ਸਹੀ ਬੈਠੀ। ਮੈਂ ਕੱਲ੍ਹ ਹੀ ਇਹ ਗੱਲ ਕਹਿ ਕੇ ਹਟਿਆ ਸੀ ਵੀ ਸਾਡੇ ਕੋਲ ਖੁਫੀਆ ਜੀ ਜਾਣਕਾਰੀ ਇਹ ਆ ਰਹੀ ਹੈ ਕਿ ਕਿਸਾਨ ਪਾਰਟੀ ਬਣਾ ਸਕਦੇ ਨੇ, ਪਾਰਟੀ 'ਚ ਰਲ ਸਕਦੇ ਨੇ ਤੇ ਉਹਨਾਂ 'ਚੋਂ ਕਿਸੇ ਵੱਡੇ ਆਗੂ ਨੂੰ ਮੁੱਖ ਮੰਤਰੀ ਦਾ ਚਿਹਰਾ ਵੀ ਬਣਾਇਆ ਜਾ ਸਕਦਾ ਉਸ ਪਾਰਟੀ ਦੁਆਰਾ ਜਿਨ੍ਹਾਂ ਨੂੰ ਚਿਹਰਾ ਨਹੀਂ ਲੱਭ ਰਿਹਾ, ਜਿਨ੍ਹਾਂ ਨੂੰ ਪਿਛਲੇ 2017 ਦੇ ਵਿੱਚ ਵੀ ਚਿਹਰਾ ਨਹੀਂ ਲੱਭਿਆ, ਉਹ ਪਾਰਟੀ ਚਿਹਰਾ ਬਣਾ ਸਕਦੀ ਹੈ। ਸਾਡੀ ਜਿਹੜੀ ਜਾਣਕਾਰੀ ਆ ਹੁਣ ਤੱਕ ਐਂ ਕਹਿ ਲਓ ਕਿ 70% ਜਾਂ 70% ਠੀਕ ਬੈਠ ਗਈ ਹੈ। ਅੱਜ ਹੁਣ ਤੋਂ ਕੁਝ ਸਮਾਂ ਪਹਿਲਾਂ ਜਿਹੜੀ ਕਾਨਫਰੰਸ ਚੱਲ ਰਹੀ ਹੈ ਕਿਸਾਨਾਂ ਦੀ, ਉਹਨਾਂ ਨੇ ਕਿਸਾਨ ਸ਼ਬਦ ਕੱਟ ਕੇ ਉੱਥੋਂ ਸਮਾਜ ਸ਼ਬਦ ਪਾ ਤਾ, ਸਮਾਜ ਸੰਘਰਸ਼ ਮੋਰਚਾ ਉਹਨਾਂ ਨੇ ਆਪਣਾ ਇੱਕ ਨਾਮ, ਜਿਹੜਾ ਨਵਾਂ ਨਾਮ ਦੇ ਦਿੱਤਾ। ਉਹਨਾਂ ਨੇ ਕਿਹਾ ਕਿ ਸਿਆਸਤ ਵਿੱਚ ਕੁੱਦਣਾ ਹੁਣ ਪਵੇਗਾ ਹੀ ਪਵੇਗਾ, ਤੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਇਹ ਕਿਸਾਨਾਂ ਦੀ ਲੜਾਈ ਨਹੀਂ ਰਹਿ ਗਈ, ਇਹਦੇ ਵਿੱਚ ਕਾਰੋਬਾਰੀ, ਇਹਦੇ ਵਿੱਚ ਮੁਲਾਜ਼ਮ, ਇਹਦੇ ਵਿੱਚ ਹਰ ਕੋਈ ਛੋਟੇ ਕੰਮ ਤੋਂ ਲੈ ਕੇ ਵੱਡਾ ਬਿਜ਼ਨਸਮੈਨ ਤੀਕਰ ਸਾਡਾ ਸਾਥ ਜ਼ਰੂਰ ਦੇਵੇ। ਪਰ ਸਾਡੀ ਜਾਣਕਾਰੀ ਵਿੱਚ ਜਿਹੜੀ ਥੋੜ੍ਹੀ ਜਿਹੀ ਹਲੇ ਅਟਕਲ ਪੱਚੂ, ਥੋੜ੍ਹੀ ਜਿਹੀ ਹਜੇ ਉਸ ਗੱਲ ਉੱਤੇ ਸਾਂਝ ਜੀ ਨਹੀਂ ਬਣ ਰਹੀ, ਉਹ ਹੈਗਾ ਕਿ ਕਿਹੜੀ ਪਾਰਟੀ ਵਿੱਚ ਜਾਣਗੇ। ਚਾਹੇ ਹਲੇ ਉਹਨਾਂ ਨੇ ਇਹ ਕਿਹਾ ਕਿ ਉਹ ਚੋਣ ਲੜਨਗੇ, ਇੱਕ ਗੱਲ ਮੈਂ ਕਹਿ ਰਿਹਾ ਵਾਂ ਕਿ ਹੁਣ ਪਾਰਟੀ ਬਣਾਉਣ ਦਾ ਵਕਤ ਤਾਂ ਮੈਨੂੰ ਨਹੀਂ ਜਾਪ ਰਿਹਾ ਕਿ ਉਹ ਪਾਰਟੀ ਬਣਾ ਸਕਣਗੇ ਜਾਂ ਪਾਰਟੀ ਬਣਾ ਕੇ ਰਜਿਸਟਰਡ ਵੀ ਕਰਾ ਸਕਣਗੇ। ਕਿਸੇ ਨਾ ਕਿਸੇ ਦੇ ਨਾਲ ਤੁਰ ਕੇ ਹੀ ਇਹ ਜਿਹੜੀ ਚੋਣ ਆ ਉਹ ਲੜੀ ਜਾ ਸਕਦੀ ਹੈ। ਰਾਜਿਆਣਾ ਸਾਹਿਬ ਅੱਜ ਫਿਰ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਉਹ ਮੋਹਰੀ ਹੁੰਦੇ ਨੇ, ਮੁਖੀ ਹੁੰਦੇ ਨੇ, ਅੱਜ ਫਿਰ ਉਹ ਮੁਖੀਆਂ ਦੀ ਭੂਮਿਕਾ ਨਿਭਾਉਂਦੇ ਹੋਏ ਦਿਸੇ ਕਿ ਆਉਣ ਵਾਲੇ ਦਿਨਾਂ ਵਿੱਚ ਜਿਸ ਤਰ੍ਹਾਂ ਦੇ ਅੰਦਾਜ਼ੇ ਅਸੀਂ ਕੱਲ੍ਹ ਲਾਏ ਸੀ ਕਿ ਉਹ ਕਿਸੇ ਪਾਰਟੀ ਨਾਲ ਜਾਣਗੇ ਜਾਂ ਜਿਸ ਪਾਰਟੀ ਦਾ ਨਾਮ ਅਸੀਂ ਬੜਾ ਜ਼ੋਰ ਦੇ ਨਾਲ ਕਿਹਾ ਸੀ, ਬੜਾ ਪ੍ਰੈਸ਼ਰ ਦੇ ਨਾਲ ਉਹ ਸ਼ਬਦ ਅਸੀਂ ਬੋਲੇ ਸੀ ਕਿ ਉੱਧਰ ਹੀ ਜਾ ਰਹੇ ਨੇ ਜਾਂ ਹਲੇ ਇਹਦੇ ਵਿੱਚ ਕੋਈ ਹੋਰ ਦਾਲ ਦੇ ਵਿੱਚ ਕਾਲਾ ਹੈ। ਪਰ ਰਾਜਨੀਤੀ ਵਿੱਚ ਕਿਸਾਨ ਆ ਗਏ, ਇਸ ਗੱਲ ਉੱਤੇ ਜਿਹੜੀ ਸ਼ਿਸ਼ੋ ਪੰਜ ਬਣੀ ਹੋਈ ਸੀ, ਜਿਹੜਾ ਸਸਪੈਂਸ ਬਣਿਆ ਹੋਇਆ ਸੀ, ਜਿਹੜਾ ਲੱਗਦਾ ਸੀ ਵੀ ਸ਼ਾਇਦ ਕਿਸਾਨ ਰਾਜਨੀਤੀ ਕਰਨਗੇ ਤੇ ਸ਼ਾਇਦ ਨਹੀਂ ਕਰਨਗੇ, ਉਹ ਮਸਲਾ ਪੂਰੀ ਤਰ੍ਹਾਂ ਐਂ ਕਹਿ ਲਓ ਕਿ ਉਹਦੇ ਉੱਤੇ ਹੁਣ ਬਿਆਨਬਾਜ਼ੀ ਜਿਹੜੀ ਉਹ ਖਤਮ ਹੋ ਜਾਊਗੀ। ਹੁਣ ਇਹ ਗੱਲ ਤਾਂ ਕਲੀਅਰ ਹੋ ਗਈ ਕਿ ਕਿਸਾਨ ਰਾਜਨੀਤੀ ਕਰਨਗੇ, ਪਰ ਇਸ ਤੋਂ ਅੱਗੇ ਸਵਾਲ ਇਹ ਵੀ ਬਣਦੇ ਨੇ ਕਿ ਜਿਹੜਾ ਰੁਤਬਾ ਉਹਨਾਂ ਨੇ 2 ਸਾਲਾਂ ਦੇ ਵਿੱਚ ਸਾਰੀ ਦੁਨੀਆ ਭਰ ਵਿੱਚ ਖੱਟਿਆ ਸੀ, ਜਿਹੜਾ ਰੁਤਬਾ ਉਹਨਾਂ ਨੇ ਹਾਸਲ ਕੀਤਾ ਸੀ, ਕਿ ਰਾਜਨੀਤੀ ਵਿੱਚ ਆ ਕੇ ਕਿਸਾਨ ਉਸ ਰੁਤਬੇ ਨੂੰ ਬਰਕਰਾਰ ਰੱਖ ਪਾਉਣਗੇ? ਕੀ ਕਿਸਾਨ ਲੀਡਰਾਂ ਦੀ ਉਹੀ ਸਤਿਕਾਰ, ਉਹੀ ਉਹਨਾਂ ਦੀ ਇੱਜ਼ਤ, ਉਹੀ ਉਹਨਾਂ ਪ੍ਰਤੀ ਨਜ਼ਰੀਆ ਸਮਾਨ ਦਾ ਸਮਾਜ ਦਾ ਬਣਿਆ ਰਹੇਗਾ ਕਿ ਹੁਣ ਉਹਨਾਂ ਦੇ ਉਹਨਾਂ ਪ੍ਰਤੀ ਜਿਹੜਾ ਸਮਾਜ ਦਾ ਨਜ਼ਰੀਆ ਉਹ ਵੀ ਬਦਲ ਜਾਵੇਗਾ, ਉਹਨਾਂ ਨੂੰ ਵੀ ਸਿਆਸਤਦਾਨਾਂ ਵਾਂਗੂ ਵੇਖਿਆ ਜਾਵੇਗਾ? ਕੁਝ ਜਥੇਬੰਦੀਆਂ ਇਸ ਉੱਤੇ ਖੁਸ਼ ਵੀ ਨਹੀਂ ਜਾਪੀਆਂ, ਉਹਨਾਂ ਦੇ ਵਿਰੋਧ ਵਿੱਚ ਬਿਆਨਬਾਜ਼ੀ ਹੈ ਜਿਹੜੀ ਲਗਭਗ ਜਿਹੜੀਆਂ 22 ਜਥੇਬੰਦੀਆਂ ਨੇ ਅੱਜ ਸਿਰ ਜੋੜ ਕੇ ਬੈਠੀਆਂ ਨੇ, ਉਹਨਾਂ ਦੇ ਵਿਰੋਧ ਵਿੱਚ ਜਿਹੜੀ ਜਾਣਕਾਰੀ ਹੈ ਜਾਂ ਉਹਨਾਂ ਦੇ ਵਿਰੋਧ ਵਿੱਚ ਜਿਹੜੀ ਬਿਆਨਬਾਜ਼ੀ ਹੈ ਉਹ ਵੀ ਕਰਦੀਆਂ ਦਿਖਾਈ ਦਿੱਤੀਆਂ। ਪਰ ਹਲੇ ਪੂਰੇ ਪੱਤੇ ਖੁੱਲ੍ਹਣ ਦੇ ਉੱਤੇ, ਪੂਰੀ ਗੱਲ ਸਾਫ਼ ਹੋਣ ਉੱਤੇ ਮੇਰੇ ਖਿਆਲ ਦੇ ਨਾਲ 1 ਜਾਂ ਵੱਧ ਤੋਂ ਵੱਧ 2 ਦਿਨਾਂ ਦਾ ਵਕਤ ਹੋਰ ਲੱਗ ਜਾਵੇਗਾ ਕਿ ਉਹ ਕਿਸੇ ਦੇ ਸਹਾਰੇ ਦੇ ਨਾਲ ਸਿਆਸਤ ਦਾ ਸਫ਼ਰ ਸ਼ੁਰੂ ਕਰਦੇ ਨੇ ਜਾਂ ਫਿਰ ਉਹ ਪਾਰਟੀ ਰਜਿਸਟਰ ਕਰਵਾ ਸਕਦੇ ਨੇ ਜਾਂ ਆਜ਼ਾਦ ਰੂਪ ਵਿੱਚ ਜਾਂ ਕਿਸੇ ਦਾ ਸਮਰਥਨ ਵੀ ਕਰ ਸਕਦੇ ਨੇ। ਇਹ ਵੀ ਇੱਕ ਨਵੀਂ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਹੋ ਸਕਦਾ ਹੈ ਕਿ ਕਿਸਾਨ ਜਥੇਬੰਦੀਆਂ ਸਿੱਧੇ ਰੂਪ ਵਿੱਚ ਆਪਣੇ ਕੈਂਡੀਡੇਟ ਨਾ ਦੇਣ ਜਾਂ ਕੈਂਡੀਡੇਟ ਵੀ ਦੇਣ ਤੇ ਨਾਲ ਨਾਲ ਉਹ ਕੁਝ ਸੀਟਾਂ ਉੱਤੇ ਕੁਝ ਪਾਰਟੀਆਂ ਦਾ ਜਾਂ ਇੱਕ ਪਾਰਟੀ ਦਾ, ਕਿਸੇ ਖਾਸ ਪਾਰਟੀ ਦਾ ਸਮਰਥਨ ਵੀ ਕਰ ਸਕਦੇ ਨੇ। ਪਰ ਹਾਲੇ ਇਹਦੇ ਉੱਤੇ ਲੰਮੀਆਂ ਚੌੜੀਆਂ ਗੱਲਾਂ ਕਰਨੀਆਂ ਜਾਂ ਲੰਮੇ ਚੌੜੇ ਅੰਦਾਜ਼ੇ ਲਾਉਣੇ, ਮੇਰੇ ਖਿਆਲ ਦੇ ਨਾਲ ਸਿਆਸਤ ਦੇ ਵਿੱਚ ਬਹੁਤ ਜਲਦੀ ਬਹੁਤ ਕੁਝ ਦੱਸਣਾ ਵੀ ਗਲਤ ਹੁੰਦਾ ਹੈ। ਵਕਤ ਦੇ ਨਾਲ ਨਾਲ ਜਿਵੇਂ ਜਿਵੇਂ ਤਸਵੀਰ ਸਾਫ਼ ਹੋ ਰਹੀ ਹੈ, ਜਿਸ ਤਰ੍ਹਾਂ ਅਸੀਂ ਕੱਲ੍ਹ ਵੀ ਕਹਿ ਚੁੱਕੇ ਹਾਂ ਕਿ ਕਿਸਾਨ ਸਿਆਸਤ ਵਿੱਚ ਆਉਣਗੇ, ਉਹ ਸੀਐਮ ਦਾ ਚਿਹਰਾ ਵੀ ਦੇ ਸਕਦੇ ਨੇ, ਉਹ ਪਾਰਟੀ ਵੀ ਬਣਾ ਸਕਦੇ ਨੇ ਅਤੇ ਉਹ ਪਾਰਟੀ ਦੇ ਨਾਲ ਰਲੇਵਾਂ ਵੀ ਕਰ ਸਕਦੇ ਨੇ। ਉਹਦੇ ਵਿੱਚੋਂ ਸਾਡੀ 70 ਪੈਸੇ ਜਿਹੜੀ ਗੱਲ ਉਹ ਕਲੀਅਰ ਹੋ ਗਈ ਹੈ, ਬਾਕੀ ਜਿਹੜੇ 30 ਪੈਸੇ ਸਾਡੀ ਗੱਲ ਰਹਿੰਦੀ ਹੈ, ਮੈਂ ਉਹਦੀ ਖਾਤਰ 1 ਜਾਂ 2 ਦਿਨਾਂ ਦੇ ਵਿੱਚ ਕਹਿ ਸਕਦਾ ਅੰਦਾਜ਼ਾ ਲਾ ਕੇ ਕਿ ਸਾਰੇ ਪੱਤੇ ਖੁੱਲ੍ਹ ਜਾਣਗੇ। ਜੀ
ਜਸਵਿੰਦਰ ਜੀ, ਜਿਸ ਹਿਸਾਬ ਨਾਲ ਇਹਨਾਂ ਨੇ ਸੰਘਰਸ਼ ਰੱਖਿਆ ਸੀਗਾ, ਹੱਕ ਅਤੇ ਸੱਚ ਦੀ ਗੱਲ ਕੀਤੀ ਆ, ਕਈ ਪਾਰਟੀਆਂ ਨੂੰ ਇਹ ਵੀ ਲੱਗਣਾ ਹੋਣਾ ਵੀ ਇਹ ਤਾਂ ਸੱਚੇ ਹੀ ਬੋਲਣਗੇ, ਆਪਾਂ ਇਹ ਪਾਰਟੀਆਂ ਕਿੱਦਾਂ ਚਲਾਵਾਂਗੇ, ਸਿਆਸਤ ਕਿਸ ਤਰ੍ਹਾਂ ਚਲਾਵਾਂਗੇ। ਕੀ ਹੁਣ ਸਾਡੇ ਕਿਸਾਨੀ ਜਿਹੜੇ ਸੰਘਰਸ਼ ਵਿੱਚ ਆਏ ਜਿਹੜੇ ਇਲੈਕਸ਼ਨ ਵਿੱਚ ਆਏ ਹਨ, ਜਾਂ ਕਹਿ ਸਕਦਾ ਇਹ ਜਿਹੜੇ ਮੋਹਰੇ ਹੋ ਕੇ ਟਿਕਟਾਂ ਲੈ ਕੇ ਚੱਲਣਗੇ, ਕੀ ਉਸੇ ਤਰ੍ਹਾਂ ਹੀ ਰਹਿਣਗੇ ਕਿ ਇਹਨਾਂ ਦਾ ਵੀ ਕੋਈ ਪੋਲੀਟੀਕਲ ਸਾਈਡ ਵਾਂਗੂ ਵੀ ਹੋ ਜਾਵੇਗਾ ਦੁਨੀਆ ਦਾ?
ਜੀ ਹਾਂ ਬਿਲਕੁਲ ਜੀ, ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਭਾਜਪਾ ਸਰਕਾਰ ਦਾ ਬੜਾ ਜ਼ੋਰ ਲੱਗਿਆ ਹੋਇਆ ਸੀ, ਜਾਂ ਕਹਿ ਲਓ ਕਿ ਮੋਦੀ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਵੀ ਕਿਸਾਨਾਂ ਨੂੰ ਰਾਜਨੀਤੀ ਵਿੱਚ ਧੱਕਿਆ ਜਾਵੇ, ਕਿਸਾਨਾਂ ਨੂੰ ਰਾਜਨੀਤੀ ਦੇ ਵਿੱਚ ਇੰਟਰ ਕਰਾਇਆ ਜਾਵੇ। ਉਹਦਾ ਕਾਰਨ ਕੀ ਸੀ? ਉਹਦੇ ਵਿੱਚ 2 ਫਾਇਦੇ, ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ, 2 ਫਾਇਦੇ ਹੋਣਗੇ ਦੂਸਰੀਆਂ ਪਾਰਟੀਆਂ ਦੇ। ਇੱਕ ਤਾਂ ਇਹ ਕਿ ਜਿਸ ਤਰ੍ਹਾਂ ਦਾ ਉਹ ਇੱਕ ਤਰ੍ਹਾਂ ਦੇ ਸਾਡੇ ਰੋਲ ਮਾਡਲ, ਸਾਡੇ ਨਾਇਕ ਬਣ ਕੇ ਉੱਭਰੇ ਸੀ, ਸਾਡੇ ਹੀਰੋ ਬਣ ਕੇ ਉੱਭਰੇ ਸੀ, ਉਹਨਾਂ ਦੀ ਉਹ ਛਵੀ ਖਰਾਬ ਕੀਤੀ ਜਾਵੇ। ਮੈਂ ਨਹੀਂ ਕਹਿੰਦਾ ਕਿ ਛਵੀ ਖਰਾਬ ਹੋ ਜਾਊਗੀ, ਮੈਂ ਨਹੀਂ ਕਹਿੰਦਾ ਸਹੀ ਰਹੇਗੀ, ਪਰ ਮੈਂ ਸਿਆਸਤਦਾਨਾਂ ਵਾਲੇ ਐਂਗਲ ਤੋਂ ਗੱਲ ਕਹਿ ਰਿਹਾ ਕਿ ਉਹਨਾਂ ਨੂੰ ਸਿਆਸਤ ਵਿੱਚ ਉਤਸ਼ਾਹਿਤ ਕਰਨ ਦੇ ਪਿੱਛੇ ਇੱਕ ਉਹਨਾਂ ਦਾ ਨਿੱਜੀ ਪਰਪਸ ਇਹ ਹੋਵੇਗਾ ਕਿ ਉਹਨਾਂ ਦੀ ਜਿੱਦਾਂ ਦੀ ਪਿਕਚਰ ਹੈ ਉਸ ਪਿਕਚਰ ਨੂੰ ਢਾਹ ਲਾਈ ਜਾਵੇ, ਉਹਨਾਂ ਦੀ ਤਸਵੀਰ ਜਿਹੜੀ ਲੋਕਾਂ ਦੇ ਮਨਾਂ ਵਿੱਚ ਉਕਰੀ ਗਈ ਆ ਉਹ ਉੱਥੋਂ ਕਿਸ ਤਰ੍ਹਾਂ ਡਿਲੀਟ ਕੀਤੀ ਜਾਵੇ, ਕਿਸ ਤਰ੍ਹਾਂ ਉੱਥੋਂ ਕਿਹੜੀ ਖਰੇੜ ਦਿੱਤੀ ਜਾਵੇ, ਉਹਦੇ ਲਈ ਵੀ ਉਹਨਾਂ ਨੂੰ ਸਿਆਸਤ ਦੇ ਵਿੱਚ ਧੱਕਿਆ ਗਿਆ ਜਾਂ ਸਿਆਸਤ ਦੇ ਵਿੱਚ ਉਹਦੀ ਐਂਟਰੀ ਕਰਾਈ ਗਈ। ਦੂਸਰਾ, ਮੋਦੀ ਸਰਕਾਰ ਜਾਂ ਕਹਿ ਲਓ ਭਾਜਪਾ ਸਰਕਾਰ ਦਾ ਜ਼ੋਰ ਤਾਂ ਕਰਕੇ ਲੱਗਿਆ ਹੋਇਆ ਸੀ ਕਿ ਜੇਕਰ 10% ਵੋਟ ਦੇ ਵਿੱਚੋਂ 2% ਵੋਟ ਆ ਜਿਹੜੀ ਉਹ ਭਾਜਪਾ ਨੂੰ ਪੈਂਦੀ ਹੈ, ਕਿਸਾਨਾਂ ਦੇ ਆਉਣ ਦੇ ਨਾਲ ਉਹਨਾਂ ਨੂੰ ਉਹ 2% ਦੇ ਵਿੱਚ ਕੋਈ ਨੁਕਸਾਨ ਨਹੀਂ ਹੋਵੇਗਾ, ਉਹ ਉਹਨਾਂ ਦੀ ਪੱਕੀ ਵੋਟ ਹੈ ਜਿਹੜੀ ਭਾਜਪਾ ਨੂੰ ਪੈ ਹੀ ਰਹੀ ਹੈ। ਬਾਕੀ ਜਿਹੜੀ 8% ਵੋਟ ਹੈ ਉਹ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਬਸਪਾ ਤੇ ਕਾਂਗਰਸ ਦੇ ਵਿੱਚ ਵੰਡੀ ਜਾਂਦੀ ਸੀ। ਹੁਣ ਜੇਕਰ ਕਿਸਾਨ ਵੀ ਇੰਟਰ ਕਰਨਗੇ ਤਾਂ ਉਹ ਵੋਟ ਕਿਸਾਨਾਂ ਵਿੱਚ ਵੀ ਵੰਡੀ ਜਾਵੇਗੀ, ਜਿਹਦਾ ਡਾਇਰੈਕਟ ਨਹੀਂ ਅਨਡਾਇਰੈਕਟ ਵੇ ਦੇ ਨਾਲ ਭਾਜਪਾ ਨੂੰ ਹੀ ਫਾਇਦਾ ਹੋਵੇਗਾ, ਉਹਨਾਂ ਦੀ ਜਿਹੜੀ ਪਰਸੈਂਟੇਜ ਆ ਉਹ ਅਪ ਹੋ ਜਾਊਗੀ ਦੂਸਰੀਆਂ ਪਾਰਟੀਆਂ ਦੇ ਨਾਲੋਂ। ਇੱਕ ਪਰਪਸ ਇਹ ਵੀ ਸੀਗਾ। ਜਿਹੜੀ ਹੁਣ ਅਗਲੀ ਗੱਲ ਹੈ ਉਹ ਇਹ ਹੈ ਕਿ ਤੁਸੀਂ ਕਹਿੰਦੇ ਹੋ ਕਿ ਉਹ ਉਦਾਂ ਦੇ ਸਾਫ਼ ਸੁਥਰੇ ਰਹਿ ਸਕਣਗੇ ਜਾਂ ਜੋ ਪਾਰਟੀਆਂ ਉਹਨਾਂ ਦੇ ਨਾਲ ਰਲਦੀਆਂ ਨੇ ਉਹ ਕਿਸਾਨਾਂ ਦੇ ਨਾਲ ਉਸ ਤਰ੍ਹਾਂ ਵਿਚਰ ਸਕਣਗੀਆਂ ਜਿਸ ਤਰ੍ਹਾਂ ਦੀ ਸਾਫ਼ ਸਿਆਸਤ ਉਹ ਕਰਨਾ ਚਾਹੁੰਦੇ ਨੇ। ਮੈਨੂੰ ਇਹ ਲੱਗਦਾ ਕਿ ਜਦੋਂ ਤੁਸੀਂ ਸਿਆਸਤ ਵਿੱਚ ਆਉਂਦੇ ਹੋ ਤਾਂ ਸਮਝੌਤਾ ਸਿਆਸਤ ਦਾ ਸਭ ਤੋਂ ਪਹਿਲਾ ਰੂਲ ਹੈ। ਤੁਸੀਂ ਬਹੁਤ ਥਾਵਾਂ ਉੱਤੇ ਸਮਝੌਤੇ ਕਰਦੇ ਹੋ, ਜੇਕਰ ਇਹ ਸਮਝੌਤੇ ਕਿਸਾਨ ਕਰਕੇ, ਚਾਹੇ ਉਹ ਆਪਣੇ ਜ਼ਮੀਰ ਨਾਲ, ਚਾਹੇ ਆਪਣੀ ਆਵਾਜ਼ ਦੇ ਨਾਲ ਜਾਂ ਆਪਣੀਆਂ ਮੰਗਾਂ ਦੇ ਨਾਲ, ਤਾਂ ਫਿਰ ਕਿਸਾਨੀ ਅੰਦੋਲਨ ਦਾ ਜਿੱਡਾ ਵੱਡਾ ਪ੍ਰਭਾਵ ਸੈਂਟਰ ਦੇ ਲਈ ਉੱਠਿਆ ਸੀ ਉਹ ਖਤਮ ਕਰਨ ਦੇ ਵਿੱਚ ਮੋਦੀ ਸਰਕਾਰ ਜਾਂ ਕੇਂਦਰ ਦੀ ਸਰਕਾਰ ਕਾਮਯਾਬ ਹੋ ਜਾਵੇਗੀ, ਕਿਉਂਕਿ ਅੱਜ ਕਿਸਾਨਾਂ ਦੇ ਵਿਰੋਧ ਵਿੱਚ ਕੋਈ ਵੀ ਗੱਲ ਕਹਿਣ ਦੇ ਲਈ ਕੋਈ ਵੀ ਮੁੱਦਾ ਨਹੀਂ ਸੀ ਕਿ ਜਿਸ ਦੇ ਅਨੁਸਾਰ ਉਹਨਾਂ ਨੂੰ ਬਦਨਾਮੀ ਵਾਲੇ ਪਾਸੇ ਧੱਕਿਆ ਜਾਵੇ। ਚਾਹੇ ਉਹਨਾਂ ਨੂੰ ਅੱਤਵਾਦੀ ਕਹਿ ਕੇ ਵੀ ਸਰਕਾਰ ਨੇ ਦੇਖ ਲਿਆ ਤਾਂ ਵੀ ਫਰਕ ਨਹੀਂ ਪਿਆ, ਖਾਲਿਸਤਾਨੀ ਕਹਿ ਕੇ ਵੀ ਦੇਖ ਲਿਆ ਤੇ ਗੁੰਡੇ ਮਵਾਲੀ ਕਹਿ ਕੇ ਵੀ ਵੇਖ ਲਿਆ, ਕਿਸਾਨਾਂ ਦਾ ਜਿਹੜਾ ਗ੍ਰਾਫ ਸੀ, ਕਿਸਾਨਾਂ ਦੀ ਜਿਹੜੀ ਤਸਵੀਰ ਸੀ, ਉਹਨਾਂ ਦੀ ਜਿਹੜੀ ਸ਼ਖਸੀਅਤ ਸੀ ਉਹ ਉੱਚੀ ਹੁੰਦੀ ਗਈ। ਪਰ ਰਾਜਨੀਤਿਕ ਇਦਾਂ ਦਾ ਸਿਸਟਮ ਹੈ ਜਿਹਦੇ ਵਿੱਚ ਆ ਕੇ ਤੁਸੀਂ ਇਸ ਗੱਲ ਦਾ ਅੰਦਾਜ਼ਾ ਨਹੀਂ ਲਾ ਸਕਦੇ ਕਿ ਤੁਸੀਂ ਇਸ ਫਰੇਮ ਵਿੱਚ ਵੀ ਉਨੇ ਹੀ ਵਧੀਆ ਫਿੱਟ ਹੋ ਜਾਓਗੇ ਜਿੰਨੇ ਵਧੀਆ ਤੁਸੀਂ ਕਿਸਾਨੀ ਫਰੇਮ ਵਿੱਚ ਸੀ। ਇਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਕਿ ਸਮੁੰਦਰ ਦੇ ਵਿੱਚ ਹੁਣ ਜਿਹੜੀਆਂ ਨਵੀਆਂ ਮੱਛੀਆਂ ਛੱਡੀਆਂ ਜਾ ਰਹੀਆਂ ਨੇ ਇਹ ਆਪਣੀ ਹੋਂਦ ਬਚਾਉਂਦੀਆਂ ਨੇ ਜਾਂ ਦੂਸਰੀਆਂ ਮੱਛੀਆਂ ਦਾ ਇਹ ਭੋਜਨ ਬਣ ਜਾਂਦੀਆਂ ਨੇ। ਜੀ
ਜੀ, ਤੁਸੀਂ ਲਾਈਨ ਆਪਣਾ ਹੋਲਡ, ਲਾਈਨ ਆਪਣੀ ਹੋਲਡ 'ਤੇ ਰੱਖਣਾ, 770 AM ਡਾਲ 'ਤੇ ਤੁਸੀਂ ਸੁਣੇ ਵਿਰਾਸਤ ਰੇਡੀਓ, ਅਤੇ ਇਸ ਨਾਲ ਨਾਲ ਵਿਰਾਸਤ TV ਟਰੱਕਿੰਗ ਟੂਡੇ TV ਤੁਸੀਂ ਦੇਖ ਰਹੇ ਹੋ, ਸੁਣ ਰਹੇ ਹੋ। TV ਚੈਨਲ ਤੁਸੀਂ ਦੇਖਣਾ ਹੋਏ ਵੱਖ ਵੱਖ ਡਿਵਾਈਸ ਦੇ ਉੱਪਰ ਚੱਲਦਾ, ਸਾਡੀ ਐਪ ਡਾਊਨਲੋਡ ਕਰ ਲਿਓ, ਟਰੱਕਿੰਗ ਟੂਡੇ TV ਦੀ ਐਪ ਹੈਗੀ ਆ, ਡਾਊਨਲੋਡ ਕਰਕੇ ਤੁਸੀਂ ਚੈਨਲ 24/7 ਦੇਖ ਸਕਦੇ ਹੋ, ਸੁਣ ਸਕਦੇ ਹੋ, ਅਤੇ ਲਾਈਵ ਡਾਟਾ ਫੀਡ, ਲਾਈਵ ਖਬਰਾਂ ਦੀ ਡਾਟਾ ਫੀਡ ਅਪਡੇਟ ਹੁੰਦੀ ਆ, ਇਤਿਹਾਸ ਦੀ ਗੱਲਬਾਤ ਕਰੀ ਦੀ ਆ, ਟਰਾਂਸਪੋਰਟੇਸ਼ਨ ਦੀ ਗੱਲਬਾਤ ਕਰੀ ਦੀ ਆ। ਸਪੋਂਸਰ ਵੀਰਾਂ ਭੈਣਾਂ ਧੰਨਵਾਦ ਜਿਹੜੇ ਇਹਨਾਂ ਵੱਖ ਵੱਖ ਪਲੈਟਫਾਰਮ ਨੂੰ ਸਪੋਂਸਰ ਕਰਦੇ ਹਨ, ਸਾਡੇ ਟਰੱਕਿੰਗ ਟੂਡੇ TV ਨੂੰ ਸਪੋਂਸਰ ਕਰਦੇ ਹਨ, ਇੰਡੀਆ ਪੰਜਾਬੀ ਬਜ਼ਾਰਿਆ, ਫਰੈਸ਼ ਪ੍ਰੋਡਿਊਸ ਐਂਡ ਗਰੋਸਰੀ, ਮੀਟ ਸ਼ਾਪ, ਸਵੀਟ ਸ਼ਾਪ, ਟਿਫਨ ਸਰਵਿਸ, ਅਤੇ ਨਾਲ ਦੀ ਨਾਲ ਪ੍ਰੋਡਿਊਸ ਬਹੁਤ ਵਧੀਆ ਲੈ ਕੇ ਆਉਂਦੇ ਤੁਹਾਡੇ ਵਾਸਤੇ। ਇੰਡੀਆ ਪੰਜਾਬੀ ਬਾਜ਼ਾਰ ਫਾਦਰ ਟੋਬਨ ਅਤੇ ਟੋਰੂਮ ਦੇ ਰੋਡ 'ਤੇ ਹੈ। ਤੁਸੀਂ ਥਿੰਡ ਸਾਹਿਬ ਨਾਲ ਗੱਲਬਾਤ ਕਰ ਲਿਓ, ਗਰੋਸਰੀ ਕਰਨੀ ਹੋਵੇ ਤਾਂ ਇੰਡੀਆ ਪੰਜਾਬੀ ਬਾਜ਼ਾਰ ਤੁਸੀਂ ਟਰਾਈ ਕਰਕੇ ਜ਼ਰੂਰ ਦੇਖਣਾ। ਇਸ ਦੇ ਨਾਲ ਨਾਲ ਦੱਸ ਦੇ ਓਲੰਪਿਕ ਟੋਏ ਨੂੰ AZ ਅਤੇ DZ ਡਰਾਈਵਰ ਚਾਹੀਦੇ ਆ, ਫਲੈਟ ਵੇਟ ਵਾਸਤੇ 416-999-6957 ਅਤੇ ਮਧਾਣੀ ਵਾਲਿਆਂ ਦਾ ਦੇਸੀ ਘਿਓ ਟਰਾਈ ਕਰਕੇ ਦੇਖਿਓ। ਗਰਾਸ ਫੈਡ ਦੇਸੀ ਘਿਓ ਹੈਗਾ ਬਣਦਾ, ਗਰਾਸ ਫੈਡ ਕਾਊਸ ਦੇਸੀ ਘਿਓ ਇਹ ਬਣਦਾ, ਅਤੇ ਨਾਲ ਦੀ ਨਾਲ ਇਹਨਾਂ ਦਾ ਮਧਾਣੀ ਵਾਲਿਆਂ ਦਾ ਜਿਹੜਾ ਹੈਗਾ ਕਹਿੰਦੇ ਆ ਜੀ ਦਹੀਂ ਬੜਾ ਬੜਾ ਸਵਾਦ ਆ, ਅਸੀਂ ਖੁਦ ਟਰਾਈ ਕਰਕੇ ਦੇਖਿਆ, ਅਤੇ ਯੋਗਟ ਵੀ ਬੜਾ ਸਵਾਦ ਹੈਗਾ ਮਧਾਣੀ ਵਾਲਿਆਂ ਦਾ। 905-495-3842 ਫੋਨ ਨੰਬਰ ਆ, ਅਤੇ A1 ਕੈਸ਼ ਐਂਡ ਕੈਰੀ ਰੈਸਟੋਰੈਂਟ ਹੋਲਸੇਲ ਵਾਸਤੇ ਸਪੈਸ਼ਲਾਈਜ਼ ਕਰਦਾ। ਤੁਸੀਂ ਹੋਲਸੇਲ ਫੂਡ ਪੈਕੇਜਿੰਗ ਰੈਸਟੋਰੈਂਟ ਇਕੁਪਮੈਂਟ ਲੈਣੀ ਹੋਵੇ, ਕਲੀਨਿੰਗ ਸਪਲਾਈ ਲੈਣੀ ਹੋਵੇ, ਡਰਾਈ ਫੂਡ ਚਾਹੀਦੇ ਹਨ, ਫਰੈਸ਼ ਡੇਅਰੀ ਚਾਹੀਦੀ ਆ, ਮੀਟ ਚਾਹੀਦੀ ਆ, ਅਤੇ ਬਿਜ਼ਨਸ B2B ਬਿਜ਼ਨਸ ਹੈਗੀ ਆ, A1 ਕੈਸ਼ ਐਂਡ ਕੈਰੀ ਰੈਸਟੋਰੈਂਟ ਦੀ ਬਿਜ਼ਨਸ ਵਿੱਚ ਤੁਹਾਨੂੰ ਹਰ ਇੱਕ ਚੀਜ਼ ਉੱਥੋਂ ਮਿਲਦੀ ਆ A1 ਕੈਸ਼ ਐਂਡ ਕੈਰੀ ਤੋਂ। ਇਹਨਾਂ ਦੇ ਵੱਖ ਵੱਖ ਏਰੀਆ ਵਿੱਚ ਲੋਕੇਸ਼ਨ ਹਨ, ਮਿਸਰ ਸਾਗਾ ਵਿੱਚ 6400 ਕੈਂਡੀ ਰੋਡ 'ਤੇ, ਕੈਲਾਡੋਨੀਆ ਰੋਡ ਨੌਰਥ ਯਾਰਕ ਦੇ ਵਿੱਚ, ਅਤੇ 225 ਐਵਨਸ ਐਵਨਿਊ ਇਥੋਬਿਕੋ ਦੇ ਵਿੱਚ, ਅਤੇ ਲੰਡਨ ਵਿੱਚ ਵੀ ਇਹਨਾਂ ਦੀ ਇੱਕ ਲੋਕੇਸ਼ਨ ਹੈਗੀ ਆ A1 ਕੈਸ਼ ਐਂਡ ਕੈਰੀ ਦੀ। ਮਾਲਵਾ ਬੈਲਡਿੰਗ ਵਾਲੇ 180 ਐਡਵਾਂਸ ਬੁਲਵਰਡ 'ਤੇ ਹਨ, 180 ਐਡਵਾਂਸ ਬੁਲਵਰਡ 'ਤੇ। ਮੇਕ ਅਤੇ ਗਲੂਮਨੋ ਬੈਲਡਿੰਗ ਲੋਡ ਪੈ ਜਾਵੇ, ਮਾਲਵਾ ਬੈਲਡਿੰਗ 'ਤੇ ਸੰਪਰਕ ਕਰ ਲੈਣਾ, 905-453-6006 ਫੋਨ ਨੰਬਰ ਆ। ਵਰਲਡਵਾਈਡ ਕੈਰੀ 'ਤੇ ਸੁਖੀ ਧਾਲੀਵਾਲ ਜੀ ਨਾਲ ਗੱਲਬਾਤ ਕਰ ਲਿਓ, ਡਰਾਈਵਰ ਚਾਹੀਦੇ ਹਨ 416-213-1334। ਅਤੇ ਘਰ ਖਰੀਦਣਾ ਹੋਵੇ ਤਾਂ ਘਰ ਵੇਚਣਾ ਹੋਵੇ, ਚਰਨਜੀਤ ਤੰਬੜ ਅਤੇ ਮਨਜੀਤ ਕੌਰ ਨਾਲ ਗੱਲਬਾਤ ਕਰਿਓ, ਰੀਮੈਕਸ ਗੋਲਡ ਰਿਐਲਿਟੀ ਨਾਲ ਕੰਮ ਕਰਦੇ ਆ। 416-270-6925, 416-270-6925, ਜਾਂ ਮੇਰੇ ਨਾਲ 416-451-2222 'ਤੇ ਗੱਲਬਾਤ ਤੁਸੀਂ ਕਰ ਲਿਓ। ਟਰੈਕਿੰਗ ਟੂਡੇ TV, ਵਿਰਾਸਤ TV ਅਤੇ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ 770 AM ਡਾਇਲ 'ਤੇ। ਆਪਾਂ ਅਗਲੀ ਖਬਰ ਵੱਲ ਚੱਲਦੇ ਅਤੇ ਗੱਲਬਾਤ ਕਰਦੇ ਹਾਂ ਜਸਵਿੰਦਰ ਯਾਹ ਜੀ ਨਾਲ, ਖਬਰਾਂ ਲੈ ਕੇ ਆਉਂਦੇ ਹਨ, ਵਿਊ ਪੁਆਇੰਟ ਪ੍ਰੋਗਰਾਮ ਵਿਰਾਸਤ TV 'ਤੇ ਲੈ ਕੇ ਆਉਂਦੇ ਆ। ਸੋ TV ਵਿੱਚ ਕਾਫੀ ਸਾਰੇ ਪ੍ਰੋਗਰਾਮ ਚੱਲਦੇ, ਦੇਖਿਆ ਕਰੋ ਜ਼ਰੂਰ, ਅਤੇ ਰਿਸਪੋਂਸ ਦੇ ਰਹੇ ਹੋ, ਬਹੁਤ ਬਹੁਤ ਧੰਨਵਾਦ। ਅਤੇ ਜਿਹੜਾ ਉਹ ਗੰਨਿਆਂ ਵਾਂਗੂ ਪਰਾਲੀ ਵਾਂਗੂ ਚੱਕੀ ਫਿਰਦੇ ਸੀਗੇ, ਮੈਂ ਗੱਲਬਾਤ ਕਰਨਾ ਚਾਹੁੰਦਾ, ਮੈਨੂੰ ਬੜਾ ਉਹ ਵੀਡੀਓ ਦੇਖ ਕੇ ਹਾਸਾ ਆਉਂਦਾ ਜਿਸ ਹਿਸਾਬ ਨਾਲ ਇਹ ਲੀਡਰਾਂ ਨੂੰ ਚੱਕੀ ਫਿਰਦੇ ਹੁੰਦੇ ਆ। ਪਤਾ ਨਹੀਂ ਕੱਲ੍ਹ ਹੱਥ ਘੜੀ ਲਾ ਕੇ ਤੋਰ ਕੇ ਨਹੀਂ ਲੈ ਕੇ ਜਾ ਸਕਦੇ, ਇੰਨੀ ਵੀ ਨਹੀਂ ਪਾਵਰ ਹੈਗੀ ਵੀ ਇੱਕ ਬੰਦੇ ਨੂੰ ਤੁਸੀਂ ਸਿੱਧਾ ਹੋ ਕੇ ਤੋਰ ਲਵੋਗੇ, ਪਰਾਲੀ ਦੀ ਪੰਨ ਵਾਂਗੂ ਇਕੱਠੇ ਕਰਕੇ ਖਿੱਚਣ ਤੋਰਨ ਦੀ ਕੋਸ਼ਿਸ਼ ਕਰਦੇ ਹੁੰਦੇ, ਉਹ ਵਿੰਡੋ ਨੂੰ ਖਿੜਕੀ ਨੂੰ ਹੱਥ ਪਾ ਲੈਂਦਾ, ਮੈਨੂੰ ਅੰਦਰ ਨਾ ਲੈ ਕੇ ਜਾਵੋ। ਸੋ ਦੇਖ ਕੇ ਬੜੇ ਹਾਸਾ, ਸਾਡੇ ਬੱਚੇ ਬੜੇ ਹਾਸੇ ਜਦੋਂ ਇੱਧਰ ਬੈਠੇ ਹੁੰਦੇ, ਕਹਿੰਦੇ ਵੀ ਇੱਦਾਂ ਇਹ ਲੋਕਾਂ ਨੂੰ ਗ੍ਰਿਫਤਾਰ ਕਰਦੇ ਆ। ਸੋ ਮਜੀਠੀਆ ਦੀ ਹੁਣ ਕੀ ਜ਼ਮਾਨਤ ਹੋ ਗਈ ਆ?
ਜੀ ਬਿਲਕੁਲ, ਜਿਹੜੀ ਉਹ ਵੀਡੀਓ ਚੱਲ ਰਹੀ ਆ, ਉਸ ਵੀਡੀਓ ਦੇ ਸੰਬੰਧ ਵਿੱਚ ਮੈਂ ਫੇਰ ਆਪਣੇ ਦਰਸ਼ਕਾਂ ਨੂੰ ਤੇ ਆਪਣੇ ਸਰੋਤਿਆਂ ਨੂੰ ਅਪਡੇਟ ਕਰ ਦੇਵਾਂ ਕਿ ਉਸ ਵੀਡੀਓ ਦਾ ਇਸ ਕੇਸ ਦੇ ਨਾਲ ਕੋਈ ਵੀ ਸੰਬੰਧ ਨਹੀਂ। ਉਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਵਿਧਾਇਕ ਕਾਂਗਰਸ ਦੇ ਵਿਰੁੱਧ ਨਾਅਰੇਬਾਜ਼ੀ ਕਰਦੇ ਆ, ਜਾਂ ਕਹਿ ਲਓ ਕਿ ਵਿਧਾਨ ਸਭਾ ਦੇ ਵਿੱਚ ਹੱਕ ਸ਼ਬਦ ਖੈਰ ਨਹੀਂ ਵਰਤਣਾ ਚਾਹੀਦਾ, ਸਿਆਸਤ ਦੇ ਵਿੱਚ ਹੱਕਾਂ ਦੀ ਖਾਤਰ ਬੋਲਦੇ ਆ ਜਾਂ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਆ, ਤੇ ਉਹਨਾਂ ਨੂੰ ਮਾਹੌਲ ਖਰਾਬ ਕਰਨ ਦੇ ਵਿੱਚ ਜਾਂ ਕਹਿ ਲਓ ਕਿ ਵਿਧਾਨ ਸਭਾ ਦੀ ਕਾਰਵਾਈ ਨਾ ਚੱਲਣ ਦੇ ਕਰਕੇ ਉੱਥੋਂ ਦੀ ਜਿਹੜੀ ਸਪੈਸ਼ਲ ਸਿਕਿਉਰਿਟੀ ਹੁੰਦੀ ਹੈ ਵਿਧਾਨ ਸਭਾ ਵਿੱਚ ਲਾਈ ਹੋਈ ਜਾਂ ਸਪੈਸ਼ਲ ਜਿਹੜੇ ਗਾਰਡ ਲਾਏ ਹੁੰਦੇ ਆ ਉਹ ਉਹਨਾਂ ਨੂੰ ਕਿਸ ਤਰ੍ਹਾਂ ਚੱਕ ਕੇ ਬਾਹਰ ਲੈ ਕੇ ਆ ਰਹੇ ਨੇ। ਇਹ ਵੀਡੀਓ ਦਾ ਸੰਬੰਧ ਕਿਸੇ ਇੱਕ ਵਿਧਾਨ ਸਭਾ ਦੇ ਸੈਸ਼ਨ ਦੇ ਨਾਲ ਹੈ। ਜੇਕਰ ਹੁਣ ਅਸੀਂ ਗੱਲ ਕਰੀਏ ਕਿ ਮਜੀਠੀਆ ਸਾਹਿਬ ਦੀ ਜ਼ਮਾਨਤ, ਜਿਹਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਬਹੁਤ ਦਬਾਅ ਬਣਾ ਰਿਹਾ ਸੀ, ਆਪਾਂ ਕੱਲ੍ਹ ਵੀ ਗੱਲ ਕਹੀ ਸੀ ਕਿ ਰੋਟੀ ਖਾਣੀ ਹਰੇਕ ਬੰਦੇ ਲਈ ਸਭ ਤੋਂ ਵੱਡਾ ਤੇ ਅਹਿਮ ਜ਼ਰੂਰੀ ਮਸਲਾ ਹੈ, ਉਹਦੇ ਲਈ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੋਣ, ਚਾਹੇ ਤੁਸੀਂ ਹੋਵੋ ਤੇ ਚਾਹੇ ਮੈਂ ਹੋਵਾਂ, ਚਾਹੇ ਆਪਣੇ ਦਰਸ਼ਕ ਹੋਣ, ਤਾਂ ਰੋਟੀ ਦੀ ਖਾਤਰ ਹਰ ਕੋਈ ਆਪਣੀਆਂ ਬੀਵੀਆਂ ਦੇ ਸਾਹਮਣੇ ਜਾਂ ਕਹਿ ਲਓ ਕਿ ਆਪਣੀਆਂ ਪਤਨੀਆਂ ਦੇ ਸਾਹਮਣੇ ਜਿਸ ਤਰ੍ਹਾਂ ਦੇ ਹੁਕਮ ਲੱਗ ਜਾਂਦੇ ਨੇ ਉਸ ਤਰ੍ਹਾਂ ਦੇ ਹੁਕਮ ਨਾ ਚਾਹੁੰਦੇ ਵੀ ਜਾਂ ਚਾਹੁੰਦੇ ਹੋਏ ਵੀ ਪਗਾਉਣੇ ਪੈਂਦੇ ਨੇ। ਮੇਰੇ ਖਿਆਲ ਨਾਲ ਕੁਛ ਇਸ ਤਰ੍ਹਾਂ ਦਾ ਹੀ ਹੋਇਆ ਕਿ ਕੱਲ SSP ਦਫ਼ਤਰਾਂ ਦੇ ਵਿੱਚ ਜਾਂ SSP ਦਫ਼ਤਰ
ਨਾ ਚਾਹੁੰਦੇ, ਕਿਹਦੀ ਗੱਲਬਾਤ ਕਰਦੇ ਆ, ਥੋੜ੍ਹਾ ਇਸ ਇਹਦੀ ਸਪਸ਼ਟੀ ਕਰਦੇ, ਨਾ ਚਾਹੁੰਦੇ ਕਿੱਦਾਂ ਹੋ ਸਕਦਾ ਬੀਵੀ ਦੇ ਹੁਕਮ?
ਜੀ ਬਿਲਕੁਲ, ਸਾਰੀਆਂ ਚੀਜ਼ਾਂ ਪ੍ਰਸੰਗ ਵਿੱਚ ਹੀ ਡੀਕੋਡ ਹੁੰਦੀਆਂ ਜਾਣਗੀਆਂ। ਜੇਕਰ ਆਪਾਂ ਡਾਇਰੈਕਟ ਡੀਕੋਡ ਕਰਾਂਗੇ ਕਿਸੇ ਚੀਜ਼ ਨੂੰ ਤਾਂ ਉਹ ਉਨੀ ਸਵਾਦਲੀ ਨਹੀਂ ਰਹਿੰਦੀ ਜਿੰਨੀ ਸਵਾਦਲੀ ਉਹ ਕਿਸੇ ਪ੍ਰਸੰਗ ਦੇ ਵਿੱਚ ਡੀਕੋਡ ਹੋ ਕੇ ਰਹੇਗੀ। ਤਾਂ ਕੱਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਯੂਥ ਵਿੰਗ ਨੂੰ ਇਹ ਐਂ ਕਹਿ ਲਓ ਕਿ ਨਿਰਦੇਸ਼ ਦਿੱਤਾ ਕਿ ਜਿੰਨੇ ਵੀ ਐਸ ਐਸ ਪੀ ਦਫ਼ਤਰ ਨੇ ਉਹਨਾਂ ਦਾ ਘਿਰਾਓ ਕੀਤਾ ਜਾਵੇ ਤਾਂ ਜੋ ਮਜੀਠੀਆ ਸਾਹਿਬ ਉੱਤੇ ਝੂਠਾ ਸਿਆਸਤ ਦਾ ਪਰਚਾ ਹੋਇਆ ਉਹ ਰੱਦ ਕਰਾਉਣ ਦੇ ਵਿੱਚ ਅਸੀਂ ਕਾਮਯਾਬ ਹੋ ਸਕੀਏ। ਮੇਰੇ ਖਿਆਲ ਨਾਲ ਹੁਣ ਡੀਕੋਡ ਹੋ ਗਿਆ ਹੋਊਗਾ, ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਸੀ। ਪਰ ਦੂਸਰੇ ਪਾਸੇ ਜਮਾਨਤ ਦੇ ਵਿੱਚ ਮੋਹਾਲੀ ਦੇ ਵਿੱਚ ਅਦਾਲਤ ਦੇ ਵਿੱਚ ਜਮਾਨਤ ਨੂੰ ਲੈ ਕੇ ਉਹਨਾਂ ਦੇ ਦੋ ਵਕੀਲ ਐਚ ਐਸ ਧਨੋਆ ਤੇ ਦਮਨਵੀਰ ਸਿੰਘ, ਦੂਸਰੇ ਪਾਸੇ ਸਰਕਾਰੀ ਵਕੀਲ ਸੰਜੀਵ ਬੱਤਰਾ ਜੀ ਦੀ ਪੂਰੀ ਗਹਿ ਗੱਡ ਜਾਂ ਕਹਿ ਲਓ ਕਿ ਜ਼ਬਰਦਸਤ ਬਹਿਸ ਹੁੰਦੀ ਹੈ, ਜਿਹਦੇ ਵਿੱਚ ਸਰਕਾਰੀ ਵਕੀਲ ਸੰਜੀਵ ਬੱਤਰਾ ਜੀ ਕਹਿੰਦੇ ਕਿ ਅਸੀਂ ਕਾਇਦੇ ਕਾਨੂੰਨ ਵਿੱਚ ਰਹਿ ਕੇ ਨਿਯਮਾਂ ਵਿੱਚ ਰਹਿ ਕੇ ਬਿਲਕੁਲ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਦੇ ਉੱਤੇ ਜਿਹੜਾ ਮਾਮਲਾ ਉਹ ਦਰਜ ਕੀਤਾ ਹੋਇਆ। ਤੇ ਇੱਧਰ ਬਚਾਓ ਪੱਖ ਦੇ ਜਿਹੜੇ ਵਕੀਲ ਸੀਗੇ, ਦਮਨਵੀਰ ਦੀ ਗੱਲ ਕਰ ਲਓ ਚਾਹੇ ਐਚ ਐਸ ਧਨੋਆ ਦੀ ਗੱਲ ਕਰ ਲਓ, ਉਹ ਕਹਿੰਦੇ ਵੀ ਸਿਆਸਤੀ ਰੰਗ ਵਾਲਾ ਜਿਹੜਾ ਪੂਰੇ ਦਾ ਪੂਰਾ ਮਾਮਲਾ ਹੈ, ਇਹਦੇ ਵਿੱਚ ਮਜੀਠੀਆ ਸਾਹਿਬ ਦਾ ਬਿਲਕੁਲ ਵੀ ਹੱਥ ਨਹੀਂ। ਪਰ ਉੱਥੋਂ ਦੀ ਅਦਾਲਤ ਨੇ ਦੋਨਾਂ ਦੀਆਂ ਜਾਂ ਕਹਿ ਲਓ ਦੋਨਾਂ ਧਿਰਾਂ ਦੀਆਂ ਗੱਲਾਂ ਸੁਣੀਆਂ ਤੇ ਅਖੀਰ ਵਿੱਚ ਫੈਸਲਾ ਦਿੱਤਾ ਕਿ ਜਮਾਨਤ ਨਹੀਂ ਮਿਲ ਸਕਦੀ, ਜਮਾਨਤ ਰੱਦ ਕਰ ਦਿੱਤੀ ਹੈ। ਉਹ ਕਹਿੰਦੇ ਵੀ ਜੇਕਰ ਅਸੀਂ ਜਮਾਨਤ ਦੇਵਾਂਗੇ ਤਾਂ ਉਸ ਤੋਂ ਬਾਅਦ ਜਿਹੜੀ ਛਾਣ ਬੀਨ ਹੈ, ਜਿਹੜੀ ਪੁੱਛ ਪੜਤਾਲ ਹੈ, ਉਹ ਇੰਨੀ ਸਹੀ ਤਰੀਕੇ ਨਾਲ ਨਹੀਂ ਹੋਵੇਗੀ ਜਿੰਨੀ ਬਿਨਾਂ ਜਮਾਨਤ ਦਿੱਤੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਕੀਤੀ ਜਾ ਸਕਦੀ ਹੈ। ਤਾਂ ਉੱਥੇ ਇੱਕ ਵਕੀਲ ਨੇ ਇਹ ਵੀ ਕਿਹਾ, ਬਚਾਓ ਪੱਖ ਵਾਲੇ ਪਾਸਿਓਂ ਮਜੀਠੀਆ ਦੇ ਵਕੀਲ ਨੇ ਕਿਹਾ ਕਿ ਬਹੁਤ ਸਮੇਂ ਬਾਅਦ ਇਸ ਕੇਸ ਨੂੰ ਖੋਲਿਆ ਗਿਆ। ਤਾਂ ਅਦਾਲਤ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਇਹਦੇ ਪਿੱਛੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਗੈਰ ਕਾਨੂੰਨੀ ਹੋ ਗਿਆ, ਲੇਟ ਜ਼ਰੂਰ ਹੋ ਗਿਆ, ਡਿਲੇ ਜ਼ਰੂਰ ਹੋ ਗਿਆ, ਪਰ ਕੇਸ ਤਾਂ ਕੇਸ ਹੈ। ਤਾਂ ਉੱਥੇ ਇਹ ਵੀ ਕਿਹਾ ਗਿਆ ਕਿ ਡਿਲੇ ਹੋਣ ਪਿੱਛੇ ਵੀ ਕਾਰਨ ਇਹ ਸੀ ਕਿ 7 ਤੋਂ ਲੈ ਕੇ 12 ਤੀਕਰ ਤੇ 12 ਤੋਂ ਲੈ ਕੇ 2007 ਤੋਂ 12 ਤੀਕਰ, 2012 ਤੋਂ 2017 ਤੀਕਰ ਲਗਾਤਾਰ 10 ਸਾਲ ਸਰਕਾਰ ਹੀ ਸ਼੍ਰੋਮਣੀ ਅਕਾਲੀ ਦਲ ਦੀ ਰਹੀ, ਜਿਹਦੇ ਵਿੱਚ ਇਹ ਬਹੁਤ ਵੱਡੀ ਸ਼ਕਤੀ ਸੀ। ਮਜੀਠੀਆ ਸਾਹਿਬ ਬਹੁਤ ਵੱਡੇ ਅਹੁਦੇ ਤੇ ਸੀ, ਮੰਤਰੀ ਸੀ, ਮਾਲ ਮੰਤਰੀ ਰਹੇ, ਇਹਨਾਂ ਦੇ ਜਿਹੜੇ ਜੀਜਾ ਜੀ ਸੀ ਉਹ ਉਪ ਮੁੱਖ ਮੰਤਰੀ ਰਹੇ, ਕਹਿੰਦਾ ਭਾਵ ਕਿ ਇਹਨਾਂ ਦੀ ਜਿਹੜੀ ਭੈਣ ਸੀ ਉਹ ਕੇਂਦਰ ਦੀ ਵਜ਼ਾਰਤ ਵਿੱਚ ਰਹੇ, ਤਾਂ ਬਹੁਤ ਸਟਰੋਂਗ ਪੱਖ ਰਿਹਾ, ਸਰਕਾਰ ਨੂੰ ਚਲਾਉਣ ਵਾਲੇ ਵੱਡੇ ਵਿਅਕਤੀਆਂ ਵਿੱਚ ਇਹਨਾਂ ਦੇ ਨਾਮ ਰਹੇ। ਤਾਂ ਵੀ ਇੱਕ ਕਾਰਨ ਰਿਹਾ ਕਿ ਇਹ ਕੇਸ ਥੋੜਾ ਡਿਲੇ ਹੋ ਕੇ ਸ਼ੁਰੂ ਹੋਇਆ ਜਾਂ ਡਿਲੇ ਹੋ ਕੇ ਅਦਾਲਤ ਵਿੱਚ ਪੁੱਜਿਆ। ਅਦਾਲਤ ਨੇ ਜਮਾਨਤ ਨਹੀਂ ਦਿੱਤੀ, ਪਰ ਇਹਨਾਂ ਦੇ ਵਕੀਲਾਂ ਨੇ ਕਿਹਾ ਕਿ ਹੁਣ ਅਸੀਂ ਹਾਈ ਕੋਰਟ ਦੇ ਵਿੱਚ ਜਾ ਕੇ ਇਸ ਗੱਲ ਪ੍ਰਤੀ ਆਪਣੀ ਜਿਹੜੀ ਪਟੀਸ਼ਨ ਆ ਉਹ ਦਾਇਰ ਕਰਾਂਗੇ ਤਾਂ ਜੋ ਜਮਾਨਤ ਮਿਲ ਸਕੇ। ਪਰ ਨਾਲ ਨਾਲ ਮਜੀਠੀਆ ਸਾਹਿਬ ਦੀ ਜਿਹੜੀ ਭਾਲ ਹੈ ਹਜੇ ਉਹਨੂੰ ਉਸ ਤਰ੍ਹਾਂ ਚੱਕਿਆ ਨਹੀਂ ਗਿਆ ਜਿਸ ਤਰ੍ਹਾਂ ਅਸੀਂ ਉਸ ਵੀਡੀਓ ਵਿੱਚ ਵੇਖ ਰਹੇ ਹਾਂ। ਹਾਲੇ ਉਹ ਰੂਪ ਪੋਸ਼ ਨੇ, ਹਾਲੇ ਤੀਕਰ ਉਹ ਚਾਹੇ ਲੁੱਕਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ, ਪਰ ਹਾਲੇ ਤੀਕਰ ਉਹ ਪੁਲਿਸ ਦੀ ਭਾਲ ਦੇ ਵਿੱਚ ਹੀ ਬਣੇ ਹੋਏ ਨੇ, ਹਾਲੇ ਪੁਲਿਸ ਨੂੰ ਉਹ ਲੱਭੇ ਨੇ। ਕਿਹਾ ਤਾਂ ਇਹ ਵੀ ਜਾ ਰਿਹਾ ਕਿ ਜਿਹੜੀ ਕਿਲੀ ਚਹਿਲਾਂ ਦੇ ਵਿੱਚ ਰੈਲੀ ਹੋਈ ਸੀ ਜਿਸ ਦਿਨ ਬਾਦਲ ਸਾਹਿਬ ਨੇ ਖੁਫੀਆ ਜੀ ਜਾਣਕਾਰੀ ਇਹ ਆਉਂਦੀ ਆ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਜਿੱਥੋਂ ਜਿੱਥੋਂ ਜਿਵੇਂ ਜਿਵੇਂ ਜਾਣਕਾਰੀ ਆਉਂਦੀ ਹੈ ਮੈਂ ਸਾਂਝੀ ਕਰਦਾ ਰਹਿੰਦਾ ਕਿ ਬਾਦਲ ਸਾਹਿਬ ਨੇ ਸਪੈਸ਼ਲ ਕਹਿ ਦਿੱਤਾ ਸੀ ਕਿ ਕਿਲੀ ਚਹਿਲਾਂ ਵਾਲੀ ਰੈਲੀ ਦੇ ਵਿੱਚ ਮਜੀਠੀਆ ਸਾਹਿਬ ਨੂੰ ਸ਼ਿਰਕਤ ਨਾ ਕਰਨ ਦਿੱਤੀ ਜਾਵੇ। ਉਸ ਦਿਨ ਤੋਂ ਹੀ ਕਹਿੰਦੇ ਮਜੀਠੀਆ ਸਾਹਿਬ ਪੰਜਾਬ ਦੇ ਵਿੱਚ ਨਹੀਂ, ਪਰ ਕੁਝ ਸੂਤਰਾਂ ਤੋਂ ਇਹ ਜਾਣਕਾਰੀ ਆਉਂਦੀ ਹੈ ਕਿ ਉਹ ਵਿਦੇਸ਼ ਚਲੇ ਗਏ ਨੇ। ਪਰ ਕਿਸ ਵਿਦੇਸ਼ ਚਲੇ ਗਏ ਨੇ, ਕਿਹਦੇ ਕੋਲੇ ਚਲੇ ਗਏ ਨੇ, ਜਾਂ ਚਲੇ ਵੀ ਗਏ ਨੇ ਜਾਂ ਨਹੀਂ ਗਏ ਨੇ, ਇਹਦੇ ਉੱਤੇ ਹਜੇ ਸਸਪੈਂਸ ਬਣਿਆ ਹੋਇਆ ਹੈ। ਇਹਦੇ ਉੱਤੇ ਹਲੇ ਕੋਈ ਵੀ ਚੀਜ਼ ਹੈ ਜਿਹੜੀ ਉਹ ਸਪਸ਼ਟ ਰੂਪ ਵਿੱਚ ਨਹੀਂ ਕਹੀ ਜਾ ਸਕਦੀ, ਕਿਉਂਕਿ ਹਲੇ ਹਵਾ ਵਿੱਚੋਂ ਫੜੀਆਂ ਗਈਆਂ ਗੱਲਾਂ ਜਾਂ ਹਵਾ ਵਿੱਚੋਂ ਆ ਰਹੀਆਂ ਜਿਹੜੀਆਂ ਖਬਰਾਂ ਨੇ ਜਾਂ ਸੂਤਰਾਂ ਦੇ ਹਵਾਲਿਆਂ ਤੋਂ ਬੜੇ ਨੇੜਲੇ ਗਲਾਰਿਆਂ ਦੇ ਵਿੱਚੋਂ ਜਿਹੜੀ ਜਾਣਕਾਰੀ ਆਉਂਦੀ ਉਹ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਲੈਂਦੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਹਾਈਕੋਰਟ ਦਾ ਜਦੋਂ ਦਰਵਾਜ਼ਾ ਖੜਕਾਇਆ ਜਾਂਦਾ ਹੈ, ਜਿਸ ਵੇਲੇ ਮੇਰੇ ਖਿਆਲ ਨਾਲ ਚੋਣ ਜ਼ਾਬਤਾ ਜ਼ਿਆਦਾ ਲੱਗ ਚੁੱਕਿਆ ਹੋਵੇਗਾ ਜਾਂ ਲੱਗਣ ਵਿੱਚ ਇੱਕ ਅੱਧਾ ਦਿਨ ਹੀ ਬਾਕੀ ਹੋਵੇਗਾ, ਤਾਂ ਕੀ ਹਾਈਕੋਰਟ ਜਮਾਨਤ ਦਿੰਦੀ ਹੈ? ਜੇਕਰ ਹਾਈਕੋਰਟ ਨੇ ਵੀ ਜਮਾਨਤ ਰੱਦ ਕਰ ਦਿੱਤੀ ਤਾਂ ਫਿਰ ਮੈਂ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਮਜੀਠੀਆ ਸਾਹਿਬ ਦੀਆਂ ਸਮੱਸਿਆਵਾਂ ਬਹੁਤ ਬਹੁਤ ਵੱਡੀਆਂ ਹੋ ਜਾਣੀਆਂ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਬਹੁਤ ਛੇਤੀ ਜਮਾਨਤ ਹਾਸਲ ਕਰ ਲੈਣੀ, ਜਾਂ ਐਨਡੀਪੀਸੀ ਦੇ ਜਿਹੜੇ ਧਰਾਵਾਂ ਲੱਗੀਆਂ ਨੇ ਜਿਹਦੇ ਵਿੱਚ ਧਾਰਾ 29 ਵੀ ਲੱਗੀ ਹੈ, ਐਨਡੀਪੀਸੀ ਦੀਆਂ ਧਰਾਵਾਂ ਦੇ ਵਿੱਚ ਜਮਾਨਤ ਮਿਲਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਗਾ, ਬਹੁਤ ਸੌਖੀ ਜਮਾਨਤ ਨਹੀਂ ਮਿਲਦੀ ਗੀ। ਪਰ ਇੱਕ ਗੱਲ ਜਿਹੜੀ ਮੈਨੂੰ ਲੱਗਦੀ ਹੈ ਕਿ ਕਾਂਗਰਸ ਪਾਰਟੀ ਨੇ ਇਹ ਮਜੀਠੀਏ ਵਾਲਾ ਚੈਪਟਰ ਖੋਲ੍ਹ ਕੇ ਸ਼੍ਰੋਮਣੀ ਅਕਾਲੀ ਦਲ ਦਾ ਇਲੈਕਸ਼ਨ ਦੇ ਉੱਤੋਂ ਧਿਆਨ ਬਿਲਕੁਲ ਹੀ ਪਾਸੇ ਕਰ ਦਿੱਤਾ ਹੈ। ਪਿਛਲੇ ਉਹਨਾਂ ਦਿਨਾਂ ਤੋਂ ਜਾਂ ਕਹਿ ਲਓ ਜਦੋਂ ਤੋਂ ਮਜੀਠੀਆ ਸਾਹਿਬ ਦੇ ਉੱਤੇ ਇਹ FIR ਦਰਜ ਹੋਈ ਹੈ, ਸ਼੍ਰੋਮਣੀ ਅਕਾਲੀ ਦਲ ਦਾ ਟਰੈਕ ਹੀ ਚੇਂਜ ਹੋ ਗਿਆ। ਉਹ ਲੜਾਈ ਲੜ ਰਿਹਾ ਪ੍ਰਸ਼ਾਸਨ ਦੇ ਵਿਰੁੱਧ, ਪਹਿਲਾਂ ਉਹ ਲੜਾਈ ਲੜਦਾ ਸੀ ਦੂਸਰੀਆਂ ਪਾਰਟੀਆਂ ਦੇ ਵਿਰੁੱਧ ਕਿ ਅਸੀਂ ਚੋਣਾਂ ਜਿੱਤਣੀਆਂ ਨੇ। ਤਾਂ ਇੱਕ ਚੀਜ਼ ਵਿੱਚ ਤਾਂ ਕਾਂਗਰਸ ਕਾਮਯਾਬ ਹੋ ਗਈ ਹੈ ਕਿ ਉਹਨਾਂ ਨੇ ਉਹਨਾਂ ਦਾ ਧਿਆਨ ਆ ਜਿਹੜਾ ਉਹ ਇਲੈਕਸ਼ਨ ਤੋਂ ਚੱਕ ਕੇ ਆਪਣੇ ਨਿੱਜੀਆਂ ਨੂੰ ਜਾਂ ਕਹਿ ਲਓ ਆਪਣੇ ਵੱਡੇ ਅਹੁਦੇਦਾਰਾਂ ਨੂੰ ਬਚਾਉਣ ਉੱਤੇ ਡਿਵਰਟ ਕਰ ਦਿੱਤਾ, ਉਹਨਾਂ ਉੱਤੇ ਲਾ ਦਿੱਤਾ। ਜੀ
ਜੀ ਜਸਵਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਰਾਜਕੀਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਜਿਸ ਹਿਸਾਬ ਨਾਲ ਉਹ ਚੱਕੀ ਫਿਰਦੇ, ਕਈ ਵਾਰੀ ਬੰਦੇ ਦਾ ਜੇਬ 'ਚ ਪਾਇਆ ਹੋਇਆ ਸਮਾਨ ਵੀ ਖਿਲਰ ਜਾਂਦਾ ਹੈਗਾ, ਧਿਆਨ ਰੱਖਿਆ ਕਰੋ, ਤੋਰ ਕੇ ਲੈ ਕੇ ਚੱਲ ਜਾਇਆ ਕਰੋ। ਜ਼ਰੂਰ ਬਹੁਤ ਬਹੁਤ ਧੰਨਵਾਦ, ਅਤੇ ਮਿਲਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ। 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਨੇ, ਬਹੁਤ ਸਾਰੇ ਪ੍ਰੋਗਰਾਮ ਆਪਾਂ ਲਾਈਵ ਕਰੀਦੇ ਹਨ। ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਡੇ, ਫਿਰ ਵਾਪਸ ਮਿਲਦੇ ਹਾਂ ਇਸੇ ਹੀ ਚੈਨਲ 'ਤੇ। ਰੱਬ ਤੁਹਾਨੂੰ ਰਾਜਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ।
ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ ਜੀ,
ਬਹੁਤ ਬਹੁਤ ਧੰਨਵਾਦ। ਇਹ ਸਨ ਜੀ ਜਸਵਿੰਦਰ ਯਾਦ ਜੀ, ਤੁਹਾਡੇ ਵਾਸਤੇ ਖਬਰਾਂ ਲੈ ਕੇ। ਬੜੀ ਜਲਦੀ ਖਵਾਸ ਸਿੰਘ ਭੱਟੀ ਸਾਹਿਬ ਇਤਿਹਾਸ ਦੀ ਗੱਲਬਾਤ ਕਰਨਗੇ। ਪਹਿਲਾਂ ਮੈਂ ਸਪੋਂਸਰ ਬੀਨਾ ਭੈਣਾਂ ਦਾ ਧੰਨਵਾਦ ਕਰ ਦੇਵਾਂ, ਜਿੱਥੇ ਵਿਰਾਸਤ TV ਨੂੰ ਸਪੋਂਸਰ ਕਰਦੇ ਆ, ਟਰੈਕਿੰਗ ਟੂਡੇ TV ਨੂੰ ਸਪੋਂਸਰ ਕਰਦੇ ਆ, ਅਤੇ ਸਾਡੇ ਰੇਡੀਓ ਨੂੰ ਵੀ ਸਪੋਂਸਰ ਕਰਦੇ ਆ। 770 AM ਡਾਇਲ 'ਤੇ ਸੁਣ ਰਹੇ ਹੋ ਵਿਰਾਸਤ ਰੇਡੀਓ, ਟਰੈਕਿੰਗ ਰੇਡੀਓ ਟਰਾਂਸਮਿਸ਼ਨ ਦੀ ਗੱਲ ਬਹੁਤ ਆਪਾਂ ਕਰਿਆ ਕਰਨੀਆਂ, TV ਚੈਨਲ ਉੱਪਰ ਕਾਫੀ ਸਾਰੇ ਇੰਟਰਵਿਊਜ਼ ਆਇਆ ਕਰਨੀਆਂ, ਕੀ ਕੁਝ ਹੋ ਰਿਹਾ ਟਰਾਂਸਪੋਰਟੇਸ਼ਨ ਵਿੱਚ, ਉਹਦੀ ਆਪਾਂ ਗੱਲਬਾਤ ਕਰਾਂਗੇ। ਇੱਕ ਹੱਬ ਹੈਗਾ ਦੇਖਿਆ ਜਾਵੇ, GT ਹੱਬ ਹੈ ਟਰਾਂਸਪੋਰਟੇਸ਼ਨ ਦਾ, ਅਤੇ ਸਾਡੇ ਭਾਈਚਾਰੇ ਦੇ ਲੋਕ ਜਿੱਥੇ ਬੜੀਆਂ ਵੱਡੀਆਂ ਕੰਪਨੀਆਂ ਖੜੀਆਂ ਕਰ ਦਿੱਤੀਆਂ, ਲੱਖਾਂ ਦੇ ਹਿਸਾਬ ਨਾਲ ਲੋਕ ਇਹਨਾਂ ਕੰਪਨੀਆਂ ਦੇ ਨਾਲ ਕੰਮ ਕਰਦੇ ਹਨ, ਬੜੀਆਂ ਤਰੱਕੀਆਂ ਕੀਤੀਆਂ। ਇਸ ਇੰਡਸਟਰੀ ਦੀ ਗੱਲਬਾਤ ਕਰਾਂਗੇ, ਘਰ ਖਰੀਦਣਾ ਹੋਵੇ ਜਾਂ ਵੇਚਣਾ ਹੋਵੇ। ਹਰਪ੍ਰੀਤ ਢਿੱਲੋਂ ਦਾ ਨੰਬਰ 416-268-67-13 ਆ, ਅਤੇ ਸਟਾਰਗੇਟ ਲਜੈਸੀ ਵੱਲੋਂ ਕਾਫੀ ਸਾਰੇ ਡਰਾਈਵਰ ਵੀ ਚਾਹੀਦੇ ਹਨ, 905-564-9992। ਲੋਕਲ ਜਾਂ ਮਿਡਵੈਸਟ ਜਾਂ ਕਬੈਕ ਵੱਲ ਨੂੰ ਜਾਣਾ ਹੋਵੇ, ਮੌਂਟਰੀਅਲ ਵੱਲ ਨੂੰ, ਤਾਂ ਸਟਾਰਗੇਟ ਲਜੈਸੀ ਨਾਲ ਗੱਲਬਾਤ ਕਰ ਲਿਓ। ਹੈਪੀ ਸਹੋਤਾ, ਗਰਲਾਟ ਸਹੋਤਾ, ਸਰਵੀ ਸਹੋਤਾ ਅਤੇ ਦਵਿੰਦਰ ਸਹੋਤਾ, ਬਹੁਤ ਬੜੀ ਟੀਮ ਹੈ, ਪਰਿਵਾਰ ਇਹ ਬੜੀ ਵੱਡੀ ਕੰਪਨੀ ਚਲਾ ਰਿਹਾ, ਵਰਲਡ ਦਾ ਫਾਸਟੈਸਟ ਗਰੋਇੰਗ ਕੰਪਨੀ ਜੇ ਮੈਂ ਕਹਿ ਸਕਦਾ। ਆਪਣੇ ਹੈਗੇ ਸਟਾਰਗੇਟ ਲੋਜਿਸਟਿਕਸ ਵਾਲੇ, ਅਤੇ ਫਿਗ ਗਰੋਸਰੀ ਵਾਲੇ ਔਰੰਜਵੈਲ ਵਿੱਚ ਹਨ, ਫਸਟ ਇੰਡੀਅਨ ਗਰੋਸਰੀ ਸਟੋਰ ਔਰੰਜਵੈਲ। ਗਰੋਸਰੀ ਸ਼ੋਪਿੰਗ ਕਰਨਾ ਚਾਹੁੰਦੇ ਤਾਂ ਔਰੰਜਵੈਲ ਵਿੱਚ ਵੀ ਸਟੋਰ ਖੁੱਲ੍ਹ ਗਿਆ, 647-7-4-99 ਫੋਨ ਨੰਬਰ ਆ। ਅਤੇ ਰੋਜ਼ਵੁੱਡ ਕਿਚਨਸ ਵਾਲਿਆਂ ਨੇ ਪ੍ਰੋਗਰਾਮ ਸਪੋਂਸਰ ਕੀਤਾ। ਟਿਮਨ ਦੇ ਵਿੱਚ ਗੁਰੂ ਘਰ ਖੁੱਲ੍ਹ ਗਿਆ ਹੈਗਾ, ਖੁੱਲ੍ਹਣ ਜਾ ਰਿਹਾ, ਖੁੱਲ੍ਹ ਜਾਣਾ ਬੜੀ ਜਲਦੀ, ਤਿਆਰੀਆਂ ਹੋ ਰਹੀਆਂ ਹਨ। ਟਿਮਨ ਦੇ ਵਿੱਚ ਗੁਰੂ ਘਰ ਕੌਣ ਖੋਲ੍ਹੇਗਾ? ਬੇਨਸ ਐਸੋਸੀਏਟ ਅਤੇ ਰੋਜ਼ਵੁੱਡ ਕਿਚਨ ਕੈਬਨ ਵਾਲਿਆਂ ਨੇ ਕਾਫੀ ਸਾਰੇ ਜਿੱਥੇ ਬਿਲਡਿੰਗ ਵੀ ਡੋਨੇਟ ਕੀਤੀ ਉੱਥੇ ਨਾਲ ਦੀਆਂ, ਅਤੇ ਗੁਰਦੁਆਰਾ ਵੀ ਖੋਲ੍ਹਿਆ ਗਿਆ ਟਿਮਨਸ ਦੇ ਵਿੱਚ। CWC ਇਮੀਗ੍ਰੇਸ਼ਨ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ, ਕਹਿੰਦੇ ਚੱਲ ਫਿਰ CWC ਇਮੀਗ੍ਰੇਸ਼ਨ ਵੱਲ। 62 ਸਟੀਲਜ਼ ਐਵਨਿਊ ਈਸਟ 'ਤੇ ਹੈ, ਯੂਨਿਟ ਨੰਬਰ 19 ਵਿੱਚ, 905-670-4444। ਪਲਾਣੇ ਫਾਈਨੈਂਸ਼ੀਅਲ ਵਾਲੇ, ਤੁਹਾਡੇ ਟਰੱਕ ਲੋਨ, ਮਸ਼ੀਨਰੀ ਲੋਨ, ਚਾਹੇ ਡੈਂਟਲ ਆਫਿਸ ਹੋਵੇ, ਡਾਕਟਰ ਆਫਿਸ ਹੋਵੇ, ਕੋਈ ਫੈਕਟਰੀ ਖੋਲ੍ਹਣਾ ਚਾਹੁੰਦੇ, ਹਰ ਇੱਕ ਮਸ਼ੀਨ ਨੂੰ ਇਹ ਫਾਈਨੈਂਸ ਕਰਕੇ ਦਿੰਦੇ ਹਨ। ਪਲਾਨਟ ਫਾਈਨੈਂਸ਼ੀਅਲ, ਗੌਰਵ ਕੁਮਾਰ, 905-678-0111। ਮਾਲਵਾ ਵੈਲਡੀ ਵਾਲੇ 180 ਐਡਵਾਂਸ ਬੁਲਵਰਡ 'ਤੇ ਹਨ, 905-453-6006। ਇਕਵਾਕ ਸਿੰਘ ਭੱਟੀ ਸਾਹਿਬ ਜਿੱਥੇ ਰੈਡੀ ਹਨ ਇਤਿਹਾਸ ਦੀ ਗੱਲਬਾਤ ਕਰਨਗੇ। ਦਸੰਬਰ ਦਾ ਮਹੀਨਾ ਚੱਲ ਰਿਹਾ, ਜਿੱਥੇ ਆਪਾਂ ਛੁੱਟੀਆਂ ਮਨਾ ਰਹੇ ਹਾਂ, ਉੱਥੇ ਨਾਲ ਦੀ ਨਾਲ ਸਾਹਿਬਜ਼ਾਦਿਆਂ ਨੂੰ ਅਤੇ ਉਸ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਵੀ ਯਾਦ ਕਰਨਾ ਬੜਾ ਜ਼ਰੂਰੀ ਹੁੰਦਾ। ਸ਼ਹੀਦੀਆਂ ਅਤੇ ਸ਼ਹਾਦਤਾਂ ਸਾਡੀਆਂ ਕੁਰਬਾਨੀਆਂ, ਸਾਡੀ ਕੌਮ ਦੀਆਂ, ਸਾਡੇ ਗੁਰੂਆਂ ਨੇ ਕੀ ਕੁਝ ਕੀਤਾ, ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਹੀ ਵਿਛੜ ਗਏ। ਬੱਚੇ ਸ਼ਹੀਦ ਹੋ ਗਏ ਪਰ ਦਿਲ ਨਹੀਂ ਹਾਰਿਆ, ਹਾਰ ਨਹੀਂ ਮੰਨੀ। ਸੋ ਅਕਵਾਕ ਸਿੰਘ ਭੱਟੀ ਸਾਹਿਬ ਨੂੰ ਵੈਲਕਮ ਹੈ। ਭੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 770 AM ਡਾਇਲ ਦੇ ਨਾਲ ਨਾਲ ਟਰੱਕਿੰਗ ਟੂਡੇ TV ਅਤੇ ਵਿਰਾਸਤ TV ਜੀ ਆਇਆਂ ਨੂੰ
ਬਿਲਕੁਲ ਬਹੁਤ ਧੰਨਵਾਦ ਜੀ। 770 AM ਦੇ ਨਾਲ ਜੁੜੇ ਸਾਰੇ ਹੀ ਸਰੋਤਿਆਂ ਨੂੰ, ਵਿਰਾਸਤ TV, ਟਰੱਕ TV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅਤੇ ਸਮੁੱਚੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਫਤਿਹ। ਇਕਬਾਲ ਸਿੰਘ ਭੱਟੀ ਸਾਹਿਬ, ਆਪਾਂ ਇਤਿਹਾਸ ਦੀ ਗੱਲਬਾਤ ਕਰਦੇ ਹਾਂ, ਅਤੇ ਜੋ ਕੁਝ ਆਪਾਂ ਪਿਛਲੇ ਹਫ਼ਤੇ ਵੀ ਸਾਂਝ ਪਾਈ ਸੀਗੀ, ਇਤਿਹਾਸਿਕ ਦਿਨ ਦਿਹਾੜੇ ਜਿਹੜੇ ਹਨ ਚੱਲ ਰਹੇ ਹਨ, ਇਤਿਹਾਸ ਵਿੱਚ ਕੀ ਕੁਝ ਹੋ ਰਿਹਾ, ਅਤੇ ਆਪਾਂ ਸਾਹਿਬਜ਼ਾਦਿਆਂ ਦੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀ ਗੱਲਬਾਤ ਕਰਦੇ ਹਾਂ
ਜੀ। ਬਿਲਕੁਲ, ਕਿਉਂਕਿ ਬੜੀ ਵੱਡੀ ਦਾਸਤਾਨ ਆ ਸਾਡੀ, ਬਹੁਤ ਵੱਡਾ ਇਤਿਹਾਸ ਹੈ ਸਾਡਾ। ਮੈਨੂੰ ਯਾਦ ਹੈ ਪਿਛਲੇ ਵਰੇ ਵੀ ਇੱਕ ਬਹੁਤ ਵੱਡ ਅਕਾਰੀ ਕਿਤਾਬ ਮੈਂ ਲੈ ਕੇ ਆਇਆ ਸੀ, ਜਦੋਂ ਖਾਸ ਤੌਰ 'ਤੇ ਦਿੱਲੀ ਦੇ ਬਾਰਡਰ ਤੇ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਤੇ ਉਹ ਉੱਥੇ ਬਹੁਤ ਸਾਰੇ ਕਿਤਾਬਾਂ ਦੇ ਸਟਾਲ ਵੀ ਲੱਗੇ ਸੀ। ਹਰ ਕੋਈ ਆਪੋ ਆਪਣੇ ਢੰਗ ਦੇ ਨਾਲ ਜੋ ਕੁਝ ਵੀ ਕਰ ਸਕਦਾ ਸੀ ਉਹ ਯਤਨਸ਼ੀਲ ਸੀ ਤੇ ਉੱਥੇ ਅਸੀਂ ਵੀ ਆਪਣੇ ਤੌਰ ਤੇ ਜਿਹੜੀਆਂ ਮੇਰੀਆਂ ਆਪਣੀਆਂ ਲਿਖੀਆਂ ਕਿਤਾਬਾਂ ਮੇਰੇ ਕੁਝ ਦੋਸਤ ਸੱਜਣ ਮਿੱਤਰ ਉਹਨਾਂ ਵੱਲੋਂ ਲਿਖੀਆਂ ਹੋਈਆਂ ਕਿਤਾਬਾਂ ਸੀ ਸਗੋਂ ਜਿੰਨੀਆਂ ਵੀ ਹੈਗੀਆਂ ਸੀ ਅਸੀਂ ਬਿਲਕੁਲ ਇਹ ਸੋਚਿਆ ਵੀ ਸਾਨੂੰ ਇਹ ਕੋਈ ਕਮਾਈ ਦਾ ਸਾਧਨ ਹੈ ਕਿਉਂਕਿ ਸਾਹਿਤ ਜਿਹੜਾ ਕਮਾਈ ਦਾ ਸਾਧਨ ਨਾ ਹੋਵੇ ਤੇ ਚੰਗਾ ਹੁੰਦਾ ਆ। ਕੋਈ ਵੀ ਸ਼ੌਂਕ ਹੈ ਜਦ ਤੱਕ ਉਹ ਪ੍ਰੋਫੈਸ਼ਨਲ ਨਾ ਬਣੇ ਉਨੀ ਦੇਰ ਹੀ ਚੰਗਾ ਆ, ਜਦੋਂ ਵਪਾਰ ਬਣੇ ਤੇ ਫਿਰ ਵਪਾਰ ਵਿੱਚ ਘਾਟੇ ਵੱਧ, ਜਦੋਂ ਸੇਵਾ ਕਰਨੀ ਹੋਵੇ ਉਹਦੇ ਵਿੱਚ ਬੰਦਾ ਘਾਟੇ ਵੱਧ ਨਹੀਂ ਵੇਖਦਾ। ਸੋ ਅਸੀਂ ਆਪਣੇ ਕਿਤਾਬਾਂ ਲੈ ਕੇ ਗਏ ਸੀ ਇਸ ਦੌਰਾਨ, ਹੋਰ ਵੀ ਬਹੁਤ ਸਾਰੇ ਐਸੇ ਲੇਖਕ ਸਾਹਿਤਕਾਰ ਵਿਦਵਾਨ ਵੀ ਉਹਨਾਂ ਨੇ ਵੀ ਆਪਣੀਆਂ ਕਿਤਾਬਾਂ ਉੱਥੇ ਭੇਜੀਆਂ ਸੀ। ਉਹਨਾਂ ਵਿੱਚ ਇੱਕ ਸਾਹਿਬਜ਼ਾਦਿਆਂ ਦੇ ਨਾਲ ਸੰਬੰਧਿਤ ਬਹੁਤ ਕਮਾਲ ਦੀ ਮੈਨੂੰ ਕਿਤਾਬ ਮਿਲੀ, ਤਕਰੀਬਨ 5-6 ਸੰਨਿਆਂ ਦੀ ਤਕੜੀ। ਔਰ ਉਹਦੇ ਵਿੱਚ ਸਭ ਤੋਂ ਵੱਡੀ ਖਾਸੀਅਤ ਸੀ ਕਿ ਤੱਕ ਸ਼ਾਇਦ 2014 ਜਾਂ 15 ਤੱਕ ਦੇ ਜਿੰਨੇ ਵੀ ਉਸ ਲੇਖਕ ਨੇ ਕੋਸ਼ਿਸ਼ ਕੀਤੀ ਵੀ ਵੱਧ ਤੋਂ ਵੱਧ, ਚਾਹੇ ਉਹ ਇਤਿਹਾਸ ਜਦੋਂ ਇਹ ਹੋਇਆ ਜੋ ਵਾਕਿਆਤ ਹੋਇਆ ਉਸ ਤੋਂ ਬਾਅਦ ਜੇ ਕੁਛ ਕਾਵਿਕ ਰੂਪ ਦੇ ਵਿੱਚ ਕੋਈ ਗੀਤ ਸੀ, ਕੋਈ ਛੰਦ ਸੀ, ਉਹ ਸਾਰੇ ਇੱਕ ਥਾਂ ਤੇ ਇਕੱਠੇ ਕੀਤੇ ਗਏ ਸੀ, ਜੋ ਬਹੁਤ ਇੱਕ ਵਧੀਆ ਕੋਸ਼ਿਸ਼ ਸੀ। ਕਿਉਂਕਿ ਜਦੋਂ ਅਸੀਂ ਇਸ ਇਤਿਹਾਸ ਦੀ ਗੱਲ ਕਰਦੇ ਹਾਂ, ਦਸ਼ਮੇਸ਼ ਪਿਤਾ ਦੇ 4 ਫਰਜ਼ੰਦਾਂ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਮਹਾਨ ਗੁਰਸਿੱਖਾਂ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ, ਉਹ ਧਰਮ ਦੀ ਖਤਰ ਜਿਹੜਾ ਆ ਉਹ ਕੁਰਬਾਨ ਕਰਦੇ। ਸੋ ਉੱਥੇ ਅਸੀਂ ਦੇਖਦੇ ਹਾਂ ਕਿ ਇਤਿਹਾਸ ਵਿੱਚ ਪੜ੍ਹੇ ਹਾਂ, ਬਾ ਕਮਾਲ ਦੇ ਦ੍ਰਿਸ਼ਟਾਂਤ ਕਿਸੇ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਉਹਨੂੰ ਬਾਖੂਬੀ ਚਿਤਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਉਹਦੇ ਤੋਂ ਸੁਨੇਹਾ ਲੈ ਸਕਣ। ਪਰ ਜਿਹੜੀ ਇੱਕ ਜਿਵੇਂ ਆਪਣੀ ਨਿੱਜੀ ਗੱਲ ਕਰਾਂ ਤੇ ਪਾਂਧੀ ਨਨਕਾਣਵੀ ਦੀ ਕਵਿਤਾ ਇਹ ਚਮਕੌਰ ਹੈ, ਜਾਂ ਉਹਨਾਂ ਨੇ ਜੋ ਹੋਰ ਲਿਖਿਆ ਸਾਹਿਬਜ਼ਾਦਿਆਂ ਬਾਰੇ ਬਾਤ, ਤੇ ਜੋ ਸਭ ਤੋਂ ਵਧੀਆ ਦਸਤਾਵੇਜ਼ ਜ਼ਿਕਰ ਮੰਨਿਆ ਜਾਂਦਾ ਆ ਉਹ ਹੈ ਯੋਗੀ ਲਾਇਆਰ ਖਾਨ ਸਾਹਿਬ ਦੀ ਜਿਹੜੀ ਹੈ ਸ਼ਹੀਦਾਂ ਨੇ ਵਫਾ ਗੰਜ ਸ਼ਹੀਦਾਂ। ਔਰ ਇਹ ਬੜੀ ਚੰਗੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਕਿਤਾਬ ਜਿਹੜੀ ਹੈ ਛਾਪ ਕੇ ਤੇ ਬਿਲਕੁਲ ਮੁਫ਼ਤ ਜਿਹੜੀ ਹੈ ਉਹ ਵੰਡੀ ਜਾਂਦੀ ਹੈ। ਸੋ ਗੁਰਮਤ ਲਿਟਰੇਚਰ ਹਾਊਸ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰੇਕ ਗੁਰਦੁਆਰਾ ਸਾਹਿਬ ਦੇ ਬਾਹਰ ਹੁੰਦਾ ਹੈ, ਉੱਥੇ ਇਹ ਕਿਤਾਬ ਜਿਹੜੀ ਬਿਨਾਂ ਕੀਮਤ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਔਰ ਯੋਗੀ ਅੱਲਾ ਯਾਰ ਖਾਂ ਨੇ ਜਿਸ ਤਰੀਕੇ ਦੇ ਨਾਲ ਉਸ ਇਤਿਹਾਸ ਨੂੰ ਕਲਮਬੰਦ ਕੀਤਾ ਆ, ਉਹ ਆਪਣੇ ਆਪ ਹੀ ਅੱਖਾਂ ਦੇ ਵਿੱਚੋਂ ਜੂਏ ਤੁਰਦੇ ਆ। ਅਸੀਂ ਪਿਛਲੇ ਦਿਨੀ ਜ਼ਿਕਰ ਵੀ ਕੀਤਾ ਸੀ ਆਪਣੇ ਦਰਸ਼ਕਾਂ ਦੇ ਨਾਲ, ਆਪਣੇ ਸਰੋਤਿਆਂ ਦੇ ਨਾਲ। ਸੋ ਜ਼ਰੂਰ ਮੈਂ ਸਮਝਦਾ ਬਈ ਕਿਉਂਕਿ ਸਕੂਲਾਂ ਦੇ ਵਿੱਚ ਛੋਟੇ ਛੋਟੇ ਕੰਪੀਟੀਸ਼ਨ ਹੁੰਦੇ ਰਹਿੰਦੇ ਨੇ ਮੁਕਾਬਲੇ, ਸੋ ਉਦੋਂ ਬੱਚਿਆਂ ਨੂੰ ਜਦੋਂ ਅਸੀਂ ਕਵਿਤਾਵਾਂ ਤਿਆਰ ਕਰਾਉਣੀਆਂ ਹੁੰਦੀਆਂ ਨੇ ਤੇ ਸਾਨੂੰ ਕੁਛ ਲੱਭਦਾ ਨਹੀਂ ਹੈ ਮੌਕੇ ਤੇ, ਇੰਟਰਨੈਟ ਉੱਤੇ ਅਸੀਂ ਸਰਚ ਮਾਰਦੇ ਹਾਂ ਫਿਰ ਜਿਹੋ ਜਿਹਾ ਕੋਈ ਮਾੜਾ ਮੋਟਾ ਮਟੀਰੀਅਲ ਲੱਭਦਾ ਹੈ ਅਸੀਂ ਬੱਚਿਆਂ ਨੂੰ ਤਿਆਰ ਕਰਵਾ ਦਿੰਦੇ ਹਾਂ। ਪਰ ਉਸ ਮੌਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸੰਬੰਧਿਤ, ਸਾਹਿਬਜ਼ਾਦੇ ਦੇ ਨਾਲ ਸੰਬੰਧਿਤ ਜੇਕਰ ਕਵਿਤਾਵਾਂ ਚਾਹੀਦੀਆਂ ਹੋਣ ਤੇ ਅਸੀਂ ਉਸ ਕਿਤਾਬ ਦੇ ਵਿੱਚੋਂ ਜਾਂ ਹੋਰ ਕਵਿਤਾਵਾਂ ਨਾਲ ਸੰਬੰਧਿਤ ਕਿਤਾਬ ਦੇ ਵਿੱਚੋਂ ਬੱਚਿਆਂ ਨੂੰ ਤਿਆਰ ਕਰਵਾ ਸਕਦੇ ਹਾਂ। ਇਹਦੇ ਨਾਲ ਬੱਚੇ ਆਪਣੇ ਇਤਿਹਾਸ ਨਾਲ ਵੀ ਜੁੜਦੇ ਨੇ ਤੇ ਮੁਕਾਬਲੇ ਦੀ ਭਾਵਨਾ ਹੋਣ ਕਰਕੇ ਉਹ ਚੰਗੀ ਤਰ੍ਹਾਂ ਯਾਦ ਵੀ ਕਰਦੇ ਨੇ, ਤੇ ਜਿਹੜੀ ਬਚਪਨ ਵਿੱਚ ਚੀਜ਼ ਯਾਦ ਕੀਤੀ ਹੋਵੇ ਫਿਰ ਉਹ ਸਾਰੀ ਜ਼ਿੰਦਗੀ ਨਹੀਂ ਭੁੱਲਦੀ। ਅਸੀਂ ਕਦੋਂ ਭੁੱਲੇ ਹਾਂ ਆਪਣੇ ਬਜ਼ੁਰਗਾਂ ਦੀਆਂ ਜਿਹੜੀਆਂ ਬੁਝਾਰਤਾਂ ਪਾਉਂਦੇ ਹੁੰਦੇ ਸੀ, ਉਹ ਅਖਾਣ ਪੁੱਛਦੇ ਹੁੰਦੇ ਸਨ ਜਾਂ ਮੁਹਾਵਰੇ ਸਾਨੂੰ ਦੱਸਦੇ ਹੁੰਦੇ ਸੀ, ਅਖੌਤਾਂ ਜਾਂ ਕਹ ਜਿਹੜੀਆਂ ਨੇ ਉਹ ਸਾਨੂੰ ਨਹੀਂ ਭੁੱਲੀਆਂ ਕਿਉਂਕਿ ਬਚਪਨ ਦੇ ਵਿੱਚ ਜਿਵੇਂ ਜਿਵੇਂ ਅਸੀਂ ਜਵਾਨ ਹੁੰਦੇ ਰਹੇ ਉਹ ਸਾਡੀਆਂ ਦੇ ਵਿੱਚ ਜਿਹੜੀਆਂ ਨੇ ਉਹ ਸ਼ਾਮਿਲ ਕਰ ਦਿੱਤੀਆਂ ਗਈਆਂ ਸੀ। ਇਹ ਕਾਰਨ ਹੈ ਭਾਵੇਂ ਅਸੀਂ ਮੁਕੰਮਲ ਸਿੱਖ ਨਹੀਂ ਬਣ ਸਕਦੇ, ਕੋਈ ਵੀ ਨਹੀਂ ਬਣ ਸਕਦਾ, ਕੇਵਲ ਕੋਸ਼ਿਸ਼ ਕਰ ਸਕਦੇ ਹਾਂ। ਕੋਸ਼ਿਸ਼ ਦੇ ਵਿੱਚ ਮਨੁੱਖ ਕਿੰਨਾ ਸਫਲ ਹੁੰਦਾ ਹੈ ਜਾਂ ਕਿੰਨਾ ਨਹੀਂ ਸਫਲ ਹੁੰਦਾ ਇਹ ਕੇਵਲ ਪਰਮਾਤਮਾ ਜਾਣਦਾ ਆ, ਅਸੀਂ ਉਹਨੂੰ ਜੱਜ ਕਰਕੇ ਨਹੀਂ ਦੱਸ ਸਕਦੇ ਵੀ ਇਹ ਕਿੰਨੇ % ਸਿੱਖ ਹੈ ਜਾਂ ਕਿੰਨੇ % ਖਾਲਸਾ ਆ, ਇਹ ਕਿੰਨਾ ਸਿਧਾਂਤਾਂ ਨੂੰ ਮੰਨਦਾ ਆ। ਸੋ ਕੋਸ਼ਿਸ਼ ਇਹੀ ਹੋਣੀ ਚਾਹੀਦੀ ਵੀ ਹਰ ਬੰਦਾ ਕੋਸ਼ਿਸ਼ ਕਰਦਾ ਰਹੇ ਉਹ ਸਤਿਗੁਰ ਸੱਚੇ ਦੇ ਦਰਬਾਰ ਦੇ ਵਿੱਚ ਸੱਚਾ ਹੋਣ ਦੇ ਵਾਸਤੇ ਗਏ ਮੁਸ਼ਕਤ ਘਾਲ ਜਿਹੜੀ ਗੱਲ ਹੈ ਉਹ ਸਫਲ ਹੋ ਸਕੇ। ਸੋ ਇਹ ਮੈਂ ਸਮਝਦਾ ਵੀ ਜ਼ਰੂਰ ਅਸੀਂ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਤੇ ਜਿਹੜਾ ਆ ਉਹ ਉਪਰਾਲਾ ਕਰੀਏ, ਸਾਂਝੀ ਵਾਲਤਾ ਦੀ ਗੱਲ ਹੈ, ਧਰਮ ਪ੍ਰਚਾਰ ਦੀ ਗੱਲ ਹੈ। ਤੇ ਜੋ ਨਿੱਜੀ ਤੌਰ ਤੇ ਮੈਂ ਮਹਿਸੂਸ ਕਰਦਾ ਕਿ ਜਦੋਂ ਤੁਹਾਡੇ ਕੋਲ ਊਹਾ ਤਾ ਜਾਏ ਜਾਂ ਇਹਾ ਨਾ ਹੋਏ, ਤੁਹਾਡੇ ਕੋਲ ਇੱਕ ਵਧੀਆ ਇਤਿਹਾਸ ਹੈ, ਵਧੀਆ ਸੱਭਿਆਚਾਰ ਹੈ, ਤੁਹਾਨੂੰ ਇਹਨੂੰ ਪ੍ਰਚਾਰ ਦੇ ਵਾਸਤੇ ਯਤਨ ਕਰਨੇ ਚਾਹੀਦੇ ਆ। ਕਈ ਵਾਰੀ ਬੜਾ ਦੁੱਖ ਹੁੰਦਾ ਹੈ ਜੀ ਨਿੱਜੀ ਟੀਵੀ ਚੈਨਲਾਂ ਦੇ ਉੱਤੇ ਜਾਂ ਯੂਟਿਊਬ ਚੈਨਲਾਂ ਦੇ ਉੱਤੇ ਜਾਂ ਫਿਰ ਨਿੱਜੀ ਸਮਾਗਮਾਂ ਦੇ ਦੌਰਾਨ, ਨਿੱਜੀ ਪ੍ਰੋਗਰਾਮਾਂ ਦੇ ਦੌਰਾਨ, ਚਾਹੇ ਉਹ ਗੁਰਮਤਿ ਸਮਾਗਮ ਹੋਵੇ ਜਾਂ ਕਥਾ ਵਿਚਾਰ ਹੋਵੇ, ਅਸੀਂ ਇੱਕ ਗੱਲ ਕਹਿ ਦਿੰਦੇ ਹਾਂ ਕਿ ਤੁਸੀਂ ਇਹਨਾਂ ਦਿਨਾਂ ਵਿੱਚ ਕ੍ਰਿਸਮਿਸ ਨਾ ਮਨਾਉਣ ਬਹਿ ਜਿਓ, ਤੁਸੀਂ ਸਾਹਿਬਜ਼ਾਦਿਆਂ ਨੂੰ ਯਾਦ ਕਰਿਓ, ਬਹੁਤ ਚੰਗੀ ਗੱਲ ਹੈ। ਪਰ ਇਸ ਤਰ੍ਹਾਂ ਕਿਸੇ ਹੋਰ ਧਰਮ ਦੇ ਫੈਸਟੀਵਲ ਨੂੰ ਟਾਰਗੇਟ ਕਰਨਾ ਮੈਂ ਸਮਝਦਾ ਵੀ ਕਿ ਚੰਗੀ ਗੱਲ ਨਹੀਂ, ਕਿਉਂਕਿ ਇੱਥੇ ਤਾਂ ਉਪਦੇਸ਼ ਚੌਂ ਵਰਨਾ ਕੋ ਸਾਂਝਾ ਆ। ਕਿਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਸੇ ਵੀ ਧਰਮ ਨੂੰ ਟਾਰਗੇਟ ਨਹੀਂ ਕੀਤਾ ਸੀ, ਧਰਮ ਦੇ ਵਿੱਚ ਕੁਰੀਤੀਆਂ ਆ ਸਕਦੀਆਂ ਨੇ, ਅੱਜ ਸਾਡੇ ਵਿੱਚ ਵੀ ਤਾਂ ਆ ਹੀ ਗਈਆਂ। ਤੇ ਸੋਮਵਾਰ ਜਦੋਂ ਸਾਡਾ ਸ਼ੋਅ ਚੱਲ ਰਿਹਾ ਸੀਗਾ ਵਿਰਾਸਤ ਟੀਵੀ ਟ੍ਰੈਕਿੰਗ ਟੂਡੇ ਟੀਵੀ ਉੱਤੇ, ਉਸ ਦਿਨ ਵੀ ਅਸੀਂ ਇਸ ਗੱਲ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਸੀ ਕਿ ਜਿਹੜੀ ਕਪੂਰਥਲਾ ਵਾਲੀ ਗੱਲ ਹੈ ਜਾਂ ਜਿਹੜੀ ਉੱਥੇ ਬੇਅਦਬੀ ਦੀ ਕਥਿਤ ਬੇਅਦਬੀ ਸ਼ਬਦ ਵਰਤੇ ਸੀ ਉੱਥੇ, ਜਿਹੜੇ ਕਥਿਤ ਤੌਰ ਤੇ ਬੇਅਦਬੀ ਦੀ ਗੱਲ ਕੀਤੀ ਜਾ ਰਹੀ ਹੈ, ਉੱਥੇ ਧੱਕਾ ਹੋਇਆ ਹੈ ਜਾਂ ਲੱਗਦਾ ਆ ਕਿ ਇਹੋ ਜਿਹਾ ਮੌਕਾ ਬਣਿਆ ਆ, ਉਹ ਹੁਣ ਸਾਬਤ ਹੋ ਚੁੱਕਿਆ ਆ ਵੀ ਕੋਈ ਉੱਥੇ ਜਿਹੜਾ ਸੈਕਲਾਈਜ ਨਹੀਂ ਹੋਇਆ ਸੀ, ਕੋਈ ਉੱਥੇ ਬੇਅਦਬੀ ਨਹੀਂ ਸੀ ਹੋਈ। ਸੋ ਕਿਤੇ ਨਾ ਕਿਤੇ ਜਿਹੜੀ ਕੁਰੀਤੀਆਂ ਨੇ ਨਾ ਉਹ ਹਰੇਕ ਧਰਮ ਦੇ ਵਿੱਚ ਆ ਜਾਂਦੀਆਂ ਨੇ। ਜੇ ਅੱਜ ਕੋਈ ਸਾਨੂੰ ਕਹੇ ਜਿਵੇਂ ਸੋਸ਼ਲ ਮੀਡੀਆ ਉੱਤੇ ਇੱਕ ਹਿੰਦ ਲੇਡੀ ਦੇ ਵੱਲੋਂ ਇਹ ਕਿਹਾ ਗਿਆ ਬਈ ਜਦੋਂ ਗੁਰਦੁਆਰੇ ਲੰਗਰ ਛਕਣ ਜਾਂਦੇ ਹੋ ਦੋ ਪ੍ਰਸ਼ਾਦੇ ਮੰਗਣ ਤੋਂ ਬਾਅਦ ਤੀਜਾ ਨਾ ਮੰਗ ਲਿਓ, ਜੇ ਤੀਜਾ ਮੰਗ ਲਿਆ ਉਹ ਨਾ ਹੋਵੇ ਤੇ ਬੇਅਦਬੀ ਕਹਿ ਕੇ ਤੁਹਾਨੂੰ ਸੋਧਾ ਲਾ ਦੇਣ। ਸੋ ਇਹੋ ਜਿਹੀਆਂ ਹਾਸੋਹੀਣੀਆਂ ਬਣਦੀਆਂ ਨੇ, ਫਿਰ ਪਿੰਚ ਹੁੰਦੀ ਹੈ ਤੇ ਫਿਰ ਸਾਡੀਆਂ ਸਿੱਖ ਸੰਸਥਾਵਾਂ ਦੇ ਕੋਈ ਆਗੂ ਉਸ ਬੀਬੀ ਕੋਲੋਂ ਮਾਫੀ ਮੰਗਵਾਉਣ ਜਾਂਦੇ ਨੇ, ਕਿਉਂਕਿ ਕੋਈ ਵੀ ਆਪਣੇ ਧਰਮ ਉੱਤੇ ਜਿਹੜਾ ਆ ਟਾਰਗੇਟ ਬਰਦਾਸ਼ਤ ਨਹੀਂ ਕਰਦਾ। ਜੇ ਪ੍ਰਭੂ ਯਿਸੂ ਮਸੀਹ ਦਾ ਅੱਜ ਤਿਉਹਾਰ ਹੈ, ਜਿਹੜੇ ਉਹਨਾਂ ਦੇ ਪੈਰੋਕਾਰ ਨੇ ਜੀ ਸਜ ਕੇ ਮਨਾਉਣ, ਰੱਜ ਰੱਜ ਕੇ ਮਨਾਉਣ ਆਪਣੀਆਂ ਖੁਸ਼ੀਆਂ, ਆਪਣੇ ਤਿਉਹਾਰ, ਆਪਣੇ ਫੈਸਟੀਵਲ, ਉਹਨਾਂ ਦੇ ਸੱਭਿਆਚਾਰ ਨੂੰ ਮੁਬਾਰਕ। ਕਿਉਂਕਿ ਪ੍ਰਭੂ ਯਿਸੂ ਦਾ ਜਦੋਂ ਅਸੀਂ ਜੀਵਨ ਪੜ੍ਹਦੇ ਹਾਂ ਉੱਥੇ ਵੀ ਜਿਹੜੀ ਗੱਲ ਹੈ ਉਹ ਸਾਂਝੀਵਾਲਤਾ ਦੀ ਹੈ ਵੀ ਅਸੀਂ ਸਾਰਿਆਂ ਨੂੰ ਪਿਆਰ ਕਰਨਾ ਸਿੱਖੀਏ, ਇੱਕ ਦੂਜੇ ਨਾਲ ਪਿਆਰ ਦੀ ਭਾਵਨਾ, ਦਇਆ ਦੀ ਭਾਵਨਾ, ਕਰੁਣਾ ਦੀ ਭਾਵਨਾ ਹੋਣੀ ਚਾਹੀਦੀ ਹੈ। ਜੇ ਕੋਈ ਅਗਲਾ ਵਿਅਕਤੀ ਨਹੀਂ ਵੀ ਤਾਂ ਵੀ ਤੁਸੀਂ ਇਹ ਕਰਦੇ ਰਹਿਣਾ, ਤੁਸੀਂ ਹਮੇਸ਼ਾ ਆਪਣੇ ਵੱਲੋਂ ਪਿਆਰ ਹੀ ਵੰਡਣਾ ਆ, ਅਗਲਾ ਵੀ ਇੱਕ ਨਾ ਇੱਕ ਦਿਨ ਜ਼ਰੂਰ ਤੁਹਾਨੂੰ ਵਾਪਸ ਪਿਆਰ ਦੇਵੇਗਾ। ਸੋ ਸਿਧਾਂਤ ਹਰ ਧਰਮ ਦੇ ਪੈਰੋਕਾਰਾਂ ਦੇ ਵੱਲੋਂ ਜਾਂ ਉਹਨਾਂ ਦੇ ਇਸ਼ਟ ਜਾਂ ਜਿਹਨਾਂ ਨੂੰ ਮੰਨਦੇ ਨੇ ਚੰਗੇ ਹੀ ਦਿੱਤੇ ਗਏ ਸੀ, ਪਰ ਸਮਾਂ ਬਦਲਦਿਆਂ ਜਿਹੜੀਆਂ ਗਿਰਾਵਟਾਂ ਹਰ ਧਰਮ ਵਿੱਚ ਆ ਜਾਂਦੀਆਂ ਨੇ, ਹਰ ਵਿਚਾਰਧਾਰਾ ਵਿੱਚ ਆ ਜਾਂਦੀਆਂ ਨੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਕਿਹਾ ਸੀ ਨਾ ਹਮ ਹਿੰਦੂ ਨਾ ਮੁਸਲਮਾਨ। ਸੋ ਅਸੀਂ ਨਾ ਤਾਂ ਹਿੰਦੂ ਹਾਂ ਨਾ ਮੁਸਲਮਾਨ ਹੈ ਨਾ ਕੁਝ ਹੋ ਰਿਹਾ, ਅਸੀਂ ਕੇਵਲ ਤੇ ਕੇਵਲ ਮਨੁੱਖ ਬਣਨ ਦੀ ਕੋਸ਼ਿਸ਼ ਕਰੀਏ। ਪ੍ਰਥਮ ਹੈ ਮਨ ਪ੍ਰਬੁੱਧ ਹੈ ਆਪਣਾ, ਪਾਛੇ ਅਵਰ ਰਿਝਾਵੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਅਸੀਂ ਆਪਣਾ ਆਪ ਖੋਜਣ ਦੀ ਕੋਸ਼ਿਸ਼ ਕਰੀਏ। ਟਾਰਗੇਟ ਜਿਹੜਾ ਹੈ ਮੈਂ ਸਮਝਦਾ ਇਹ ਵੀ ਅਸੀਂ ਜਦੋਂ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ, ਸਾਹਿਬਜ਼ਾਦਿਆਂ ਨੇ ਜਿਹੜਾ ਆ ਉਹਨਾਂ ਨੇ ਮੁਸਲਮਾਨ ਧਰਮ ਨੂੰ ਮਾੜਾ ਨਹੀਂ ਕਿਹਾ, ਕਿੰਨੀ ਵੱਡੀ ਬਹਿਸ ਹੁੰਦੀ ਹੈ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ। ਉਹ ਕਹਿੰਦਾ ਜੇ ਤੂੰ ਸੱਚਾ ਮੁਸਲਮਾਨ ਹੈ ਤੇ ਸੱਚਾ ਮੁਸਲਮਾਨ ਕਦੀ ਬੱਚਿਆਂ ਉੱਤੇ ਜ਼ੁਲਮ ਨਹੀਂ ਕਰਦਾ, ਤੂੰ ਝੂਠਾ ਬੇਈਮਾਨ ਇਨਸਾਨ ਹੈ, ਤੂੰ ਬੇਈਮਾਨ ਹੈ, ਤੂੰ ਸੱਚਾ ਮੁਸਲਮਾਨ ਨਹੀਂ ਹੋ ਸਕਦਾ, ਤੂੰ ਸੱਚਾ ਮੁਸਲਮਾਨ ਏਦਾਂ ਨਹੀਂ ਕਰਦਾ। ਤੇ ਇਹੀ ਕਾਰਨ ਸੀ ਕਿ ਨਵਾਬ ਮਲੇਰਕੋਟਲੀ ਨੂੰ ਜਦੋਂ ਉਹਨੂੰ ਇਹ ਭੜਕਾਇਆ ਗਿਆ ਵੀ ਤੇਰੇ ਭਰਾਵਾਂ ਦਾ ਕਤਲ ਗੁਰੂ ਗੋਬਿੰਦ ਸਿੰਘ ਨੇ ਕੀਤਾ ਆ, ਤੇ ਬੱਚਿਆਂ ਨੇ ਜਵਾਬ ਦਿੱਤਾ ਸੀ ਵੀ ਉਹ ਮੈਦਾਨੇ ਜੰਗ ਦੇ ਵਿੱਚ ਸੀ, ਉਹ ਕਤਲ ਨਹੀਂ ਉਹ ਸ਼ਹੀਦ ਹੈ, ਉਹ ਸ਼ਹਾਦਤ ਹੈ। ਇਹਦੇ ਨਾਲ ਤੁਸੀਂ ਉਹਨਾਂ ਦੇ ਭਰਾਵਾਂ ਦੀ ਮੌਤ ਨੂੰ, ਉਹਨਾਂ ਦੀ ਸ਼ਹਾਦਤ ਨੂੰ ਜਿਹੜਾ ਆ ਕਤਲ ਕਹਿ ਕੇ ਉਹਨੂੰ ਨੀਵਾਂ ਕਰ ਰਹੇ ਆ, ਛੋਟਾ ਕਰ ਰਹੇ ਆ। ਹਰੇਕ ਧਰਮ ਨੂੰ ਉਹਦਾ ਧਰਮ ਮੁਬਾਰਕ ਹੈ। ਅਸੀਂ ਆਪਣੇ ਫਲਸਫੇ ਦਾ ਪ੍ਰਚਾਰ ਕਰੀਏ, ਅਸੀਂ ਆਪਣੇ ਸਿਧਾਂਤਾਂ ਦੀ ਗੱਲ ਕਰੀਏ। ਸੋ ਮੈਂ ਸਮਝਦਾ ਇਹਨਾਂ ਦਿਨਾਂ ਦੇ ਵਿੱਚ ਇੱਕ ਵਿਰਾਗਮਈ ਮਾਹੌਲ ਬਣਿਆ ਹੁੰਦਾ ਆ, ਭਾਵੇਂ ਕਿ ਖਾਲਸਾ ਜਿਹੜਾ ਆ ਜਾਂ ਸਿੱਖ ਦਾ ਜੀਵਨ ਹੈ ਉਹ ਹਰ ਸੋਗ ਤੇ ਰਹੇ ਨਿਆਰਾ ਵਾਲੀ ਗੱਲ ਹੈ। ਸੋ ਦੁੱਖ ਸੁੱਖ ਨਹੀਂ ਪਾਉਂਦੇ, ਅਸੀਂ ਸਦਾ ਹੀ ਇੱਕ ਵਿਕਾਸ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੁੰਦਾ ਆ। ਪਰ ਕਿਉਂਕਿ ਇਨਸਾਨੀ ਜੀਵ ਆ, ਮਨੁੱਖ ਆ, ਅੰਦਰ ਭਾਵਨਾਵਾਂ ਨੇ, ਬਚਪਨ ਤੋਂ ਪਾਲਣ ਪੋਸ਼ਣਾ ਇਸ ਤਰੀਕੇ ਨਾਲ ਹੋਈ ਆ, ਸਾਨੂੰ ਖੁਸ਼ੀਆਂ ਵੀ ਚੰਗੀਆਂ ਲੱਗਦੀਆਂ ਨੇ, ਦੁੱਖ ਵਿੱਚ ਅਸੀਂ ਦੁਖੀ ਵੀ ਹੁੰਦੇ ਹਾਂ, ਪਰ ਦੁੱਖ ਸੁੱਖ ਦੋਨੋਂ ਸਮਕਰ ਜਾਣਾ ਇਹ ਉਦੋਂ ਹੋਊਗਾ ਜੇ ਤੁਸੀਂ ਗੁਰਬਾਣੀ ਦੇ ਨਾਲ ਜੁੜਾਂਗੇ, ਆਪਣੇ ਇਤਿਹਾਸ ਦੇ ਨਾਲ ਜੁੜਾਂਗੇ, ਆਪਣੇ ਵਿਰਸੇ, ਆਪਣੀ ਵਿਰਾਸਤ, ਆਪਣੇ ਸੱਭਿਆਚਾਰ ਨਾਲ ਜੁੜਾਂਗੇ, ਫਿਰ ਸਾਨੂੰ ਇਹ ਮਾਣ ਮਹਿਸੂਸ ਹੋਊਗਾ। ਫਿਰ ਅਸੀਂ ਆਪਣੀ ਗੱਲ ਆਪਣੇ ਲੋਕਾਂ ਨਾਲ ਕਰੀਏ, ਆਪ ਮੰਨੀਏ ਤੇ ਦੂਜਿਆਂ ਦਾ ਜਿਹੜਾ ਆ ਉਹ ਆਪਣੇ ਪ੍ਰਭਾਵ ਜਿਹੜਾ ਸਾਡੇ ਉੱਤੇ ਪਏਗਾ। ਹੁਣੇ ਵੀ ਮੈਂ ਕਿਤੇ ਬੈਠਾ ਸੀ, ਮੇਰੇ ਨਾਲ ਜਿਹੜੇ ਕੁਲੀਗ ਨੇ ਜਿੱਥੇ ਮੈਂ ਕੰਮ ਕਰਦਾ ਆ ਉੱਥੇ ਮੇਰੇ ਨਾਲ ਕੁਲੀਗ ਨੇ, ਇੱਕ ਲੜਕੀ ਜਿਹੜੀ ਮੇਰੇ ਨਾਲ ਕੰਮ ਕਰਦੀ ਉਹ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੀ ਹੈ, ਮੇਰੇ ਨਾਲ ਬਜ਼ੁਰਗ ਨੇ ਮੇਰੇ ਤੋਂ ਬਹੁਤ ਵਡੇਰੀ ਉਮਰ ਦੇ ਨੇ, ਉਹ ਈਸਾਈ ਨੇ, ਉਹਨਾਂ ਨੇ ਆਪਣਾ ਘਰ ਕ੍ਰਿਸਮਸ ਦੇ ਸਜਾਇਆ ਹੋਇਆ। ਮੈਂ ਉਹਨਾਂ ਨੂੰ ਕਿੱਦਾਂ ਕਹਾਂ ਵੀ ਜਾ ਕੇ ਤੁਸੀਂ ਇਹ ਨਾ ਮਨਾਓ, ਹਰ ਇੱਕ ਦਾ ਆਪਣਾ ਤਿਉਹਾਰ ਹੈ। ਆਪਣੀ ਗੱਲ ਕਰਦਾ, ਅਸੀਂ ਗੁਰਦੁਆਰੇ ਜਾ ਮਸਤਕ ਹੋ ਕੇ ਆਏ ਹਾਂ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਾਣ ਕੋਟ ਪ੍ਰਣਾਮ ਕਰਕੇ ਆਏ ਹਾਂ। ਸੋ ਆਪੋ ਆਪਣਾ ਜਿਹੜਾ ਆ ਸਾਨੂੰ ਸੰਭਾਲਣਾ ਚਾਹੀਦਾ ਆ। ਇਹਨਾਂ ਦਿਨਾਂ ਵਿੱਚ ਇਹ ਵੀ ਪ੍ਰਣ ਕਰੀਏ ਕਿ ਆਪਣਾ ਆਪ ਜਿਹੜਾ ਆ ਸੰਵਾਰੀਏ, ਆਪ ਸੰਭਲੀਏ, ਆਪਣੇ ਕਿਰਦਾਰ ਜਿਹੜੇ ਨੇ ਉਹ ਕਾਇਮ ਕਰੀਏ, ਗੁਰਬਾਣੀ ਗੁਰ ਇਤਿਹਾਸ ਦੇ ਨਾਲ ਅਸੀਂ ਜੁੜਨ ਦੀ ਕੋਸ਼ਿਸ਼ ਕਰੀਏ, ਆਪਣੇ ਆਪ ਨੂੰ ਸੁਧਾਰੀਏ, ਟਾਰਗੇਟ ਜਿਹੜਾ ਹੈ ਉਹ ਕਰਨਾ ਅਸੀਂ ਬੰਦ ਕਰ ਦਈਏ। ਇਹ ਵੀ ਜਿਹੜਾ ਇੱਕ ਚੰਗਾ ਉਪਰਾਲਾ ਹੋਊਗਾ ਕਿ ਅਸੀਂ ਹੁਣ ਇਸ ਸਾਲ ਤੋਂ ਹੋਰਨਾਂ ਧਰਮਾਂ ਨੂੰ ਨਿੰਦਣਾ ਛੱਡ ਕੇ ਆਪਣੇ ਧਰਮ ਦੇ ਜਿਹੜੇ ਗੁਣ ਆ ਉਹ ਪ੍ਰਚਾਰਨੇ ਨਹੀਂ, ਉਹ ਗੁਣ ਅਪਣਾਉਣੇ ਸ਼ੁਰੂ ਕਰ ਦਿੱਤੇ ਨੇ। ਜੇ ਤੁਸੀਂ ਅਪਣਾਵਾਂਗੇ ਸਾਡੇ ਕਿਰਦਾਰ ਦੇ ਵਿੱਚੋਂ ਜਿਹੜਾ ਆ ਉਹ ਸਿੱਖੀ ਦਾ ਪ੍ਰਚਾਰ ਹੋਊਗਾ, ਸਾਨੂੰ ਫਿਰ ਮੂੰਹੋਂ ਸ਼ਬਦ ਕਹਿਣ ਦੀ ਲੋੜ ਨਹੀਂ, ਸਾਨੂੰ ਸੈਮੀਨਾਰਾਂ ਦੀ ਲੋੜ ਨਹੀਂ, ਵੈਬੀਨਾਰਾਂ ਦੀ ਲੋੜ ਨਹੀਂ, ਕਥਾ ਕੀਰਤਨ ਦੀ ਲੋੜ ਨਹੀਂ। ਸਾਡੇ ਜੀਵਨ ਦੇ ਵਿੱਚੋਂ ਜੇ ਕਥਾ ਕੀਰਤਨ ਦੀ ਗੱਲ ਹੋਵੇ ਤੇ ਅਸੀਂ ਦੇਖ ਸਕਦੇ ਹਾਂ ਸਾਡੇ ਕੀਰਤਨੀਏ ਭਲੋ ਭਲੋ ਰੇ ਕੀਰਤਨੀਆਂ ਕਿਹਾ ਸਤਿਗੁਰ ਸੱਚੇ ਪਾਤਸ਼ਾਹ ਨੇ, ਉੱਥੇ ਇਹ ਵੀ ਕਿਹਾ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ। ਵੀ ਇਹ ਵੀ ਬੜਾ ਜ਼ਰੂਰੀ ਹੈ ਕਿ ਤੁਸੀਂ ਇਕੱਲਾ ਕਥਾ ਕੀਰਤਨ ਕਰਨ ਤੱਕ ਸੀਮਿਤ ਨਾ ਹੋ, ਤੁਹਾਡਾ ਗਲਾ ਬਹੁਤ ਕਮਾਲ ਦਾ ਆ, ਤੁਹਾਡਾ ਕੰਠ ਬਹੁਤ ਸੁਰੀਲਾ ਆ, ਤੁਸੀਂ ਸਾਜਾਂ ਦੇ ਚੰਗਿਆੜੇ ਕੱਢ ਦੇਣੇ ਆ। ਇਹ ਜ਼ਰੂਰੀ ਨਹੀਂ ਜੋ ਗਾ ਰਹੇ ਆ ਜੋ ਸੁਣਾ ਰਹੇ ਆ ਉਹਦੀ ਤੁਹਾਨੂੰ ਸਮਝ ਕਿੰਨੀ ਆ, ਇਹ ਜ਼ਰੂਰੀ ਹੈ। ਸੋ ਮੈਂ ਸਮਝਦਾ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਣਾਉਂਦੇ ਅਸੀਂ ਆਪਣੇ ਫਰਜ਼ਾਂ ਪ੍ਰਤੀ ਜਿਹੜਾ ਆ ਉਹ ਜ਼ਰੂਰ ਸੁਚੇਤ ਹੋਈਏ। ਧੰਨਵਾਦ
ਫੱਟੀ ਸਾਹਿਬ, ਵੈਰੀ ਵੈਲ ਸੈਡ। ਜਿੱਥੇ ਆਪਾਂ ਇਤਿਹਾਸ ਦੀ ਗੱਲਬਾਤ ਕਰਨੀ ਹੈ ਉੱਥੇ ਨਾਲ ਦੀ ਨਾਲ ਮੈਂ ਦੱਸ ਦੇਵਾਂ, ਜਿਹੜੀ ਮੇਰੇ ਵੀਰ ਨੇ ਗੱਲਾਂ ਬਾਤਾਂ ਕੀਤੀਆਂ, ਆਪਣੇ ਧਰਮ ਬਾਰੇ ਗੱਲਬਾਤ ਕਰੋ, ਆਪਣੀ ਹੀ ਗੱਲਬਾਤ ਕਰੋ, ਹੋਰ ਜੋ ਕੁਝ ਕਰਦਾ ਉਹਨੂੰ ਕਰ ਲੈਣ ਦਿਓ, ਬਿਕੋਜ਼ ਉਹਦਾ ਵੀ ਆਪਣਾ ਧਰਮ ਹੈ। ਲੋਕ ਆਪਣਾ ਧਰਮ ਬਹੁਤ ਸਾਰੇ ਤਾਂ ਹੀ ਛੱਡ ਗਏ ਹਨ ਕਿਉਂਕਿ ਇਹਨਾਂ ਨੇ ਆਪਣਿਆਂ ਨੂੰ ਆਪਣਾ ਆਪਣਾ ਨਹੀਂ ਕਿਹਾ ਅਤੇ ਬਹੁਤ ਸਾਰੇ ਆਪਣੇ ਘਰ ਨੂੰ ਨਹੀਂ ਸਮਝ ਕਰਕੇ ਤਾਂ ਘਰ ਛੱਡ ਜਾਂਦੇ ਹਨ। ਸੋ ਸਾਡਾ ਘਰ ਬੜਾ ਨਿਆਰਾ ਹੈ, ਬੜਾ ਪਿਆਰਾ ਹੈ, ਬੜੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ, ਤੁਸੀਂ ਸ਼ਹਾਦਤਾਂ ਬਾਰੇ ਦੇਖ ਰਹੇ ਹੋ, ਸੁਣ ਰਹੇ ਹੋ। ਸੋ ਜਿੱਥੇ ਆਪਾਂ ਆਪਣੇ ਇਹ ਦਿਨ ਮਨਾ ਰਹੇ ਹਾਂ ਉੱਥੇ ਲੋਕ ਕ੍ਰਿਸਮਸ ਵੀ ਮਨਾ ਰਹੇ ਹਾਂ, ਮਨਾ ਲੈਣ ਦਿਓ। ਬੱਚੇ ਜਦੋਂ ਸਕੂਲ ਜਾਂਦੇ ਉਹਨਾਂ ਨੂੰ ਕ੍ਰਿਸਮਸ ਬਾਰੇ ਗੱਲਬਾਤ ਕੀਤੀ ਜਾਂਦੀ ਆ, ਜਿਹੜੇ ਗਿਫਟ ਲਏ ਜਾਂਦੇ ਆ ਤਾਂ ਹੀ ਲਏ ਜਾਂਦੇ ਆ। ਸੋ ਹਰ ਇੱਕ ਧਰਮ ਨੂੰ ਆਪਣਾ ਧਰਮ ਮਨਾਉਣਾ ਚਾਹੀਦਾ, ਅਸੀਂ ਆਪਣਾ ਇਸ ਹਿਸਾਬ ਨਾਲ ਮਨਾਈਏ ਕਿ ਲੋਕ ਦੂਸਰਿਆਂ ਦੀ ਗੱਲ ਬਿਨਾਂ ਕਰ ਸਕੇ। ਗੱਲ ਕਰਨੀ ਚਾਹੀਦੀ, ਚੰਗੀ ਗੱਲ ਕਰ ਲਿਆ ਕਰੋ, ਚੰਗੀ ਇਨਫੋਰਮੇਸ਼ਨ ਲੈ ਲਿਆ ਕਰੋ, ਚੰਗੇ ਅੱਖਰਾਂ ਦੇ ਉੱਪਰ ਚੱਲਿਆ ਕਰੋ। ਜਿੱਥੇ ਗਵਾਸੀਆਂ ਭੱਟੀ ਸਾਹਿਬ ਨੇ ਕਿਹਾ ਵੀ ਜੇ ਆਪਾਂ ਆਪਣੀ ਹੀ ਵੱਧ ਗੱਲ ਕਰਾਂਗੇ ਸਾਨੂੰ ਦੂਸਰਿਆਂ ਦੀ ਨਿੰਦਿਆ ਕਰਨ ਦੀ ਕੋਈ ਲੋੜ ਹੈ ਹੀ ਨਹੀਂ ਹੈਗੀ ਆ। ਸੋ ਕੋਈ ਕੀ ਪਹਿਣ ਦਾ ਕੀ ਕਰਦਾ ਆਪਣੇ ਧਰਮ ਦੇ ਵਿੱਚ ਉਹਨਾਂ ਨੂੰ ਪਹਿਣ ਲੈਣ ਦਿਓ, ਆਪਾਂ ਆਪਣੇ ਹੀ ਧਰਮ ਦੀ ਗੱਲਬਾਤ ਕਰਨੀ। ਗਵਾਸ ਸਿੰਘ ਭੱਟੀ ਸਾਹਿਬ ਨਾਲ ਆਪਾਂ ਜਿੱਥੇ ਇਤਿਹਾਸ ਦੀ ਗੱਲਬਾਤ ਕਰਨੀ ਹੈ, ਪਹਿਲਾਂ ਮੈਂ ਆਪਣੇ ਸਪੋਂਸਰ ਵੀਰਾਂ ਭੈਣਾਂ ਦਾ ਜਿਹੜਾ ਸੰਦੇਸ਼ ਹੈਗਾ ਉਹਦੀ ਸਾਂਝ ਪਾ ਦੇਵਾਂ। ਕਾਫੀ ਸਾਰੇ ਡਰਾਈਵਰ ਚਾਹੀਦੇ ਹਨ, ਬਹੁਤ ਵਧੀਆ ਪੈਕੇਜਸ ਮਿਲ ਰਹੇ ਹਨ। ਜੇ ਤੁਸੀਂ ਕੰਪਨੀ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਸਾਡੇ ਨਾਲ 416-451-2222 'ਤੇ ਗੱਲਬਾਤ ਕਰ ਲਿਓ, ਟੈਕਸਟ ਮੈਸੇਜ ਭੇਜ ਦਿਓ, ਅਸੀਂ ਤੁਹਾਨੂੰ ਇਸ ਕੰਪਨੀ ਨਾਲ ਜੋੜ ਦੇਵਾਂਗੇ। ਜਾਂ drakar.com 'ਤੇ ਜਾ ਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ, ਟੈਕਸਟ ਮੈਸੇਜ ਭੇਜ ਸਕਦੇ ਹੋ, ਫੋਨ ਕਾਲ ਕਰ ਸਕਦੇ ਹੋ 437-242-3158 'ਤੇ 437-242-3158 drakar.com ਵਾਲਿਆਂ ਦਾ ਇਹ ਨੰਬਰ ਹੈਗਾ, ਕਾਲ ਕਰ ਲਿਓ, ਟੈਕਸਟ ਮੈਸੇਜ ਭੇਜ ਦਿਓ। 1 ਸਾਲ ਦਾ ਐਕਸਪੀਰੀਅੰਸ ਡਰਾਈਵਿੰਗ ਦਾ ਵੱਧ ਹੈਗਾ, ਪੈਕੇਜਸ ਵੱਖਰੇ ਵੱਖਰੇ ਵਧੀਆ ਮਿਲਦੇ ਆ, ਵਧੀਆ ਤਨਖਾਹ ਆਵਰਲੀ ਮਿਲਦੀ ਆ, ਅਤੇ ਬਹੁਤ ਸਾਰੇ ਜਿਹੜੇ ਆ ਪੈਕੇਜਸ ਵੱਖ ਵੱਖ ਏਰੀਏ ਵਿੱਚ ਮਿਲ ਰਹੇ ਹਨ, ਚਾਹੇ ਮੋਂਟਰੀਅਲ ਵਾਲਾ ਕੰਮ ਕਰਨਾ ਹੋਵੇ, ਚਾਹੇ ਇੱਥੇ ਟੋਰਾਂਟੋ ਏਰੀਆ ਵਾਲਾ ਕੰਮ ਕਰਨਾ ਹੋਵੇ। ਸੋ ਡਿਪੈਂਡ ਕਰਦਾ ਕਿਹੜੇ ਏਰੀਏ ਵਿੱਚ ਕਿਹੜੀ ਸ਼ਿਫਟ ਵਿੱਚ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਕਾਫੀ ਵੱਡੀ ਕੰਪਨੀ ਆ, ਤੁਹਾਨੂੰ ਕਿਤੇ ਨਾ ਕਿਤੇ ਜੋੜ ਦੇਵੇਗੀ ਜ਼ਰੂਰ, ਅਤੇ ਆਫਿਸ ਵਿੱਚ ਵੀ ਕਾਫੀ ਸਾਰੇ ਵਰਕਰ ਚਾਹੀਦੇ ਹਨ, ਚਾਹੇ ਡਿਸਪੈਚ ਦਾ ਹੋਵੇ, ਚਾਹੇ ਹੋਰ ਜੋਬ ਜਿਹੜੀਆਂ ਪੋਜੀਸ਼ਨ ਅਵੇਲੇਬਲ ਹਨ। ਟੈਕਸਟ ਮੈਸੇਜ ਕਰ ਦਿਓ 437-242-3158 'ਤੇ ਟੈਕਸਟ ਮੈਸੇਜ ਕਰਕੇ ਤੁਹਾਨੂੰ ਦੇ ਜਾਣਕਾਰੀ ਮਿਲ ਸਕਦੀ ਹੈ। ਤੁਸੀਂ ਦੇਖ ਰਹੇ ਹੋ ਟਰੱਕੀ ਟਰੇ ਟੀ ਵੀ, ਸੁਣ ਰਹੇ ਹੋ ਵਿਰਾਸਤ ਰੇਡੀਓ 770 AM ਡਾਇਲ 'ਤੇ, WTUR 770 AM ਡਾਇਲ 'ਤੇ ਬਹੁਤ ਸਾਰੇ ਹੋਰ ਪ੍ਰੋਗਰਾਮ ਚੱਲਦੇ, ਅਤੇ ਸ਼ਨੀਵਾਰ ਸਵੇਰ ਨੂੰ ਆਪਾਂ ਸ਼ੁਰੂਆਤ ਕਰ ਦੇਈ ਹੈਗੀ ਪ੍ਰੋਗਰਾਮ ਦੀ, ਅਤੇ ਬਾਅਦ ਵਿੱਚ ਟੋਨੀ ਜੋਲ ਜੀ ਪ੍ਰੋਗਰਾਮ ਲੈ ਕੇ ਆਉਣਗੇ ਇਸੇ ਹੀ ਪਲੇਟਫਾਰਮ 'ਤੇ 770 AM ਡਾਇਲ 'ਤੇ, ਅਤੇ ਵਿਰਾਸਤ ਟੀ ਵੀ 'ਤੇ ਟਰੱਕਿੰਗ ਟਰੇ ਟੀ ਵੀ ਤੁਸੀਂ ਭਰਵਾਂ ਹੰਗਾਰਾ ਦੇ ਰਹੇ ਹੋ। ਐਪ ਹੈਗੀ ਸਾਡੀ, ਡਾਊਨਲੋਡ ਕਰ ਲਿਓ, ਐਪ ਡਾਊਨਲੋਡ ਕਰਕੇ ਤੁਹਾਨੂੰ ਕਾਫੀ ਸਾਰੇ ਪ੍ਰੋਗਰਾਮ ਦੇਖਣ ਨੂੰ ਅਤੇ ਸੁਣਨ ਨੂੰ ਮਿਲਣਗੇ। ਟੀ ਵੀ ਦਾ ਜਿਹੜਾ ਆਪਾਂ ਲੁੱਕ ਦਿੱਤੀ ਹੋਈ ਆ ਵੱਖਰੀ ਹੀ ਹੈਗੀ, ਜਿਹਦੇ ਵਿੱਚ ਸਾਨੂੰ ਲਾਈਵ ਖਬਰਾਂ ਦੇਖਣ ਨੂੰ ਅਤੇ ਪੜ੍ਹਨ ਨੂੰ ਮਿਲ ਜਾਂਦੀਆਂ ਹੈਗੀਆਂ, ਇਤਿਹਾਸ ਦੀ ਗੱਲਬਾਤ ਕਰੀਦੀ ਆ, ਵੈਦਰ ਦੀ ਅਪਡੇਟ ਡੇਟ ਹੁੰਦੀ ਆ, ਅਤੇ ਸਾਡੇ ਨਾਲ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। ਈਵਨ ਕੈਸ਼ ਐਂਡ ਕੈਰੀ ਵਾਲਿਆਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਇਸ ਦੇ ਨਾਲ ਨਾਲ ਮੈਂ ਦੱਸ ਦੇਵਾਂ ਮਧਾਣੀ ਵਾਲਿਆਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਗ੍ਰੀਨਵੇ ਕੈਰੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, ਅਤੇ ਆਟੋ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਲੈਣੀ ਹੋਵੇ ਤਾਂ ਧਰਮਿੰਦਰ ਬਰਾੜਾ ਨਾਲ 905-915-5133 'ਤੇ ਗੱਲਬਾਤ ਕਰ ਲੈਣੀ ਆ। ਮੋਹਨ ਢਾਬਾ ਵਾਲੇ ਕਹਿੰਦੇ ਹਨ ਡਿਨਰ ਬਣਾਉਣਾ ਚਾਹੁੰਦੇ ਹੋ ਤਾਂ ਸਾਨੂੰ ਕਹਿੰਦੇ ਮੌਕਾ ਦਿਓ, ਕੇਟਰਿੰਗ ਕਰਾਉਣਾ ਚਾਹੁੰਦੇ ਹੋ ਤਾਂ ਮੋਹਨ ਢਾਬਾ ਅਤੇ ਮਹਿੰਦਰ ਬਾਗ ਧੀਰੀਆ ਸਾਹਿਬ ਨਾਲ ਗੱਲਬਾਤ ਕਰ ਲੈਣੀ ਹੈ। 416-450-9090 ਢਾਬੇ ਵਰਗਾ ਸਵਾਦ ਲੈ ਕੇ ਆਉਂਦੇ ਆ, ਅਤੇ ਕੇਟਰਿੰਗ ਵੀ ਕਰਦੇ, ਟਿਫਨ ਸਰਵਿਸ ਵੀ ਅਵੇਲੇਬਲ ਹੈਗੀ ਆ, ਅਤੇ ਵਰਲਡ ਵਾਈਡ ਕੈਰੀ ਵਾਲੇ ਸੁੱਖੀ ਧਾਲੀਵਾਲ ਨੇ ਪ੍ਰੋਗਰਾਮ ਸਪੋਂਸਰ ਕੀਤਾ, 416-213-1334 ਆ। ਮਾਲਵਾ ਵੈਲਡਿੰਗ ਵਾਲੇ 180 ਅਡਵਾਂਸ ਬੁਲਵਰਡ 'ਤੇ ਹਨ। ਕੈਨੇਡਾ ਕੰਸੂਮਰ ਕ੍ਰੈਡਿਟ ਅਸਿਸਟੈਂਟ ਅਤੇ ਜਸਵੀਰ ਸਿੰਘ ਹੁੰਦਲ ਜੀ ਪ੍ਰੋਗਰਾਮ ਸਪੋਂਸਰ ਕਰਦੇ ਆ। ਕਰਜ਼ਾ ਵੱਧ ਹੋ ਚੜ੍ਹ ਗਿਆ, ਖਰਚ ਵੱਧ ਹੋ ਗਿਆ, ਪੂਰੀਆਂ ਚਿੱਠੀਆਂ ਆ ਰਹੀਆਂ ਤਾਂ ਕਰਜ਼ਾ ਮਾਫ਼ ਕਰਕੇ ਦਿੰਦੇ ਆ। 416-500-3100 'ਤੇ ਗੱਲਬਾਤ ਕਰ ਲੈਣੀ ਆ। ਸੀਡਲਜ਼ੀ ਇਮੀਗ੍ਰੇਸ਼ਨ 905-670-4440 ਕਿੱਦਾਂ ਪੱਕੇ ਹੋਣਾ ਚਾਹੁੰਦੇ ਕਿਸੇ ਨੂੰ ਮੰਗਾਉਣਾ ਚਾਹੁੰਦੇ ਹੋ ਤਾਂ ਸੀਡਲਜ਼ੀ ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰ ਲਿਓ। ਇਕਬਾਕ ਸਿੰਘ ਭੱਟੀ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਅਤੇ ਇਤਿਹਾਸ ਦੀ ਗੱਲਬਾਤ ਕਰਦੇ। ਮੇਰੇ ਵੀਰ ਬੜੇ ਵਧੀਆ ਸ਼ਬਦ ਬੋਲ ਜਾਂਦੇ ਆ, ਦੱਸ ਜਾਂਦੇ ਆ ਵੀ ਆਪਣੇ ਧਰਮ ਬਾਰੇ ਗੱਲ ਵਧੋ। ਹਰ ਇੱਕ ਨੂੰ ਹੱਕ ਹੈਗਾ ਆਪਣੇ ਧਰਮ ਬਾਰੇ ਜਾਣਕਾਰੀ ਦੇਣ ਦਾ, ਆਪਣੇ ਧਰਮ ਬਾਰੇ ਜਿਹੜੇ ਜੋ ਕੁਛ ਆ ਰਿਹਾ ਹੁੰਦਾ, ਚਾਹੇ ਕ੍ਰਿਸਮਸ ਆ ਚਾਹੇ ਨਿਊ ਈਅਰਸ ਆ, ਸੈਲੀਬ੍ਰੇਟ ਕਰਨ ਵਾਸਤੇ। ਸਾਡਾ ਕਦੋਂ ਨਵਾਂ ਸਾਲ ਚੜ੍ਹਦਾ ਉਦੋਂ ਤਾਂ ਆਪਾਂ ਬਹੁਤ ਘੱਟ ਸੈਲੀਬ੍ਰੇਟ ਕਰਦੇ ਹਾਂ, ਜਦੋਂ ਆ ਪੂਰਾ ਹੋ ਜਾਂਦੇ ਆ ਜਿਹੜੇ ਰੈਗੂਲਰ ਮਹੀਨੇ, ਉਦੋਂ ਫਿਰ ਆਪਾਂ ਧੂਮਧਾਮ ਨਾਲ ਮਨਾਈਦਾ। ਆਪਾਂ ਆਪਣੇ ਨਹੀਂ ਤਿਉਹਾਰ ਅਤੇ ਡੇਟਾ ਸਾਂਭ ਸਕੇ, ਆਪਾਂ ਦੂਸਰੇ ਨੂੰ ਕੀ ਕਹਿਣਾ, ਆਪਣੇ ਬਾਰੇ ਹੀ ਗੱਲਬਾਤ ਕਰਿਆ ਕਰੋ। ਆਪਣਾ ਸਾਡਾ ਧਰਮ ਹੀ ਐਸਾ ਹੈਗਾ ਜਿਹੜਾ ਜਿਸ ਹਿਸਾਬ ਨਾਲ ਜ਼ਿੰਦਗੀ ਜੀ ਰਹੇ ਸਾਨੂੰ ਤੋਰਨ ਨੂੰ ਕਰਦਾ। ਸਾਡੇ ਬਾਬੇ ਨਾਨਕ ਦੇ 20 ਰੁਪਏ ਦੀ ਹਜੇ ਫਰੀ ਨਹੀਂ ਹਜੇ ਤੱਕ ਮੁੱਕੀ, ਉਹ ਨਾ ਕਦੇ ਮੁੱਕਣੀ ਹੈਗੀ ਆ। ਵੱਖ ਵੱਖ ਜਗ੍ਹਾ 'ਤੇ ਲੰਗਰ ਲਾਏ ਹੋਏ ਹਨ ਸੇਵਾ ਦੇ, ਜਿੱਥੇ ਸ਼ਹਾਦਤ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਨਾਲ ਦੀ ਨਾਲ ਹਰ ਇੱਕ ਦੀ ਮਦਦ ਵੀ ਕੀਤੀ ਹੈ। ਭੱਟੀ ਸਾਹਿਬ ਇਤਿਹਾਸ ਕੀ ਦੱਸ ਰਿਹਾ ਅੱਜ?
ਇਤਿਹਾਸ ਦੀ ਗੱਲ ਕਰਦੇ ਹਾਂ, ਜਿਵੇਂ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਵੀ ਸਾਨੂੰ ਆਪਣੀ ਗੱਲ ਕਰਨੀ ਚਾਹੀਦੀ ਹੈ। ਬਿਲਕੁਲ, ਕਈ ਵਾਰੀ ਇਹ ਨੁਕਤਾ ਸਾਹਮਣੇ ਆ ਜਾਏਗਾ ਗੱਲਬਾਤ ਕਰਦੇ ਹਾਂ ਸਾਡੇ ਆਪਸ ਦੋਨਾਂ ਦੇ ਵਿੱਚ, ਬਈ ਅਸੀਂ ਤਾਂ ਆਪਣੇ ਲੋਕਾਂ ਨੂੰ ਕਹਿੰਦੇ ਹਾਂ ਜਿਹੜੇ ਹੋਰ ਤਿਉਹਾਰ ਮਨਾਉਂਦੇ ਆ, ਕੀ ਕਰਨ ਵਿਚਾਰੇ, ਉਹਨਾਂ ਦਾ ਵੀ ਕੀ ਕਸੂਰ ਹੈ? ਸਾਡਾ ਸਿਸਟਮ, ਸਾਡਾ ਸੱਭਿਆਚਾਰ ਹੀ ਇੰਨਾ ਗੰਦਲਾ ਹੋ ਚੁੱਕਿਆ ਆ, ਸਾਡੀਆਂ ਕਮੇਟੀਆਂ ਜਿਹੜੀਆਂ ਨੇ ਉਹਨਾਂ ਵਿੱਚ ਇੰਨੀ ਗਿਰਾਵਟ ਆ ਚੁੱਕੀ ਹੈ ਕਿ ਅੱਜ ਵੀ ਜਿਵੇਂ ਤੁਸੀਂ ਜਾਂਦੇ ਜਾਂਦੇ ਹੋਏ ਨਿਊਜ਼ ਈਅਰ ਦੀ ਗੱਲ ਕੀਤੀ ਹੈ ਵੀ ਨਵਾਂ ਸਾਲ ਆਉਣਾ ਆ ਅਤੇ ਬਹੁਤ ਕੁਝ ਜਿਹੜਾ ਚੱਲਣਾ ਆ ਵੀ ਇਹ ਸਾਡਾ ਨਹੀਂ ਹੈ ਜੀ, ਇਹ ਅੰਗਰੇਜ਼ਾਂ ਦਾ ਹੈ ਜੀ, ਅਤੇ ਸਾਡਾ ਕਿਹੜਾ ਹੈ ਉਹ ਕਿਸੇ ਨੂੰ ਪਤਾ ਨਹੀਂ ਹੋਣਾ ਵੀ ਇੱਕ ਚੇਤ 13 ਨੂੰ ਹੈ, 14 ਨੂੰ ਕਿ 15 ਮਾਰਚ ਨੂੰ ਹੈ, ਉਹ ਅਜੇ ਤੱਕ ਕਨਫਰਮ ਨਹੀਂ ਹੋਇਆ ਹੋਣਾ ਕਿਸੇ ਨੂੰ, ਅਤੇ ਉਦੋਂ ਅਸੀਂ ਇੰਨੇ ਵੱਡੇ ਪੱਧਰ 'ਤੇ ਉਹਨੂੰ ਸੈਲੀਬ੍ਰੇਟ ਵੀ ਨਹੀਂ ਕਰਦੇ ਕਿ ਲੋਕਾਂ ਨੂੰ ਦੱਸ ਸਕੀਏ ਵੀ ਸਿੱਖਾਂ ਦਾ ਜਿਹੜਾ ਨਵਾਂ ਸਾਲ ਹੈ ਉਹ ਅੱਜ ਸ਼ੁਰੂ ਹੋਇਆ ਹੈ। ਇਹੀ ਹਾਲ ਸਾਡੇ ਹੋਰਨਾਂ ਗੁਰਪੁਰਬਾਂ ਦਾ ਆ। ਹੁਣ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਗੁਰਪੁਰਬ ਹੈ, ਅਸੀਂ ਹੁਣ 5 ਨੂੰ ਵੀ ਮਨਾ ਰਹੇ ਹਾਂ ਅਤੇ 9 ਨੂੰ ਵੀ ਮਨਾ ਰਹੇ ਹਾਂ, ਔਰ ਸਾਲ 2022 ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਗੁਰਪੁਰਬ ਸਾਡੀ ਸ਼੍ਰੋਮਣੀ ਕਮੇਟੀ 9 ਜਨਵਰੀ ਨੂੰ ਵੀ ਮਨਾਏਗੀ ਅਤੇ ਮੁੜ ਕੇ ਦਸੰਬਰ ਦੇ ਵਿੱਚ ਵੀ ਜਾ ਕੇ ਮਨਾਏਗੀ। ਇੱਕ ਸਾਲ ਦੇ ਵਿੱਚ 2 ਗੁਰਪੁਰਬ ਮਨਾਉਣ ਜਾ ਰਹੀ ਹੈ। ਸੋ ਇਸ ਹਿਸਾਬ ਨਾਲ 23 ਦੇ ਵਿੱਚ ਤਾਂ ਗੁਰਪੁਰਬ ਆਉਣਾ ਹੀ ਨਹੀਂ ਹੈ, ਇਹ ਇੱਕ ਬੜੀ ਵੱਡੀ ਗਿਰਾਵਟ ਦੀਆਂ ਨਿਸ਼ਾਨੀਆਂ ਨੇ। ਖੈਰ ਇਹਦੇ ਉੱਤੇ ਜਿਹੜਾ ਆ ਵਿਚਾਰ ਆਪਾਂ ਫਿਰ ਕਰਾਂਗੇ ਖੁੱਲ੍ਹੇ ਸਮੇਂ ਦੇ ਵਿੱਚ, ਕਿਉਂਕਿ ਸਮਾਂ ਮੈਨੂੰ ਪਤਾ ਹੈ ਵੀ ਲੰਘਦਾ ਜਾ ਰਿਹਾ। 770 AM ਦੇ ਉੱਤੇ ਸਾਡੇ ਨਾਲ ਜਿਹੜੇ ਸਰੋਤੇ ਜੁੜੇ ਹੋਏ ਨੇ ਜੀ। 25 ਦਸੰਬਰ ਹੈ ਜੀ, 25 ਦਸੰਬਰ ਦੇ ਨਾਲ ਇਤਿਹਾਸ ਦੀ ਗੱਲ ਕਰਦੇ ਹਾਂ। ਪਹਿਲਾਂ ਜੋ ਸਿੱਖ ਜਾਂ ਪੰਜਾਬ ਦੀ ਤਵਾਰੀਖ ਦੇ ਨਾਲ ਜੁੜਿਆ ਹੋਇਆ ਤਾਂ ਜ਼ਿਕਰ ਸੰਨ 1772 ਦਾ ਆਉਂਦਾ ਆ, ਜਦੋਂ ਭੰਗੀਆਂ ਨੇ ਅਫਗਾਨਾਂ ਨੂੰ ਹਰਾ ਕੇ ਮੁਲਤਾਨ ਨੂੰ ਜਿੱਤ ਲਿਆ ਸੀ। 25 ਦਸੰਬਰ 1772 ਦੇ ਦਿਨ ਝੰਡਾ ਸਿੰਘ ਤੇ ਉਹਦੇ ਭਰਾਵਾ ਗੰਡਾ ਸਿੰਘ ਤੇ ਲਹਿਣਾ ਸਿੰਘ ਦੀ ਅਗਵਾਈ ਦੇ ਵਿੱਚ ਭੰਗੀ ਮਿਸਲ ਦੀਆਂ ਫੌਜਾਂ ਨੇ ਮੁਲਤਾਨ ਉੱਤੇ ਹਮਲਾ ਕੀਤਾ ਔਰ ਤੈਮੂਰ ਦੇ ਅਫਗਾਨ ਜਰਨੈਲ ਸੁਜਾ ਖਾਨ ਤੇ ਦੋਪੋਤਰਾ ਨੂੰ ਹਰਾ ਕੇ ਸ਼ਹਿਰ ਤੇ ਕਬਜ਼ਾ ਕਰ ਲਿਆ ਸੀ। ਦੀਵਾਨ ਸਿੰਘ ਚਾਚੋ ਵਾਲਕੀਆ ਨੂੰ ਕਿਲੇਦਾਰ ਤੇ ਸ਼ਹਿਰ ਦਾ ਨਾਜ਼ਮ ਥਾਪਿਆ ਗਿਆ ਸੀ। ਸੰਨ 1935 ਦਾ ਜ਼ਿਕਰ ਆਉਂਦਾ ਆ, ਜਦੋਂ ਬੂਟਾ ਸਿੰਘ ਸ਼ੇਖੂਪੁਰਾ MLC ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ ਸੀ। ਸੋ ਇਹ ਬਰੀਫ ਮੈਂ ਲੈ ਕੇ ਚੱਲ ਰਿਹਾ ਤਾਂ ਕਰਕੇ ਵੀ ਸਮਾਂ ਜਿਹੜਾ ਆ ਸਾਡੇ ਕੋਲ ਥੋੜ੍ਹਾ ਰਹਿ ਗਿਆ, ਹੁਣ ਪਿੱਛੇ ਤਕਰੀਬਨ 7-8 ਮਿੰਟ ਰਹਿ ਗਏ ਹੋਣੇ ਨੇ। ਸੋ ਉਹਦੇ ਨਾਲ ਜੇ ਪੰਜਾਬ ਤੇ ਸਿੱਖ ਦੇ ਨਾਲ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਘਟਨਾਵਾਂ ਨੇ, ਇਸ ਤੋਂ ਅਸੀਂ ਜ਼ਿਕਰ ਕਰਦੇ ਜਾਈਏ ਜੀ। ਖਾਸ ਤੌਰ ਤੇ ਜਿਹੜਾ ਦੇਸ਼ ਦੁਨੀਆਂ ਦੀ ਅਸੀਂ ਗੱਲ ਕਰਦੇ ਹੁੰਦੇ ਹਾਂ ਵੀ ਉੱਥੇ ਕਿਹੜੀ ਕਿਹੜੀ ਘਟਨਾਵਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ। ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਜ਼ਿਕਰ ਹੈ ਜੀ ਉਹ ਹੈਗਾ ਜੀ ਪੁਲਿਤਜ਼ਰ ਹਾਸਲ ਕਰਨ ਵਾਲੇ ਪਹਿਲੇ ਨਾਟਕ ਦਾ ਮੰਚਨ ਕੀਤਾ ਗਿਆ ਸੀ ਨਿਊਯਾਰਕ ਸਿਟੀ ਦੇ ਵਿੱਚ ਸਾਲ 1917 ਅੱਜ ਦੇ ਦਿਨ ਹੀ ਈਸਟਰ ਥੀਏਟਰ ਦੇ ਵਿੱਚ ਅਮਰੀਕੀ ਨਾਟਕਕਾਰ ਜੇਸ ਲਿੰਚ ਵਿਲੀਅਮਸ ਨੇ ਵਾਈ ਮੈਰੀ ਨਾਟਕ ਦਾ ਮੰਚਨ ਸ਼ੁਰੂ ਕੀਤਾ ਸੀ ਔਰ 1 ਅਪ੍ਰੈਲ 1918 ਤੱਕ ਇਹਦੇ ਕੁੱਲ 120 ਵਾਰ ਮੰਚਨ ਕੀਤਾ ਗਿਆ ਸੀ। ਮਾਫ਼ ਕਰਨਾ, 1918 ਸੀ, ਕਿਉਂਕਿ 1917 ਵਿੱਚ ਇਹ ਸ਼ੁਰੂ ਹੋਇਆ ਸੀ ਅੱਜ ਦੇ ਦਿਨ ਤੇ 1 ਅਪ੍ਰੈਲ 1918 ਤੱਕ ਚੱਲਿਆ ਔਰ 120 ਵਾਰ ਇਹਦਾ ਮੰਚਨ ਕੀਤਾ ਗਿਆ ਔਰ ਇਹ ਪਹਿਲਾ ਪੁਲਿਤਜ਼ਰ ਪੁਰਸਕਾਰ ਜਿਹੜਾ ਆ ਉਹ ਇਸ ਨਾਵਲ ਨੂੰ ਮਿਲਿਆ ਸੀ। ਉਸ ਤੋਂ ਅੱਗੇ ਗੱਲ ਕਰਦੇ ਹਾਂ ਜੀ ਤਾਂ ਹੱਬਲ ਸਪੇਸ ਟੈਲੀਸਕੋਪ ਦੀ ਮੁਰੰਮਤ ਕੀਤੀ ਗਈ ਤੇ ਉਹਦੀ ਕੁਆਲਿਟੀ ਦੇ ਵਿੱਚ ਹੋਰ ਵੀ ਜਿਹੜਾ ਨਿਖਾਰ ਸ਼ਾਮਿਲ ਕੀਤਾ ਗਿਆ ਸੀ। 1999 ਦੇ ਦਿਨ ਅੱਜ ਦੇ ਦਿਨ ਹੀ ਹੱਬਲ ਸਪੇਸ ਟੈਲੀਸਕੋਪ ਦੀ ਮੁਰੰਮਤ ਦਾ ਕੰਮ ਪੂਰਾ ਹੋਇਆ ਸੀ। ਸਪੇਸ ਸ਼ਟਲ ਡਿਸਕਵਰੀ ਰਾਹੀਂ ਗਏ ਵਿਗਿਆਨੀਆਂ ਨੇ ਇਹ ਮੁਰੰਮਤ ਕੀਤੀ। ਕੁਝ ਖਾਮੀਆਂ ਕਾਰਨ ਜਿਹੜਾ ਆ ਇਹ ਹੱਬਲ ਤੋਂ ਖਿੱਚੀਆਂ ਗਈਆਂ ਸ਼ੁਰੂਆਤੀ ਤਸਵੀਰਾਂ ਧੁੰਦਲੀਆਂ ਸੀ ਪਰ ਇਸ ਤੋਂ ਬਾਅਦ ਜਿਹੜੀ ਕੁਆਲਿਟੀ ਚੰਗੀ ਹੋ ਗਈ ਸੀ। ਇਸ ਤੋਂ ਬਾਅਦ ਜ਼ਿਕਰ ਆਉਂਦਾ ਹੈ ਸਾਹਿਤਕਾਰ ਦਾ ਧਰਮਵੀਰ ਭਾਰਤੀ, ਜਿਨ੍ਹਾਂ ਨੇ ਬਹੁਤ ਸ਼ਾਹਕਾਰ ਰਚਨਾਵਾਂ ਲਿਖੀਆਂ, ਇਹਨਾਂ ਦਾ ਅੱਜ ਦੇ ਦਿਨ ਜਨਮ ਹੋਇਆ ਸੀ। ਸਾਹਿਤ ਨੂੰ ਗੁਨਾਹੋਂ ਕਾ ਦੇਵਤਾ ਤੇ ਸੂਰਜ ਕਾ ਸਾਤਵਾਂ ਘੋੜਾ ਇਹੋ ਜਿਹੀਆਂ ਜਿਹੜੀਆਂ ਸ਼ਾਹਕਾਰ ਰਚਨਾ ਦਿੱਤੀਆਂ ਸੀ ਉਹਨਾਂ ਦਾ ਜਨਮ ਧਰਮਵੀਰ ਭਾਰਤੀ ਜੀ ਦਾ 1926 ਦੇ ਵਿੱਚ ਅੱਜ ਦੇ ਦਿਨ ਹੀ ਇਲਾਹਾਬਾਦ ਵਿੱਚ ਹੋਇਆ ਸੀ। ਆਲੋਚਕ ਉਹਨਾਂ ਨੂੰ ਪ੍ਰੇਮ ਤੇ ਰੋਮਾਂਸ ਦਾ ਲੇਖਕ ਮੰਨਦੇ ਆ। ਇਹਨਾਂ ਤੋਂ ਇਲਾਵਾ ਸਮਕਾਲੀ ਸਮਾਜ ਦੇ ਇਤਿਹਾਸ ਤੇ ਵੀ ਉਹਨਾਂ ਨੇ ਪੈਣੀ ਨਜ਼ਰ ਰੱਖੀ ਹੋਈ ਸੀ। ਉਹਨਾਂ ਦੇ ਸੰਪਾਦਨ ਚ ਬੰਬਈ, ਜਿਹਨੂੰ ਅਸੀਂ ਹੁਣ ਮੁੰਬਈ ਕਹਿੰਦੇ ਹਾਂ, ਉੱਥੋਂ ਪ੍ਰਕਾਸ਼ਿਤ ਧਰਮ ਯੁੱਗ ਰਸਾਲਾ ਉਹ ਬੜੀ ਲੋਕਪ੍ਰਿਯਤਾ ਦੀਆਂ ਨਵੀਆਂ ਜਿਹੜੀਆਂ ਨੇ ਉਚਾਈਆਂ ਨੂੰ ਛੂ ਗਿਆ ਸੀ। ਪਦਮ ਸ਼੍ਰੀ ਭਾਰਤ, ਭਾਰਤੀ ਸਨਮਾਨ ਤੇ ਵਿਆਸ ਸਨਮਾਨ ਸਮੇਤ ਕਈ ਸਨਮਾਨ ਆਪ ਜੀ ਨੂੰ ਪ੍ਰਾਪਤ ਹੋਏ ਸੀ। 4 ਸਤੰਬਰ 1997 ਨੂੰ ਇਹਨਾਂ ਦਾ ਦੇਹਾਂਤ ਹੋ ਗਿਆ ਸੀ, ਜਿਹਨਾਂ ਨੇ ਬਹੁਤ ਸਾਰੀਆਂ ਸ਼ਾਹਕ ਰਚਨਾਵਾਂ ਲਿਖੀਆਂ। ਬਰੀਫ ਵਿੱਚ ਚੱਲਦੇ ਹਾਂ ਜੀ, ਵਿਸ਼ਵ ਦੀਆਂ ਗੱਲਾਂ ਕਰਦੇ ਹਾਂ ਤੇ ਸੰਨ 1642 ਦੇ ਵਿੱਚ ਇੰਗਲੈਂਡ ਦਾ ਵਿਗਿਆਨੀ ਆਈਜ਼ਕ ਨਿਊਟਨ, ਉਹਨਾਂ ਦਾ ਜਨਮ ਹੋਇਆ ਸੀ। 1772 ਦਾ ਅਸੀਂ ਜ਼ਿਕਰ ਕਰ ਚੁੱਕੇ ਹਾਂ ਕਿ ਭੰਗੀ ਮਿਸਲ ਦੀਆਂ ਫੌਜਾਂ ਨੇ ਮੁਲਤਾਨ ਉੱਤੇ ਕਬਜ਼ਾ ਕੀਤਾ ਸੀ। ਤੈਮੂਰ ਤੇ ਅਫਗਾਨ ਦੇ ਜਰਨੈਲਾਂ ਸੁਜਾਹ ਖਾਨ ਨੂੰ ਹਰਾ ਕੇ ਸ਼ਹਿਰ ਉੱਤੇ ਜਿੱਤ ਪ੍ਰਾਪਤ ਕੀਤੀ ਸੀ। 1861 ਦੇ ਵਿੱਚ ਭਾਰਤੀ ਆਜ਼ਾਦੀ ਕ੍ਰਾਂਤੀਕਾਰੀ ਮਦਨ ਮੋਹਨ ਮਾਲਵੀਏ ਦਾ ਜਨਮ ਹੋਇਆ ਸੀਗਾ। 1919 ਦੇ ਵਿੱਚ ਭਾਰਤੀ ਸੰਗੀਤਕਾਰ ਨੌਸ਼ਾਦ ਦਾ ਜਨਮ ਹੋਇਆ ਸੀ ਤੇ 1924 ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਤੇ ਕਵੀ ਅਟਲ ਬਿਹਾਰੀ ਵਾਜਪਾਈ ਦਾ ਜਨਮ ਹੋਇਆ ਸੀ। ਇਸੇ ਤਰ੍ਹਾਂ 1925 ਦੇ ਵਿੱਚ ਭਾਰਤ ਦੇ ਚਿੱਤਰਕਾਰ, ਇਮਾਰਤ ਸਾਜ, ਬੁੱਤਕਾਰ ਤੇ ਸਕੈਚਕਾਰ ਸਤੀਸ਼ ਗੁਜਰਾਲ ਦਾ ਜਨਮ ਅੱਜ ਦੇ ਦਿਨ ਹੋਇਆ ਸੀ। 1977 ਦੇ ਵਿੱਚ ਬਰਤਾਨੀਆ ਦੇ ਕਮੇਡੀਅਨ, ਅਦਾਕਾਰ ਤੇ ਫਿਲਮ ਨਿਰਦੇਸ਼ਕ ਚਾਰਲੀ ਚੈਂਪੀਅਨ ਦਾ ਦੇਹਾਂਤ ਹੋਇਆ ਸੀ, ਜੋ ਬਹੁਤ ਮਕਬੂਲ ਰਹੇ ਨੇ ਔਰ ਹੁਣ ਤੱਕ ਵੀ ਜਿਹੜਾ ਚਾਰਲੀ ਚੈਂਪੀਅਨ ਦਾ ਜਿਹੜਾ ਨਾਂ ਹੈ ਚੈਪਲਿਨ ਦਾ, ਉਹ ਅੱਜ ਵੀ ਬੜਾ ਮਸ਼ਹੂਰ ਹੈਗਾ ਆ। 1991 ਦੇ ਵਿੱਚ ਮਿਖਾਇਲ ਗੋਰਬਾਚੇਵ ਨੇ ਟੀਵੀ ਤੋਂ ਐਲਾਨ ਕੀਤਾ ਸੀ ਕਿ ਸੋਵੀਅਤ ਯੂਨੀਅਨ ਖਤਮ ਹੋ ਗਈ ਹੈ, ਇਸ ਕਰਕੇ ਮੈਂ ਉਸ ਦੇ ਮੁਖੀ ਦੇ ਅਹੁਦੇ ਤੋਂ ਹਟ ਰਿਹਾ ਹਾਂ। 1994 ਦੇ ਵਿੱਚ ਭਾਰਤ ਦੇ 7ਵੇਂ ਰਾਸ਼ਟਰਪਤੀ ਯਾਨੀ ਜ਼ੈਲ ਸਿੰਘ ਹੁਣ ਦਾ ਦੇਹਾਂਤ ਹੋਇਆ ਸੀ। ਇਹਨੇ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਘਟਨਾਵਾਂ ਜਿਨ੍ਹਾਂ ਦਾ ਸੰਬੰਧ ਅੱਜ ਖਾਸ ਤੌਰ ਤੇ 5 ਦਸੰਬਰ ਦੇ ਨਾਲ ਜੁੜਿਆ ਹੋਇਆ ਹੈ। ਧੰਨਵਾਦ
ਭੱਟੀ ਸਾਹਿਬ, ਬਹੁਤ ਬਹੁਤ ਧੰਨਵਾਦ। ਧੰਨਵਾਦ, ਰੱਬ ਤੁਹਾਨੂੰ ਰਾਜਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਕਵਾਕ ਸਿੰਘ ਭੱਟੀ ਸਾਹਿਬ, 770 AM ਡਾਲ ਤੇ ਸੁਣਿਆ ਵਿਰਾਸਤ ਰੇਡੀਓ, ਜਿੱਥੇ ਤੁਸੀਂ ਰਿਸਪੋਂਸ ਦੇ ਰਹੇ ਹੋ ਤੇ ਸਪੋਰਟ ਕਰ ਰਹੇ ਹੋ, ਬਹੁਤ ਬਹੁਤ ਧੰਨਵਾਦ। ਅਗਲੇ ਹਫਤੇ ਫੇਰ ਮਿਲਾਂਗੇ ਵਿਰਾਸਤ ਰੇਡੀਓ 770 AM ਡਾਇਲ ਤੇ। ਟੋਨੀ ਜੋਲ ਬਿਲਕੁਲ ਪ੍ਰੋਗਰਾਮ ਲੈ ਕੇ ਰੈਡੀ ਹਨ 770 AM ਡਾਇਲ ਤੇ। ਜਾਂਦਾ ਜਾਂਦਾ ਮੈਂ ਦੱਸ ਦੇਵਾਂ, ਪ੍ਰੋਗਰਾਮ ਸਪੋਂਸਰ ਕੀਤਾ ਗਿਆ ਸਾ ਡਬਈ ਜੂਲਰਸ ਵੱਲੋਂ। ਡਬਈ ਜੂਲਰਸ ਵਾਲੇ ਮਾਲਟਰ ਵਿੱਚ ਹਨ, ਵਧੀਆ ਸੋਨੇ ਦੀ ਕੀਮਤ ਤੇ ਵੱਖਰੇ ਵੱਖਰੇ ਡਿਜ਼ਾਈਨ ਲੈ ਕੇ ਪਹੁੰਚੇ ਹੋਏ ਹਨ ਡਬਈ ਜੂਲਰ ਵਾਲੇ। ਤੁਸੀਂ ਉਹਨਾਂ ਨਾਲ ਗੱਲਬਾਤ ਕਰ ਲੈਣੀ ਆ। ਇਸਦੇ ਨਾਲ ਨਾਲ ਸ਼ੇਰ ਆਟਾ, ਬਰਾੜ ਮਿਲਦੀ ਚੱਕੀ ਦਾ ਆਟਾ ਤੁਸੀਂ ਲੈ ਕੇ ਜ਼ਰੂਰ ਆਉਣਾ, ਫਰੈਸ਼ ਆ, ਦਿਨਾਂ ਦੇ ਵਿੱਚ ਹੀ ਤੁਹਾਡੇ ਘਰ ਪਹੁੰਚ ਜਾਂਦਾ, ਮਹੀਨੇ ਦੇ ਸਾਲ ਨਹੀਂ ਲੱਗਦੇ, ਕਿਉਂਕਿ ਕੈਨੇਡਾ ਵਿੱਚ ਹੀ ਬਣਦਾ ਸ਼ੇਰ ਆਟਾ। ਅਤੇ ਨਾਲ ਦੀ ਨਾਲ IIM ਸਵਿਸ ਤੇ ਤੁਸੀਂ ਗੱਲਬਾਤ ਕਰ ਲੈਣੀ ਆ ਸੁਖਵਿੰਦਰ ਸਿੰਘ ਨਾਲ। ਟਰਾਂਸਪੋਰਟੇਸ਼ਨ ਦੀ ਏਜੰਸੀ ਵਿੱਚ ਕੋਈ ਸੌਫਟਵੇਅਰ ਚਾਹੀਦਾ ਤੇ ਜਾਂ ਤੁਹਾਨੂੰ
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Investment alert.
जी हाँ, 125 एकड़ जमीन का टुकड़ा ब्रांट के शहर में, जिसके 3 साइड पे सड़क लगती है, 1000 फीट राइट ऑन हाईवे 2, दूसरी साइड पे हाईवे 403, तीसरी सड़क प्रॉपर्टी 9 की है। इसमें 3 बेडरूम का एक घर बना हुआ है, साथ में एक बड़ा शेड, एक बड़ा बान भी है। याद रखो, ये 82 एकड़ जमीन फार्मिंग वास्ते इस्तेमाल हो रही है। इट्स अ मनी प्रोड्यूसिंग प्रॉपर्टी, पोटेंशियल फ्यूचर डेवलपमेंट लैंड एज इट इज राइट ऑन हाईवे 403। 125 acres ऑफ लैंड in Brant. Call Arifa Muzaffar 647-898-6245.
ਹੁਣ ਜਦੋਂ ਅਸੀਂ ਛੁੱਟੀਆਂ ਦਾ ਆਨੰਦ ਮਾਣ ਰਹੇ ਹਾਂ ਤਾਂ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੇਅਰਹਾਊਸ ਵਰਕਰਸ ਦਿਨ ਰਾਤ ਜੀ ਜਾਨ ਲਾ ਕੇ ਪੂਰੀ ਸਖਤ ਮਿਹਨਤ ਨਾਲ ਕੰਮ ਕਰ ਰਹੇ ਆ। ਮੰਗ ਵਧਣ ਨਾਲ ਖਰੀਦਦਾਰੀ ਵੀ ਵੱਧਦੀ ਹੈ ਤੇ ਉਵੇਂ ਉਵੇਂ ਸਖਤ ਮਿਹਨਤ ਤੇ ਤੇਜ਼ੀ ਨਾਲ ਕੰਮ ਕਰਨ ਦਾ ਦਬਾਅ ਵੀ ਵੱਧਦਾ। ਕੈਨੇਡਾ ਦੇ ਵੇਅਰਹਾਊਸ ਵਰਕਰਸ ਦੀ ਯੂਨੀਅਨ ਹੋਣ ਦੇ ਨਾਤੇ ਯੂਨੀਫਾਰਮ ਤੋਂ ਬਿਹਤਰ ਹੋਰ ਕੋਈ ਵੀ ਨਹੀਂ ਜਾਣਦਾ ਕਿ ਸਾਡੇ ਵੇਅਰਹਾਊਸ ਵਰਕਰਸ ਵੀ ਚੰਗੀ ਸਿਹਤ, ਕੰਮ ਦੀ ਸੁਰੱਖਿਆ ਤੇ ਸਹੂਲਤਾਂ ਦੇ ਮਜ਼ਬੂਤ ਕਾਨੂੰਨ, ਵਧੀਆ ਤਨਖਾਹਾਂ, ਕੰਮ ਦੇ ਬਿਹਤਰ ਹਾਲਾਤ ਅਤੇ ਸਨਮਾਨ ਦੇ ਹੱਕਦਾਰ ਹਨ। ਵਧੇਰੇ ਜਾਣਕਾਰੀ ਲਈ ਵੇਅਰਹਾਊਸ ਵਰਕਰਸ ਯੂਨਾਈਟ ਡੋਟ ਸੀ ਏ ਤੇ ਨਜ਼ਰ ਘੁਮਾਓ ਤੇ ਪੰਜਾਬੀ ਵਿੱਚ ਜਾਣਕਾਰੀ ਲਈ ਕਲਿੱਕ ਕਰੋ।
ਕੋਵਿਡ ਦਾ ਇੱਕ ਨਵਾਂ ਤੇਜ਼ੀ ਨਾਲ ਫੈਲਣ ਵਾਲਾ ਰੂਪ ਓਮੀਕ੍ਰੋਨ ਹੁਣ ਓਨਟੈਰੀਓ ਵਿੱਚ ਹੈ। ਸਾਨੂੰ ਕੋਵਿਡ 19 ਵਿਰੁੱਧ ਆਪਣੀ ਲੜਾਈ ਜਾਰੀ ਰੱਖਣ ਦੀ ਜ਼ਰੂਰਤ ਹੈ। ਬੂਸਟਰ ਸ਼ਾਟ ਲਗਵਾਉਣ ਲਈ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਅਤੇ ਉਹ ਕਰਦੇ ਰਹੋ ਜੋ ਅਸੀਂ ਪਹਿਲਾਂ ਹੀ ਜਾਣਦੇ ਹਾਂ ਜੋ ਸਾਨੂੰ ਸੁਰੱਖਿਅਤ ਰੱਖਦਾ ਹੈ। ਆਪਣੇ ਆਪ ਨੂੰ ਕੋਵਿਡ 19 ਤੋਂ ਬਚਾਓ। ontario.ca/covid19 ਉੱਤੇ ਹੋਰ ਜਾਣਕਾਰੀ ਲੈ ਸਕਦੇ ਹੋ। ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ।